ਪੰਜਾਬੀ ਰੇਡੀਓ ਯੂਐਸਏ ਸੁਣ ਰਹੇ ਸਾਰੇ ਹੀ ਸਰੋਤਿਆਂ ਨੂੰ ਬਲਵਿੰਦਰ ਕੌਰ ਵੱਲੋਂ ਪਿਆਰ ਭਰੀ ਸਤਿ ਸ੍ਰੀ ਅਕਾਲ। ਸਰੋਤਿਓ ਪ੍ਰੋਗਰਾਮ ਸਿਹਤ ਸੰਭਾਲ, ਸਿਹਤ ਨੂੰ ਕਿਵੇਂ ਠੀਕ ਰੱਖਣਾ ਆ, ਘਰ ਵਿੱਚ ਪਈਆਂ ਹੋਈਆਂ ਚੀਜ਼ਾਂ ਨੂੰ ਵਰਤਣਾ ਆ, ਹੋਮ ਰੈਮਡੀ ਦੀ ਵਰਤੋਂ ਕਰਨੀ ਆ, ਉਹ ਗੱਲਾਂ ਅਸੀਂ ਇਸ ਪ੍ਰੋਗਰਾਮ ਦੇ ਵਿੱਚ ਕਰਦੇ ਹਾਂ, ਜਿਸ ਦੇ ਵਿੱਚ ਤੁਸੀਂ ਵੀ ਕਾਲ ਕਰਕੇ ਕੋਈ ਹੋਮ ਰੈਮਡੀ ਦੱਸ ਸਕਦੇ ਹੋ, ਕੋਈ ਫੀਡਬੈਕ ਦੇ ਸਕਦੇ ਹੋ। ਉਸੇ ਦੇ ਨਾਲ ਨਾਲ ਜੇ ਤੁਹਾਨੂੰ ਕੋਈ ਬਿਮਾਰੀ ਹੈ, ਛੋਟੀ ਮੋਟੀ ਕੋਈ ਪ੍ਰੋਬਲਮ ਹੈ, ਉਹਦੇ ਬਾਰੇ ਵੀ ਤੁਸੀਂ ਪੁੱਛ ਸਕਦੇ ਹਾਂ। ਪਰ ਫੀਡਬੈਕ ਪਲੀਜ਼ ਜ਼ਰੂਰ ਦਿਆ ਕਰੋ ਕਿ ਤੁਹਾਨੂੰ ਕਿਹੜੀ ਬਿਮਾਰੀ ਸੀ, ਕੀ ਤੁਸੀਂ ਲਿਆ ਸੀਗਾ, ਤਾਂ ਉਸ ਤੋਂ ਤੁਹਾਨੂੰ ਆਰਾਮ ਆਇਆ, ਉਸ ਦੇ ਨਾਲ ਤੁਸੀਂ ਦੂਜਿਆਂ ਦਾ ਭਲਾ ਕਰ ਰਹੇ ਹੁੰਦੇ ਹਾਂ। ਹੁਣ ਅੱਜ ਕੱਲ੍ਹ ਮੌਸਮ ਚੇਂਜ ਹੋ ਰਿਹਾ ਆ, ਮੌਸਮ ਦੇ ਨਾਲ ਨਾਲ ਲੋਕਾਂ ਨੂੰ ਫਲੂ, ਐਲਰਜੀ, ਖੰਘ, ਰੇਸ਼ਾ, ਗਲ ਦਾ ਪੱਕਣਾ, ਛਿੱਕਾਂ ਦਾ ਆਉਣਾ ਬਹੁਤ ਜ਼ਿਆਦਾ ਆ। ਸੋ ਇਹਨਾਂ ਦੇ ਲਈ ਵੀ ਇਲਾਜ ਆ ਤੁਸੀਂ ਜ਼ਰੂਰ ਦੱਸਿਓ, ਕਿਉਂਕਿ ਬਹੁਤ ਸਾਰੇ ਲੋਕ ਆ ਉਹ ਛੇਤੀ ਸਿੱਕ ਹੋ ਜਾਂਦੇ ਆ। ਕਈ ਵਾਰੀ ਮੌਸਮ ਦਾ ਹੁੰਦਾ ਆ, ਕਿਤੇ ਜਦੋਂ ਮੌਸਮ ਚੇਂਜ ਹੁੰਦਾ ਆ, ਕਈ ਵਾਰੀ ਉਹ ਸੁੱਕੀ ਠੰਡ ਹੁੰਦੀ ਆ, ਉਹਦੇ ਨਾਲ ਵੀ ਬਹੁਤ ਸਾਰੇ ਲੋਕ ਆ ਉਹ ਬਿਮਾਰ ਹੋ ਜਾਂਦੇ ਆ। ਅਤੇ ਤੁਸੀਂ ਆਪਣਾ ਕੋਈ ਵੀ ਫੀਡਬੈਕ ਦੇਣੀ ਆ, ਕੋਈ ਵੀ ਦੱਸਣਾ ਜ਼ਰੂਰ ਦੱਸਿਓ। ਸਾਡੇ ਕੋਲ ਡਾਕਟਰ ਕੋਈ ਨਹੀਂ ਹੁੰਦਾ ਜਿਹਦੇ ਕੋਲ ਕੋਈ ਲਾਇਸੈਂਸ ਹੋਵੇ, ਅਤੇ ਕੋਸ਼ਿਸ਼ ਕਰਦੇ ਹਾਂ ਅਸੀਂ ਕਿ ਇਹਦੇ ਵਿੱਚ ਹੋਮ ਰੈਮਡੀ ਦੀ ਹੀ ਗੱਲ ਹੋਵੇ ਕਿ ਹੋਮ ਰੈਮਡੀ ਕਿਹੜੀ ਵਰਤਣੀ ਚਾਹੀਦੀ ਆ। ਸੋ ਕੋਸ਼ਿਸ਼ ਕਰਿਆ ਕਰੋ ਕਿ ਕੋਈ ਵੀ ਆਪਣਾ ਫੋਨ ਨੰਬਰ ਨਾ ਛੱਡਣ ਦੀ ਕੋਸ਼ਿਸ਼ ਕਰਿਆ ਕਰੋ, ਕਿਉਂਕਿ ਬਾਅਦ ਵਿੱਚ ਅੱਗੋਂ ਪਿੱਛੋਂ ਕੋਈ ਮੈਂ ਹੀ ਨਹੀਂ ਬੈਠੀ ਹੁੰਦੀ, ਹੋਰ ਵੀ ਸਾਡੇ ਕਈ ਜਿਹੜੇ ਇੱਥੇ ਕੰਮ ਕਰਦੇ ਬੈਠੇ ਹੁੰਦੇ ਆ, ਉਹਨਾਂ ਨੂੰ ਪਤਾ ਹੀ ਨਹੀਂ ਹੁੰਦਾ ਵੀ ਕਿਹੜੀ ਗੱਲ ਕਰ ਰਹੇ ਹਾਂ, ਕਿਹਦਾ ਫੋਨ ਨੰਬਰ ਮੰਗ ਰਹੇ ਹਾਂ, ਕਿਹਦਾ ਦੇਣਾ, ਕਿੱਥੇ ਕਿਸੇ ਦਾ ਫੋਨ ਆ, ਉਹ ਨਹੀਂ ਉਹਨਾਂ ਨੂੰ ਪਤਾ ਹੁੰਦਾ। ਇੱਕੋ ਸ਼ੋਅ ਨਹੀਂ ਹੁੰਦਾ, 24 ਆਵਰ ਰੇਡੀਓ ਸਟੇਸ਼ਨ ਹੈ, ਇਸ ਕਰਕੇ ਮੁਸ਼ਕਲ ਦਾ ਸਾਹਮਣਾ ਸਾਨੂੰ ਕਰਨਾ ਪੈ ਜਾਂਦਾ ਆ। ਸੋ ਕੋਸ਼ਿਸ਼ ਤੁਸੀਂ ਇਹੀ ਕਰਨੀ ਆ ਕਿ ਤੁਸੀਂ ਜੇ ਤੁਹਾਨੂੰ ਹੋਮ ਰੈਮਡੀ ਦਾ ਪਤਾ ਆ ਤਾਂ ਉਹ ਤੁਸੀਂ ਦੱਸ ਦਿਓ, ਅਤੇ ਜੇ ਤੁਹਾਨੂੰ ਕੋਈ ਪ੍ਰੋਬਲਮ ਹੈ ਤਾਂ ਤੁਸੀਂ ਉਹਦੇ ਬਾਰੇ ਪੁੱਛ ਲਓ, ਕਿਉਂਕਿ ਹੋਮ ਰੈਮਡੀ ਵਰਤਦੇ ਹੁੰਦੇ ਸੀ ਸਾਡੇ ਬਜ਼ੁਰਗ, ਹੋਮ ਰੈਮਡੀ ਵਰਤਦੇ ਹੁੰਦੇ ਸੀਗੇ। ਅਤੇ ਹੁਣ ਅਸੀਂ ਤੁਹਾਡੀਆਂ ਕੋਲਸ ਵੱਲ ਵੀ ਚਲਾਂਗੇ। ਬਾਕੀ ਪੰਜਾਬੀ ਰੇਡੀਓ ਯੂਐਸਏ ਨੂੰ ਤੁਸੀਂ ਰੇਡੀਓ ਸੈੱਟ 'ਤੇ, ਨੈੱਟ 'ਤੇ, ਫੋਨ 'ਤੇ, ਕਾਰਾਂ ਦੇ ਵਿੱਚ, ਜਿੱਥੇ ਜਿੱਥੇ ਵੀ ਸਾਡੇ ਪੰਜਾਬੀ ਰੇਡੀਓ ਯੂਐਸਏ ਦੇ ਸਟੇਸ਼ਨ ਆ ਉੱਥੇ ਉੱਥੇ ਸੁਣਦੇ ਹੋ। ਤੁਸੀਂ ਨਾਲ ਦੀ ਨਾਲ ਐਪ ਨੂੰ ਡਾਊਨਲੋਡ ਕੀਤਾ ਹੋਇਆ ਆ ਉਹ ਸੁਣਦੇ ਹੋ, ਅਤੇ ਜਦੋਂ ਤੁਸੀਂ ਤੁਹਾਨੂੰ ਨਹੀਂ ਵੀ ਕੋਈ ਪ੍ਰੋਬਲਮ ਨਾ, ਸੁਣ ਕੇ ਲਿਖ ਲਿਆ ਕਰੋ, ਕਿਉਂਕਿ ਜਦੋਂ ਫਿਰ ਪ੍ਰੋਬਲਮ ਪੈਂਦੀ ਆ ਤਾਂ ਫਿਰ ਤੁਸੀਂ ਦੱਸ ਦਿੰਦੇ ਹਾਂ ਵੀ ਪਿਛਲੇ ਇੱਕ ਸਾਲ ਦੱਸਿਆ ਸੀ ਪ੍ਰੋਗਰਾਮ ਦੇ ਵਿੱਚ, ਉਹ ਪਿਛਲੇ ਸਾਲ ਹੀ ਦੱਸਿਆ ਸੀਗਾ। ਸੋ ਤੁਸੀਂ ਨਾਲ ਦੀ ਨਾਲ ਲਿਖ ਲਿਆ ਕਰੋ, ਹੋ ਸਕਦਾ ਤੁਸੀਂ ਕਿਸੇ ਦਾ ਭਲਾ ਕਰ ਸਕੋ। ਅਤੇ ਤੁਹਾਡੀਆਂ ਕਾਲਸ ਵੀ ਲੈਂਦੇ ਹਾਂ ਅਤੇ ਵੇਟ ਵੀ ਕਰਦੇ ਹਾਂ ਕਿ ਤੁਸੀਂ ਕੋਈ ਇਲਾਜ ਦੱਸੋ। ਸੁਖਵਿੰਦਰ, ਸਤਿ ਸ਼੍ਰੀ ਅਕਾਲ।
ਹਾਂਜੀ, ਸਤਿ ਸ਼੍ਰੀ ਅਕਾਲ ਬਹਿਣ ਜੀ।
ਸਤਿ ਸ਼੍ਰੀ ਅਕਾਲ।
ਹਾਂਜੀ, ਮੈਂ ਕੁਐਸਚਨ ਕਰ ਸਕਦੀ?
ਹਾਂਜੀ ਹਾਂਜੀ
ਹਾਂਜੀ, ਮੇਰਾ ਕੁਐਸਚਨ ਹੈ ਜੀ, ਮੇਰਾ ਮੂੰਹ ਪੱਕਦਾ ਬਾਰ ਬਾਰ ਬਹੁਤ ਜ਼ਿਆਦਾ, ਮੂੰਹ ਮਤਲਬ ਮੇਰੀ ਕੱਲੀ ਜੀਭ ਪੱਕਦੀ ਹੈ ਇੱਕ ਸਾਈਡ ਤੋਂ, ਇੱਕ ਸਾਈਡ
ਠੀਕ ਆ।
ਹਾਂਜੀ, ਇੱਕ ਸਾਈਡ ਤੋਂ ਹੀ, ਤੇ ਮਤਲਬ ਕਾਫੀ ਟਾਈਮ ਹੋ ਗਿਆ ਹੁਣ, ਜਿਵੇਂ ਆਲਮੋਸਟ 3-4 ਸਾਲ ਹੋ ਗਏ। ਇਹਨਾਂ ਨੇ ਟੈਸਟ ਵੀ ਕੀਤਾ ਮੇਰਾ, ਡਾਕਟਰ ਨੇ ਬਾਇਓਪਸੀ ਵੀ ਕਰੀ ਆ, ਕੁਛ ਨੀ ਹੈਗਾ, ਠੀਕ ਹੈ। ਇੱਕ ਕਹਿੰਦੇ ਲਾਈਕ ਏ ਅਲਸਰ ਹਨਾ, ਬਟ ਕਹਿੰਦੇ ਵੀ ਸਾਡੇ ਕੋਲ ਇਹਦਾ ਕੋਈ ਇਲਾਜ ਨੀ ਹੈਗਾ।
ਜੀਭ 'ਚ ਅਲਸਰ ਕਹਿੰਦੇ
ਆ? ਹਾਂਜੀ, ਇਟਸ ਏ ਕਾਇੰਡ ਆਫ ਅਲਸਰ ਕਹਿੰਦੇ।
ਅੱਛਾ,
ਯਾ ਜਿਵੇਂ ਆਪਾਂ ਨੂੰ
ਅੰਦਰ ਬੋਡੀ ਕੁਝ ਗੋਲ ਮੇਲ ਹੋ ਗਈ ਗੱਲ ਹੈ।
ਹਾਂਜੀ
ਠੀਕ,
ਤੇ ਕਾਫੀ ਜਿਵੇਂ ਮੈਂ ਬੋਦਰੇਸ਼ਨ ਬਹੁਤ ਹੁੰਦੀ ਆ ਮੈਨੂੰ, ਜਿਹੜੀ ਇਹਨਾਂ ਦੀਆਂ ਬੇਸਿਕ ਦਵਾਈਆਂ ਇਹਨਾਂ ਨੇ ਉਹ ਮੈਨੂੰ ਟਰਾਈ ਕਰ ਲਿਆ, ਮੈਂ ਸਾਰਾ ਕੁਝ, ਮੈਂ ਹਨਾ ਕੋਈ ਫਰਕ ਨੀ ਪਿਆ ਹੁਣ। ਬਸ ਮੈਨੂੰ ਬਸ ਕਹਿੰਦੇ ਵੀ ਤੁਸੀਂ ਇੱਕ ਕੋਲੀਆਂ ਕਰਨ ਵਾਸਤੇ ਦਵਾਈ ਦਿੱਤੀ ਹੋਈ, ਉਹ ਵੀ ਲੌਂਗ ਟਾਈਮ ਲਈ, ਜ਼ਿਆਦਾ ਗੁੱਟ ਨੀ ਹੈ ਕਿ ਸਟੀਰਾਇਡ ਹੈਗੇ ਉਹਦੇ ਵਿੱਚ ਹਨਾ।
ਠੀਕ ਹੈ,
ਹਾਂਜੀ, ਜਾਂ ਸੋ ਬਸ ਇਹਦੇ ਬਾਰੇ ਵੀ
ਜੇ ਕੁਝ ਨਾ, ਤੁਹਾਡੀ ਜੀਭ ਇੱਕ ਪਾਸੇ ਤੋਂ ਪੱਕਦੀ ਹੈ ਨਾ?
ਹਾਂਜੀ, ਬਾਰ ਬਾਰ।
ਠੀਕ ਹੈ,
ਕਈ ਵਾਰ ਬਿਲਕੁਲ ਠੀਕ ਹੋ ਜਾਂਦੀਆਂ, ਲੱਗਦਾ ਵੀ ਕੋਈ ਉਹ ਨਹੀਂ, ਪਰ ਕਈ ਵਾਰ ਫਿਰ ਥੋੜੇ ਚਿਰ ਬਾਅਦ, ਆਫਟਰ 3-4 ਮੰਥ ਬਾਅਦ ਫਿਰ ਉਹੀ ਪ੍ਰੋਬਲਮ ਹੋ ਜਾਂਦੀ ਹੈ।
ਅੱਛਾ, ਆਨ ਆਫ ਰਹਿੰਦੀ ਹੈ?
ਹਾਂਜੀ, ਆਨ ਆਫ ਰਹਿੰਦੀ ਆ।
ਠੀਕ, ਉਹ ਫਿਰ ਜਿਹੜਾ ਨਾ ਕਈ ਖਾਨਿਆਂ ਦੇ ਵਿੱਚ ਜਮਾ ਰਹਿੰਦਾ ਆ, ਆਣ ਕੇ ਕਈ ਸਾਰੇ ਲੋਕ ਬਿਮਾਰ ਹੋ ਜਾਂਦੇ, ਜਾ ਕੇ ਨਹੀਂ ਹੁੰਦੇ, ਉਹ ਜਮਾ ਹੁੰਦਾ ਰਹਿੰਦਾ ਕੰਮ, ਤੇ ਫਿਰ ਉਹਦੇ ਨਾਲ ਆ ਕੇ ਬਿਮਾਰ ਆਪਾਂ ਹੋ ਜਾਂਦੇ ਆ। ਤੇ ਜ਼ਰੂਰ ਦੱਸਿਓ ਜੀ ਕਿ ਉੱਥੋਂ ਆਏ ਆ, ਬਹੁਤਿਆਂ ਨਾਲ ਹੁੰਦਾ, ਤੁਸੀਂ ਇਕੱਲੇ ਨਹੀਂ, ਬਹੁਤਿਆਂ ਨਾਲ ਹੁੰਦਾ ਆ। ਅਗਲੇ ਕਾਲਰ ਨੇ ਸਾਡੇ ਮਨਜੀਤ।
ਹਾਂਜੀ ਭੈਣ ਜੀ, ਸਤਿ ਸ੍ਰੀ ਅਕਾਲ।
ਸਤਿ ਸ੍ਰੀ ਅਕਾਲ।
ਹਾਂਜੀ ਭੈਣ ਜੀ, ਮੇਰਾ ਨਾ ਦੰਦ ਪਿਛਲਾ ਟੁੱਟਿਆ ਸੀ, ਤੇ ਮੈਂ ਪਿਛਲੇ ਵੀਕ ਵੈਨਸਡੇ ਨੂੰ ਕਢਾ ਦਿੱਤਾ ਵਾ।
ਅੱਛਾ,
ਤੇ ਉਸ ਤੋਂ ਬਾਅਦ ਡਾਕਟਰ ਦਵਾਈਆਂ ਵੀ ਦਿੱਤੀਆਂ ਵਾ, ਤੇ ਉਹ ਦਰਦ ਘਰੋਂ ਨਹੀਂ ਹਟਦਾ, ਤੇ ਮੈਂ ਡਾਕਟਰ ਨੂੰ ਫੋਨ ਕੀਤਾ ਸੀ ਅੱਜ ਸਵੇਰੇ, ਉਹ ਕਹਿੰਦਾ ਨੀ ਇਹ ਦਰਦ ਇੱਕ ਦੋ ਵੀਕਾਂ ਹੋਣੀਆਂ ਵਾ ਤੇ ਉਹਦਾ ਕੋਈ ਦੱਸਿਓ ਜੇ ਕਿੱਦਾਂ ਦਰਦ ਹਟ ਸਕਦੀ ਹੈ, ਬਹੁਤ ਤੰਗ ਆ ਮੈਂ ਤੇ
ਜ਼ਖਮ ਦੁਖ ਰਿਹਾ।
ਹਾਂਜੀ ਜ਼ਖਮ ਉਹ ਦੰਦ ਕੱਢਿਆ ਸੀ ਤੇ ਉਹ ਹਟਿਆ, ਮਤਲਬ ਦਰਦ ਘਰੋਂ ਨੀ ਹਟਦਾ।
ਠੀਕ,
ਪਹਿਲੋਂ ਤੇ ਉਹ ਮਤਲਬ ਕਢਾ ਵੀ ਟੁੱਟਾ ਸੀ, ਦਰਦ ਤੇ ਨਹੀਂ ਸੀ ਕਰਦਾ ਉਹਦੇ, ਮੈਂ ਕਢਾ ਤਾ ਟੁੱਟਾ ਸੀ ਦੰਦ।
ਠੀਕ ਹੈ ਜੀ।
ਹਾਂਜੀ ਓਕੇ, ਸਤਿ ਸ੍ਰੀ ਅਕਾਲ,
ਥੈਂਕ ਯੂ ਜੀ, ਥੈਂਕ ਯੂ। ਜ਼ਖਮ ਇੰਨੇ ਦਿਨ ਦੁਖਦਾ, ਚਲੋ ਪੁੱਛ ਲੈਨੇ ਆਪਾਂ। ਰਾਜਾ ਸਤਿ ਸ੍ਰੀ ਅਕਾਲ।
ਮੈਨੂੰ ਡਕਾਰ ਜਿਦਾਂ ਕੌੜੇ ਕੌੜੇ ਜੇ ਏਦਾਂ ਆਉਂਦੇ ਰਹਿੰਦੇ, ਉਹ ਤੋਂ ਮੈਂ ਏਦਾਂ ਕੰਮ ਚ ਲੱਗਾ ਰਿਹਾ ਜੀ, ਬਹੁਤਾ ਕੇਅਰ ਨੀ ਕੀਤਾ। ਹੁਣ ਮੈਨੂੰ ਏਦਾਂ ਲੱਗਦਾ ਜਿਦਾਂ ਮੇਰੇ ਲਿਵਰ ਨੂੰ ਫੇਰ ਇਫੈਕਟ ਗਿਆ, ਜਿਦਾਂ ਉਦਾਂ ਡਕਾਰ ਸਹੀ ਹੋ ਗਏ ਆ। ਜਿਦਾਂ ਮੈਂ ਜਿਦਾਂ ਰੱਖ ਲੋ ਜਿਦਾਂ ਰੋਟੀ ਜਿਦਾਂ ਸਪਾਈਸੀ ਫੂਡ ਤੇ ਬੰਦ ਕੀਤਾ, ਜਾਂ ਫਰੂਟ ਜਾਂ ਏਦਾਂ ਖਾਧਾ, ਹੁਣ ਠੀਕ ਆ, ਖਾਣ ਪੀਣ ਚ ਕੋਈ ਪ੍ਰੋਬਲਮ ਨੀ। ਉਦਾਂ ਹੁਣ ਜਿਦਾਂ ਹੁੰਦਾ ਨੀ ਜਿਦਾਂ ਹਾਰਟ ਦੇ ਕੋਲੋਂ ਜਿਦਾਂ ਬਰਨ ਜਿਹਾ ਆਉਂਦਾ, ਜਿਦਾਂ ਸੇਕ ਜਿਹਾ ਦੂਏ ਦੇ ਕੋਲੋਂ ਨਿਕਲਦਾ ਆਪਣੇ ਲੀਵਰ ਦੇ ਕੋਲ, ਏਦਾਂ ਹੋਇਆ ਜੀ।
ਠੀਕ ਆ।
ਤਾਂ ਜਾਂ ਮੈਨੂੰ ਆਂਟੀ ਜੀ ਇੱਕ ਇਹ ਨੀ ਪਤਾ, ਜਿਦਾਂ ਮੇਰਾ ਲਾਸਟ ਹੋ ਗਿਆ ਜਿਦਾਂ ਉਹ ਜਿਦਾਂ 6 ਮੰਥ ਹੋ ਗਏ ਮੇਰੇ, ਜਿਦਾਂ ਦੂਆ ਨਿਕ ਹੋ ਗਿਆ ਸੀ ਆਪਣੇ, ਕੀ ਸ਼ਿੰਗਲ ਵਗੈਰਾ ਨੀ ਜਿਦਾਂ ਜਨੇਊ
ਕਹਿੰਦੇ, ਸ਼ਿੰਗਲ ਗਰਮੀ ਹੋ ਗਈ ਤੁਹਾਨੂੰ ਬਹੁਤ ਜ਼ਿਆਦਾ ਅੰਦਰ।
ਫਿਰ ਜਾਂ ਇੱਕ ਜੀ ਮੈਂ ਜਿਦਾਂ ਦਵਾਈ ਇੱਕ ਖਾਂਦਾ ਜਿੱਦਾਂ ਆਪਣੇ ਵਾਸਤੇ ਜਿਹੜਾ ਮਾਈਗ੍ਰੇਨ ਵਾਸਤੇ, ਉਹ ਜਿੱਦਾਂ ਬੈਸਟ ਸੀਗਾ, ਉਹ ਵੀ ਥੋੜੀ ਸ਼ਾਇਦ ਗਰਮ ਕਰਕੇ ਮੈਂ 2 ਟਾਈਮ ਖਾਣਾ, ਉਹਦੇ ਕਰਕੇ ਵੀ ਤਾਂ ਨਾ ਪ੍ਰੋਬਲਮ ਜਿੱਦਾਂ ਸ਼ਾਇਦ
ਹੁੰਦੀ ਆ ਹੁੰਦੀ ਆ ਕਈ ਵਾਰ ਤੁਹਾਡੇ। ਫਿਰ
ਮੈਂ ਦਵਾਈ ਤਾਂ ਜੀ ਉਹਦਾ ਬੰਦ ਕਰਤੀ ਆ, ਵੀ ਮੈਨੂੰ ਇਹ ਸੀ ਮੈਂ ਕਿਹਾ ਫਿਰ ਜ਼ਿਆਦਾ ਨਾ ਹੋ ਜਾਵੇ।
ਜੇ ਲੱਗਦਾ ਹੁੰਦਾ ਨਾ ਤੁਹਾਨੂੰ ਗਰਮੀ ਹੋ ਗਈ ਆ, ਉਹਨੂੰ ਥੋੜਾ ਜਿਹਾ ਬੈਲੈਂਸ ਕਰ ਲਿਆ ਕਰੋ, ਲੱਸੀ ਜਾਂ ਪਾਣੀ ਪਾ ਕੇ, ਦੁੱਧ ਪਾਣੀ ਚ ਦੁੱਧ ਪਾ ਕੇ ਥੋੜਾ ਜਿਹਾ ਨਾ ਤਸੀਰ ਠੰਡੀ ਹੋ ਜਾਂਦੀ ਆ।
ਹਾਂਜੀ ਆਂਟੀ ਜੀ ਮੇਰੇ ਤਾਂ ਇੰਨਾ ਜਾਣੀ 2 ਦਿਨ ਬੁਰਾ ਹਾਲ ਹੈ, ਜਿੱਦਾਂ ਮੇਰਾ ਕੰਮ ਸੀਗਾ ਥੋੜਾ ਬੈਂਡਿੰਗ ਜਿਹੀ, ਜਿੱਦਾਂ ਪ੍ਰੂਨਿੰਗ ਵਗੈਰਾ ਬੂਟਿਆਂ ਦੀ ਕਰਦੇ, ਮੈਨੂੰ ਏਦਾਂ ਡਕਾਰ ਹੁਣ ਮੇਰਾ ਤਾਂ ਕੰਮ ਨੀ ਜਿੱਦਾਂ ਹੁੰਦਾ ਪਿਆ ਸੀਗਾ।
ਹਾਂਜੀ ਹਾਂਜੀ, ਤੁਹਾਡੇ ਗੈਸ ਬਣ ਗਈ ਆ।
ਤਾਂ ਫਿਰ ਜਿੱਦਾਂ ਲੀਵਰ ਹੋਇਆ ਤਾਂ ਉਹਦੇ ਕਰਕੇ ਜਿੱਦਾਂ ਮੇਰੇ ਜਿੱਦਾਂ ਹੁੰਦਾ ਨੀ ਸਰੀਰ ਥੱਕ ਜਾਂਦਾ ਆ ਕੇ, ਤਾਂ ਹੁਣ ਜਿੱਦਾਂ ਥੋੜੇ ਜਿਹੇ ਦਿਨ ਤੋਂ ਮੈਂ ਏਦਾਂ ਦਾ ਫੂਡ ਸਾਰਾ ਜਿੱਦਾਂ ਕੋਕ ਵਗੈਰਾ ਡਰਿੰਕ ਸਾਰਾ ਬੰਦ ਕਰਤਾ, ਤਾਂ ਉਹਦੇ ਨਾਲ ਹੁਣ ਮੈਂ ਬਾਕੀ ਦਾ ਠੀਕ ਹੋ ਗਿਆ। ਉੱਦਾਂ ਜਿੱਦਾਂ ਅੱਗੇ ਨਾ ਫਰਕ ਹੈਗਾ, ਏਦਾਂ ਲੱਗਦਾ ਵੀ ਜਿੱਦਾਂ ਸੇਕ ਜਿਹਾ ਨੀ ਨਿਕਲਦਾ ਹੁੰਦਾ, ਜਿੱਦਾਂ ਉੱਥੋਂ ਕੋਈ ਜਿੱਦਾਂ ਬਾਹਰ ਨੂੰ ਜਿਹਾ ਹੁੰਦਾ,
ਏਦਾਂ ਜੇ ਕਿਸੇ
ਨੂੰ ਹੋਵੇ ਤੋਂ ਵੀ ਇਨਫੈਕਸ਼ਨ ਵਾਸਤੇ ਮੈਂ ਫਿਰ ਕਰ ਲੂ ਜੋ। ਥੈਂਕ ਯੂ ਆਂਟੀ,
ਥੈਂਕ ਯੂ ਜੀ, ਥੈਂਕ ਯੂ। ਅਗਲੇ ਕਾਲਰ ਨੇ ਸਾਡੇ ਰਾਜਵਿੰਦਰ, ਸਤਿ ਸ੍ਰੀ ਅਕਾਲ ਰਵਿੰਦਰ ਜੀ।
ਹੈਲੋ, ਸਤਿ ਸ੍ਰੀ ਅਕਾਲ ਜੀ।
ਸਤਿ ਸ੍ਰੀ ਅਕਾਲ
ਸਿਸਟਰ, ਜਿੱਦਾਂ ਮੇਰਾ ਬੱਚਾ ਜਿਹਦਾ 6 ਸਾਲਾਂ ਦਾ ਆ, ਉਹਨੂੰ ਇੱਕ ਹਫ਼ਤਾ ਹੋ ਗਿਆ ਜਿੱਦਾਂ ਆਪਣਾ ਨਾ ਸਿਰ ਲਹਾਉਂਦਾ ਰਹਿੰਦਾ ਆ।
ਸਿਰ ਹਿਲਾਉਂਦਾ ਰਹਿੰਦਾ?
ਹਾਂਜੀ, ਸਿਰ ਲਹਾਉਂਦਾ ਰਹਿੰਦਾ ਜਿੱਦਾਂ ਹਨਾ।
ਆਪਣੇ ਆਪ ਹਿਲਦਾ ਜਾਂ ਆਦਤ ਪੈ ਗਈ?
ਆਪਣੇ ਆਪ ਨਹੀਂ, ਨਹੀਂ ਆਦਤ ਤਾਂ ਨਹੀਂ ਪਈ ਹੈਗੀ ਜਿੱਦਾਂ ਨਾ, ਉਹਨੂੰ ਪਤਾ ਨਹੀਂ ਲੱਗਦਾ, ਆਪਣੇ ਆਪ ਹਿਲਦਾ। ਤੇ ਫਿਰ ਅਸੀਂ ਡਾਕਟਰ ਕੋ ਵੀ ਲੈ ਕੇ ਗਏ ਸੀ, ਉਹ ਕਹਿੰਦਾ ਇਹਨੂੰ ਜਿੱਦਾਂ ਟਿਕਸ ਜਿੱਦਾਂ ਇੱਧਰ ਕਹਿ ਦਿੰਦੇ ਆ ਉਹ ਵਾਲੀ ਪ੍ਰੋਬਲਮ ਆ। ਤੇ ਫਿਰ ਉਹਨੂੰ ਹੋਰ ਰੈਫਰ ਕੀਤਾ, ਪਰ ਹਜੇ ਸਾਡਾ ਅਪੁਆਇੰਟਮੈਂਟ ਨਹੀਂ ਸਾਨੂੰ ਮਿਲੀ ਹੈਗੀ ਉੱਥੇ। ਫਿਰ ਜਿੱਦਾਂ ਕੁਝ ਦੇਸੀ ਇਲਾਜ ਹੋਵੇ ਉਹਦੇ ਬਾਰੇ ਪਲੀਜ਼ ਮੈਨੂੰ ਦੱਸਿਓ।
ਠੀਕ ਹੈ ਜੀ, ਠੀਕ ਹੈ,
ਹਾਂਜੀ
ਸੁਣਦੇ ਰਹੋ ਤੁਸੀਂ, ਜ਼ਰੂਰ ਜੀ ਦੱਸਿਓ। ਬੱਚਿਆਂ ਨੂੰ ਕਈ ਵਾਰ ਪ੍ਰੋਬਲਮਾਂ ਹੋ ਜਾਂਦੀਆਂ ਆ, ਕਈ ਵਾਰ ਟੈਂਪਰੇਰੀ ਵੀ ਹੁੰਦੀਆਂ ਆ, ਤੇ ਉਹ ਤੁਸੀਂ ਜ਼ਰੂਰ ਸ਼ੇਅਰ ਕਰ ਲਓ। ਕੁਲਵਿੰਦਰ,
ਹਾਂਜੀ ਭੈਣ ਜੀ, ਸਤਿ ਸ੍ਰੀ ਅਕਾਲ।
ਸਤਿ ਸ੍ਰੀ ਅਕਾਲ
ਭੈਣ ਜੀ, ਮੈਂ ਜਿੱਦਾਂ ਪਹਿਲੇ ਕਾਲਰ ਨੀ ਦੱਸ ਕੇ ਗਏ, ਉਹਨਾਂ ਦੀ ਜੀਭ ਪੱਕੀ ਰਹਿੰਦੀ ਆ।
ਹਾਂਜੀ,
ਤੇ ਮੇਰੇ ਵੀ ਉਸ ਤਰ੍ਹਾਂ ਹੀ ਜੀਭ ਤੇ ਵੀ ਥੋੜਾ ਆ, ਪਰ ਮੇਰੀਆਂ ਜਿੱਦਾਂ ਆਪਾਂ ਗੱਲਾਂ ਕਹਿ ਦਿੰਦੇ ਆ, ਗੱਲਾਂ ਵਾਲੀ ਅੰਦਰਲੀ ਸਕਿਨ ਵਿੱਚ ਮੇਰੇ ਵੀ ਇੱਦਾਂ ਹੀ ਆ, ਜਿੱਦਾਂ 5-6 ਮਹੀਨੇ ਤੋਂ ਲਾ ਲਓ, ਸਾਲ ਤੋਂ ਲਾ ਲਓ।
ਅੱਛਾ,
ਤੇ ਜਿੱਦਾਂ ਸਪਾਈਸੀ ਕੁਛ ਨੀ ਖਾ ਸਕਦੀ, ਹਟ ਜਾਂਦਾ ਹੋ ਜਾਂਦਾ, ਏਦਾਂ ਹੀ ਆ ਮੇਰੇ ਵੀ। ਮੈਂ ਵੀ ਬਹੁਤ ਡਾਕਟਰਾਂ ਨੂੰ ਦਿਖਾਇਆ, ਪਰ ਮੇਰੇ ਵੀ ਫਰਕ ਨੀ ਪਿਆ।
ਠੀਕ ਆ।
ਤੇ ਦੂਸਰਾ, ਹਾਂਜੀ ਮੈਂ ਪੁੱਛਣਾ ਸੀ, ਤੇ ਇੱਕ ਮੇਰੀ ਹਾਰਟ ਬੀਟ ਬਹੁਤ ਉੱਪਰ ਜਾਂਦੀ ਆ, ਬਸ ਜਿੱਦਾਂ ਆਪਣੇ ਫੋਨ ਦੀ ਬਿੱਲ ਵੀ ਜਦੋਂ ਵੱਜਦੀ ਆ, ਬਸ ਚੱਕਣ ਜਾਂਦੀ ਜਾਂਦੀ ਮੇਰੀ ਹਾਰਟ ਬੀਟ ਵੱਜ ਜਾਂਦੀ ਆ, ਵੀ ਇਹਦੇ ਬਾਰੇ ਕਿਸੇ ਨੂੰ ਪਤਾ ਹੋਵੇ ਤਾਂ
ਡਰ ਲੱਗਦਾ ਤੁਹਾਨੂੰ
ਹਨਾ। ਹਾਂਜੀ ਏਦਾਂ ਹੋਇਆ ਆ, ਤੇ ਕਿਸੇ ਨੂੰ ਵੀ ਪਤਾ ਹੋਵੇ ਤਾਂ ਚਲੋ ਹੈਲਪ ਹੋ ਜੂਗੀ।
ਠੀਕ ਆ ਜੀ,
ਹਨਾ, ਥੈਂਕ ਯੂ ਜੀ,
ਥੈਂਕ ਯੂ ਜੀ, ਥੈਂਕ ਯੂ। ਕਈ ਵਾਰ ਕਿਸੇ ਬਿਮਾਰੀ ਤੋਂ ਕੋਈ ਬਿਮਾਰੀ ਬਣ ਜਾਂਦੀ ਆ, ਪਰ ਇਹਨਾਂ ਦੀ ਜਿਹੜੀ ਹੈਗੀ ਆ ਹਾਰਟ ਬੀਟ, ਜੇ ਇਕੱਲੀ ਹਾਰਟ ਬੀਟ ਆ ਤਾਂ ਫਿਰ ਤਾਂ ਕਈ ਵਾਰ ਧਨੀਆਂ ਵਗੈਰਾ ਦੱਸਦੇ ਹੁੰਦੇ ਆ, ਪਰ ਹੋ ਸਕਦਾ ਕਿਤੇ ਡਰ ਵੀ ਲੱਗਦਾ ਹੋਵੇ, ਤਾਂ ਉਹਨਾਂ ਤੋਂ ਵੀ ਕਈ ਸਾਈਨ ਹੁੰਦੇ ਆ ਵੀ ਕਿਤੇ ਆਹ ਨਾ ਹੋ ਜਾਏ। ਅਗਲੇ ਕਾਲਰ ਨੇ ਬਲਵੰਤ ਕੌਰ ਜੀ।
ਹਾਂਜੀ ਭੈਣ ਜੀ, ਸਤਿ ਸ੍ਰੀ ਅਕਾਲ ਭੈਣ ਜੀ ਬਲਵਿੰਦਰ ਜੀ।
ਸਤਿ ਸ੍ਰੀ ਅਕਾਲ
ਤੇ ਸਾਰੇ ਸਰੋਤਿਆਂ ਨੂੰ ਸਤਿ ਸ੍ਰੀ ਅਕਾਲ। ਤੇ ਭੈਣ ਜੀ ਮੈਂ ਨਾ ਮਤਲਬ ਤਾਂ ਹੁਣ ਤਾਂ ਮੈਂ ਤੁਹਾਨੂੰ ਤੁਹਾਡਾ ਸਾਰਾ ਆਪਦਾ ਕੀ ਕਹਿੰਦੇ ਬੋਡੀ ਦਾ ਹਾਲ ਦੱਸ ਚੁੱਕੀ ਹਾਂ। ਤੇ ਹੁਣ ਨਾ ਮੇਰਾ ਕਈ ਵਾਰ ਨਾ ਮਤਲਬ ਜਿਸ ਤਰ੍ਹਾਂ ਹੈ ਮੇਰੇ ਸਿਰ ਦੇ ਵਿੱਚ ਨਾ ਮਤਲਬ ਠੱਕ ਠੱਕ ਦੀ ਆਵਾਜ਼ ਆਉਂਦੀ ਆ, ਕਦੇ ਪਈ ਤੇ ਵੀ ਹੁੰਦੀ ਆ, ਕਦੇ ਕਹਿ ਹੁਣ ਰਿਹਾ ਜਿਸ ਤਰ੍ਹਾਂ ਮੈਂ ਧੂਰਿਆ ਹੀ ਬੈਠੀ ਹਾਂ ਬੈਡ ਨਾਲ, ਉਦੋਂ ਵੀ ਮੈਨੂੰ ਮਤਲਬ ਨਾ ਉਹ ਯਾਨੀ ਮਤਲਬ ਅੱਗੇ ਤੁਹਾਨੂੰ ਪਤਾ ਵੀ ਇੰਨੀਆਂ ਮੈਨੂੰ ਡਿਜ਼ੀਜ਼ ਹੈਗੀਆਂ ਨੇ ਤੇ ਮੈਨੂੰ ਡਰ ਲੱਗਦਾ ਵੀ ਮੈਂ ਕਿਹਾ ਮੈਂ ਡਾਕਟਰ ਤਾਂ ਫੀਲ ਦੱਸੂਗੀ ਪਹਿਲਾਂ ਭੈਣ ਜੀ ਉਹਨਾਂ ਨੂੰ ਪੁੱਛ ਲੂ ਵੀ ਕਿਸੇ ਨਾਲ ਇਸ ਤਰ੍ਹਾਂ ਹੁੰਦਾ ਹੋਵੇ ਜਾਂ ਮੈਨੂੰ ਦੱਸੇ ਵੀ ਇਹ ਕੀ ਗੱਲ ਆ, ਹੈ ਨਾ ਮਤਲਬ ਮੇਰਾ ਸਿਰ ਦੇ ਵਿੱਚ ਠੱਕ ਠੱਕ ਦੀ ਆਵਾਜ਼ ਆਉਂਦੀ ਆ। ਹਾਂਜੀ ਇਸ ਤਰ੍ਹਾਂ ਕਦੇ ਹੋਇਆ ਨੀ ਸੀਗਾ, ਬਾਕੀ ਹੁਣ ਇਹ ਨੀ ਪਤਾ ਕੀ ਕਿਹਾ ਹੋ ਰਿਹਾ, ਕੋਈ ਹੈ ਦਵਾਈਆਂ ਦਾ ਸਾਈਡ ਇਫੈਕਟ ਹੋਵੇ ਜਾਂ ਕੁਛ ਹੋਰ ਹੋਵੇ ਉਹ ਕਹਿ ਨੀ ਸਕਦੀ ਮੈਂ, ਇਸ ਲਈ ਪਲੀਜ਼ ਜੇ ਕਿਸੇ ਵੀਰ ਭੈਣ ਨੂੰ ਪਤਾ ਤੇ ਮੈਨੂੰ ਜ਼ਰੂਰ ਦੱਸਿਓ ਤਾਂ ਕਿ ਮੇਰੀ ਜਿਹੜੀ ਹੈਗੀ ਆ ਮਤਲਬ ਫਿਕਰਮੰਦੀ ਮੈਨੂੰ ਨਾ ਹੋਵੇ। ਇਸ ਕਰਕੇ ਸਤਿ ਸ੍ਰੀ ਅਕਾਲ ਭੈਣ ਜੀ, ਥੈਂਕ ਯੂ,
ਸਤਿ ਸ੍ਰੀ ਅਕਾਲ, ਥੈਂਕ ਯੂ ਜੀ। ਠੱਕ ਠੱਕ ਦੀ ਇੱਕੇ ਵਾਰੀ ਵੀ ਪਤਾ ਲੱਗਾ ਸੀ ਕਿਸੇ ਦੇ ਸਿਰ ਦੇ ਵਿੱਚ ਠੱਕ ਠੱਕ ਹੁੰਦੀ ਆ ਜੀ। ਗੁਰਦੀਪ ਕੌਰ ਜੀ,
ਹਾਂਜੀ ਬੇਟਾ ਸਤਿ ਸ੍ਰੀ ਅਕਾਲ,
ਸਤਿ ਸ੍ਰੀ ਅਕਾਲ।
ਫਰਕੜੀ ਪੰਜੀਰੀ ਖਾ ਕੇ ਵੇਖ ਲੈਣ, ਠੱਕ 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 ਅੜ ਜਾਏਗੀ। ਇੱਕ ਨੁਕਸਾ ਹੋਰ ਹੈਗਾ, ਮੈਂ ਅਗਲੇ ਮੰਗਲਵਾਰ ਦੱਸਾਂਗੀ, ਲਿਖ ਕੇ ਰੱਖਾਂਗੀ।
ਹਾਂਜੀ,
ਜਿਨ੍ਹਾਂ ਦੀ ਹਾਰਟ ਬੀਟ ਵੱਧਦੀ ਹੈ ਨਾ, ਸਵੇਰੇ ਸਵੇਰੇ ਪਪੀਤਾ ਨਿਰਣੇ ਕਾਜੇ 2 ਲੌਂਗ ਪੀਸ ਕੇ ਪਾ ਕੇ ਖਾ ਲੈਣ। ਗਲੋਹ ਦਾ ਪਾਊਡਰ ਅੱਧਾ ਚਮਚ, ਚੁਟਕੀ ਕਾਲੀ ਮਿਰਚ ਪਾ ਕੇ ਨਾ, ਤੇ ਮੂਲੀ ਦਾ ਜੂਸ ਘੋਲ ਕੇ ਠੰਡਾ ਪੀਣ ਕੇ ਵਰਤਿਆ ਨੁਕਸਾ, ਬੜਾ ਆਰਾਮ ਆਉਂਦਾ। ਔਲਾ ਪਾਊਡਰ 1 ਚਮਚ ਮਿਸ਼ਰੀ ਪਾ ਕੇ ਨਾ, ਉਹ ਵੀ ਜੂਲੀ ਆਪਣੀ ਮੂਲੀ ਦੇ ਜੂਸ ਪਾ ਕੇ ਪੀ ਲੈਣੇ। ਇਹ 2-3 ਚੀਜ਼ਾਂ ਕਰ ਲੈਣ, ਇਹਦੇ ਨਾਲ ਬੜਾ ਉਹਨਾਂ ਨੂੰ ਆਰਾਮ ਆ ਜਾਏਗਾ। ਔਲੇ ਮੁਰੱਬਾ ਸਵੇਰੇ ਸਵੇਰੇ ਖਾਣ, ਜੇ ਫਿਰ ਵੀ ਨਹੀਂ ਆਰਾਮ, ਫਰਕੜੀ ਜਿਹੜੀ ਅਸਲੀ ਆਟਵਾ ਤੇ ਫਰਕੜੀ ਪਹਿਲਾਂ ਸ਼ੁਰੂ ਹੋਈ ਸੀ, ਫਿਰ ਕਈ ਬਿਮਾਰੀਆਂ ਨੂੰ ਆਰਾਮ ਆ ਗਿਆ। ਫਰਕੜੀ ਪੰਜੀਰੀ ਜਿਹੜੀ ਇਹ ਤਾਂ ਬੜੀ ਵਧੀਆ ਚੀਜ਼ ਹੈ। ਤੇ ਬਾਕੀ ਮੈਂ ਤੁਹਾਨੂੰ ਦੱਸਣ ਲੱਗੀ ਹਾਂ, ਜਿਹਨਾਂ ਦੀ ਅੱਧੀ ਜਿਬ ਪੱਕੀ ਹੋਈ ਹੈ ਨਾ,
ਹਾਂਜੀ
ਇੱਥੇ ਕਿਸੇ ਦੀ ਪੱਕੀ ਹੋਈ ਸੀ, ਇੱਥੇ ਦੁਕਾਨਾਂ ਤੇ ਤੁਹਾਡੇ ਮਿਲ ਜਾਂਦੇ, ਪਤਾ ਨੀ ਹੁਣ ਕਿੱਥੋਂ ਬੋਲਦੇ ਨੇ। ਇੱਕ ਸ਼ਰਦ ਚੀਨੀ ਹੁੰਦੀ, ਬਰਾਊਨ ਜੀ ਹੁੰਦੀ ਮਿਸ਼ਰੀ ਤਰ੍ਹਾਂ,
ਉਹ ਕੈਨੇਡਾ ਤੋਂ ਬੋਲਦੇ ਸੀ, ਉੱਥੇ ਵੀ ਮਿਲ ਜਾਂਦੇ ਆ, ਜਿਹੜੇ ਫਰੀਜਨੋਂ ਤੋਂ ਬੋਲਦੇ ਸੀ ਉੱਥੇ ਵੀ ਸਾਰੇ ਸਟੋਰਾਂ ਚ ਮਿਲ ਜਾਂਦੇ।
ਹਾਂਜੀ, ਸ਼ਰਦ ਚੀਨੀ ਹੋਵੇਗੀ, ਬਰਾਊਨ ਜੀ ਹੋਵੇਗੀ, ਜਿਵੇਂ ਮਿਸ਼ਰੀ ਡਲੀਆਂ ਹੁੰਦੀਆਂ ਨੇ ਏਦਾਂ ਦੀ।
ਹਾਂਜੀ, ਲਿਖਿਆ ਹੀ ਹੁੰਦਾ ਉੱਤੇ। ਹਾਂਜੀ
ਹਾਂਜੀ, ਲਿਖਿਆ ਹੁੰਦਾ ਸ਼ਰਦ ਚੀਨੀ ਤੇ ਮਿਸ਼ਰੀ, ਤੇ ਇਹਨੂੰ ਸਿਰਫ ਦੋਨੋਂ ਹੀ ਚੀਜ਼ਾਂ ਰਗੜ ਕੇ ਤੇ ਇਹਨੂੰ ਠੰਡੇ ਦੁੱਧ ਨਾਲ ਮੂੰਹ ਚ ਰੱਖ ਰਿਹਾ ਘੋਲ ਘੋਲ ਕੇ ਪੀਣ, ਅੱਧੀ ਜਿਬ ਵਾਲਿਆਂ ਬਿਲਕੁਲ ਆਰਾਮ ਆਏਗਾ। ਤਵਾ ਚੀਰ ਮਿਸ਼ਰੀ ਤੇ ਸੌਂਫ ਜਿਹੜੀ ਉਹ ਵੀ ਠੰਡੇ ਦੁੱਧ ਚ ਲੈ ਸਕਦੇ ਨੇ। 1 ਬੀਕਨਲ ਦੇ ਕੈਪਸੂਲ ਖਾਣ, 1 ਤੀਰਾ ਗੂੰਦ ਰਾਤ ਨੂੰ ਭਿਉ ਕੇ ਨਾ, ਸਵੇਰੇ ਸ਼ੱਕਰ ਪਾ ਕੇ ਠੰਡੇ ਦੁੱਧ ਨਾਲ ਲੈਣ, 2 ਚਮਚੇ ਭਿਉ ਦੇਣ ਕਰਨੇ। ਇਹ ਪੱਕਾ ਇਲਾਜ ਹੈ, ਕਿਸੇ ਨੂੰ ਆਰਾਮ ਆਇਆ ਸੀ ਜੀ, ਮੈਂ ਲਿਖ ਲਿਆ, ਮੈਂ ਹੀ ਦੱਸਿਆ ਸੀ ਉਹਨੂੰ, ਹੈ ਨਾ। ਤੇ ਬਾਕੀ ਮੈਂ ਤੁਹਾਨੂੰ ਇਹ ਦੱਸਣ ਲੱਗੀ ਹਾਂ ਵੀ ਉਹ ਭੈਣ ਜੀ ਆ ਨਾ, ਮੇਰੀ ਗੱਲ ਚ ਗਿਲਟੀ ਨੀ ਜਾਂਦੀ, ਉਹ ਫਟਕੜੀ ਪੰਜੀਰੀ ਖਾ ਲੈ, ਗਿਲਟੀ ਖੁਰ ਜਾਏਗੀ। ਤੇ ਕਾਲੀ ਮਿਰਚ ਦਾ ਨਮਕ ਪਾ ਕੇ ਅਲਵੇਰਾ ਦਾ ਗੁੱਦਾ ਘਿਓ ਚ ਭੁੰਨ ਕੇ ਖਾਓ, ਤੇ ਗਿਲਟੀਆਂ ਵਾਸਤੇ, ਗਿਲਟੀ ਵਾਸਤੇ ਤੇ 1 ਕੈਨ ਚੀਜ਼, ਤੇ 2 ਚਮਚੇ ਕਰੋ। ਤੀਜਾ ਕਰ ਲਓ ਗਿਲਟੀਆਂ, ਹਲਦੀ, ਦਾਲਚੀਨੀ, ਜੈਪਲ, ਸੁੰਡ, ਜਵੈਣ, ਕਾਲੀ ਮਿਰਚ ਤੇ ਸੌਂਫ, ਰਿਕਾਰਡ ਵਿੱਚ ਵੇਖ ਕੇ ਲਿਖਣ ਦੇ। 1 ਚਮਚ ਜਿਹੜਾ ਹੈ ਨਾ ਗਰਮ ਪਾਣੀ ਨਾਲ ਲੈਣ, ਤੇ 3 ਨੁਸਖੇ ਵੇਸਣ ਫਰਕੜੀ ਖਾਂਦਿਆਂ ਨਾਲ ਹੀ ਉਹਨਾਂ ਨੂੰ ਆਰਾਮ ਆ ਜਾਣਾ ਜੇ। ਮੈਂ 3 ਨੁਸਖੇ ਦੱਸਾਂਗੀ ਵਾਲਾਂ ਵਾਸਤੇ, ਰੋਜ਼ ਕਹਿੰਦੇ ਵਾਲ ਝੜਦੇ ਨੇ, ਮੈਂ ਪਹਿਲਾਂ ਵੀ ਕਿਹਾ ਛੇਤੀ ਸਿਰ ਨਾ ਆਇਆ ਕਰੋ, ਸ਼ੈਂਪੂ ਜਿਹੜਾ ਬਦਲ ਦਿਓ ਤੇ ਘਿਓ ਦਾ ਮਸਾਜ ਕਰੋ, ਜੇ ਮੁੜ ਕੇ ਤੁਹਾਡੇ ਵਾਲ ਝੜੇ ਤੇ ਫਿਰ ਵੇਖੋ। ਅਸੀਂ ਕਰਨਾ ਮੇਥੇ ਜਿਹੜੇ ਨਾ ਥੋੜੇ ਜੇ ਭਿਉਂ ਦਿਓ, 250-250 ਗ੍ਰਾਮ, ਰਾਤ ਨੂੰ ਪਾਣੀ ਚ ਭਿਉਂ ਕੇ ਰੱਖ ਦਿਓ, ਸਵੇਰੇ ਪਾਣੀ ਨਿਚੋੜ ਕੇ ਨਾ, ਤਾਂ ਉਹਨੂੰ ਪਾ ਸੁੱਕਣੇ ਪਾ ਦੇਣੇ, ਜਿਹੜੇ ਸੁੱਕ ਜਾਣਗੇ ਨਾ ਤੇ ਪੀਸ ਕੇ ਉਹਨੂੰ, ਤੇ ਕੋਕੋਨਟ ਤੇਲ ਤੇ ਬਦਾਮ ਰੋਗਣ ਤੇ ਕਲੌਂਜੀ ਦਾ ਤੇਲ ਮਿਕਸ ਕਰਕੇ ਨਾ, ਤੇ ਉਹਨੂੰ ਉਹ ਸਿਰ ਤੇ ਲੈਣ, ਮਿਕਸ ਕਰਕੇ ਰੱਖ ਲੈਣ, ਵਾਲ ਕਦੇ ਐਂ ਆ ਜਾਣਗੇ ਜਿਵੇਂ ਕੋਈ ਚੀਜ਼ ਉੱਗਰੀ ਹੁੰਦੀ। ਇਹਦੇ ਨਾਲ ਕੋਕੋਨਟ ਤੇਲ, ਬਦਾਮ ਰੋਗਣ, ਕਲੌਂਜੀ ਦਾ ਤੇਲ ਤੇ ਔਲੇ ਦਾ ਤੇਲ, ਉਹ ਵੀ ਲਾ ਲੈਣ ਤੇ ਘਿਓ ਦੀ ਮਸਾਜ ਕਰਨੇ, 3 ਨੁਸਖੇ ਵਰਤ ਲੈਣ, ਵਾਲ ਬਹੁਤ ਆਉਣਗੇ। ਮੇਰੇ ਤੇ ਇੰਡੀਆ ਜਰਾ ਕੀ ਰਹਿ ਗਏ ਸੀ, ਆਰਾਮ ਆ ਗਿਆ ਮੈਨੂੰ। ਤੇ ਉਹ ਕਬਜ਼ ਪਰ ਉਹ ਕਹਿੰਦੇ ਜਦੋਂ ਰੋਟੀ ਖਾਂਦੇ ਨੇ ਨਾ, 1 ਟਮਾਟਰ ਲੈ ਲਓ, ਉਹਨੂੰ 4 ਚੀਰੇ ਕਰ ਲਓ, ਉਹਦੇ ਕਾਲਾ ਨਮਕ ਪਾ ਕੇ ਰੋਟੀ ਦੇ ਨਾਲ, ਗਨਾਹੀਆਂ ਦੇ ਨਾਲ ਹੀ ਪਾਈ ਜਾਣਾ, ਬੁਰਕੀ ਦੇ ਨਾਲ ਹੀ,
ਠੀਕ ਆ।
ਤੇ ਉਹਨਾਂ ਦੀ ਜਿਹੜੀ ਕਬਜ਼ ਹੈ ਨਾ, ਤੁਸੀਂ ਰਾਤੀ ਵੇਖਣੀ ਖੁੱਲ ਜਾਣਗੇ, ਵਰਤਿਆ ਸੀ ਮੈਂ, ਫਿਰ ਵੇਖ ਲੈਣੀ ਨੀ ਪਈ, ਆਰਾਮ ਆਇਆ, ਤੇ ਕਿਸੇ ਹੋਰ ਨੂੰ ਵੀ ਦੱਸਾਂਗੇ ਅਸੀਂ। ਤਾਂ 1 ਬਵਾਸੀਰ ਦਾ ਮੂਲੀ ਉਹ ਦੱਸ ਗਿਆ ਸੀ, ਉਬਾਲ ਕੇ ਜੀ ਸਦਕੇ ਪੀਓ, ਥੋੜਾ ਗਰਮ ਪੈਂਦਾ ਹੈ, ਇੱਕ ਮੂਲੀ ਦਾ ਜੂਸ ਕੱਢ ਲਓ ਤੁਸੀਂ, ਅੱਧਾ ਕੁ ਗਲਾਸ ਦੇ ਵਿੱਚ ਥੋੜੀ ਜਿਹੀ 50 ਗ੍ਰਾਮ ਜਾਂ 25-30 ਗ੍ਰਾਮ ਰਸੌਂਤ ਪਾ ਦਿਓ, ਕੁੱਟ ਕੇ ਉਹਨੂੰ ਕਾਢੋ, ਜਦੋਂ ਪਾਣੀ ਸੁੱਕ ਜਾਏਗਾ ਨਾ ਰਸੌਂਤ ਰਹਿ ਜਾਏਗੀ ਸੰਘਣੀ, ਤੇ ਉਹਨੂੰ ਠੰਡਾ ਕਰਕੇ ਗੋਲੀਆਂ ਵੱਟੋ ਤੇ ਸਵੇਰੇ ਸ਼ਾਮੀ ਠੰਡੇ ਪਾਣੀ ਨਾਲ ਲਓ ਤੇ ਛੋਲੇ ਕੇ ਦਾਣੇ ਜਿੰਨੀ ਗੋਲੀ ਚਾਹੀਦੀ। ਇੱਕ ਮੂਲੀ ਦਾ ਜੂਸ ਨਿੰਬੂ ਨਿਚੋੜ ਕੇ ਲੈਣਾ ਤੇ ਉਹਨਾਂ ਨੂੰ ਬੜੀ ਛੇਤੀ ਆਰਾਮ ਆਏਗਾ। ਜਾਨਵਰ ਤੇ ਤੁਲਸੀ ਦਾ ਪਾਊਡਰ ਜਿਹੜਾ ਨਾ ਸ਼ਹਿਦ ਨਾਲ ਚੱਟਣ, ਜਿਹੜੇ ਖੰਘ ਖੰਘ ਰੋਜ਼ ਕਰਦੇ ਆਰਾਮ ਆ ਜਾਏਗਾ। ਬਦਾਮ ਤੇ ਮਨੱਕੇ ਤੇ ਖਸਖਸ ਤਿੰਨੇ ਚੀਜ਼ਾਂ ਕੁੱਟ ਕੇ ਨਾ ਸ਼ਹਿਦ ਨਾਲ ਖਾਣ ਤੇ ਤੋਂ ਗਰਮ ਦੁੱਧ ਲੈਣ, ਖੰਘ ਦਾ ਜ਼ਰੂਰੀ ਹੈ। ਇੱਕ ਚਮਚਾ ਰਾਤੀ ਮੇਥੇ ਦੇ ਰਾਤ ਨੂੰ ਭਿਓ ਕੇ ਪਾਣੀ 'ਚ ਰੱਖ ਲਓ, ਸਵੇਰੇ ਉਸੇ ਧੋ ਸਵਾਰ ਕੇ ਰੱਖਣੇ, ਉਸੇ ਪਾਣੀ ਨੂੰ ਉਬਾਲਣਾ ਵਿੱਚ ਗੁੜ ਪਾ ਲੈਣਾ ਥੋੜ੍ਹਾ ਜਿਹਾ, ਸੌਂਫ ਤੇ ਇਲਾਚੀ ਪਾ ਕੇ ਮਲੱਠੀ ਪਾ ਕੇ ਕਾਢ ਲਓ। ਜਦੋਂ ਅੱਧਾ ਰਹਿ ਜਾਏਗਾ ਨਾ ਫਿਰ ਉਹਨੂੰ ਪੁਣ ਕੇ ਨਾ ਤੇ ਤੁਸੀਂ ਥੋੜਾ ਜਿਹਾ ਉਹਨੂੰ ਵਿੱਚ ਘਿਓ ਪਾ ਕੇ ਤੇ ਰਾਤ ਨੂੰ ਪੀਣਾ, ਉੱਤੋਂ ਪਾਣੀ ਨਹੀਂ ਪੀਣਾ, ਤੇ ਵੇਖ ਲਿਆ ਤੁਸੀਂ ਉਹਨਾਂ ਨੂੰ ਕਿੰਨਾ ਆਰਾਮ ਆਉਂਦਾ ਜੇ, ਹੈ ਨਾ। ਤੇ ਮੈਂ ਤੁਹਾਨੂੰ ਇੱਕ ਨੁਸਖਾ ਬਸ ਇੱਕ ਦੋ ਹੀ ਦੱਸਾਂਗੀ, ਮੇਰੀ ਵੀ ਗੈਸਟ ਆਏ ਨੇ ਅੱਜ। ਸ਼ਹਿਦ ਗਰਮ ਕਰ ਲਓ ਤੇ ਜਦੋਂ ਪਤਲਾ ਹੋ ਜਾਏਗਾ ਨਾ ਫਿਰ ਉਹਨੂੰ ਠੰਡਾ ਕਰ ਲਓ ਤੇ 10 ਜਿਹੜੀਆਂ ਆਪਣੀਆਂ ਤੁਰੀਆਂ ਨੇ ਲਸਣ ਦੀਆਂ ਛਿੱਲ ਕੇ ਧੋ ਸਵਾ ਕੇ ਵਿੱਚ ਪਾ ਦਿਓ, 3 ਉਹਨੂੰ ਹਿਲਾ ਕੇ ਚੰਗੀ ਤਰ੍ਹਾਂ ਕੱਜ ਕੇ ਤੇ ਰੱਖ ਦਿਓ। ਇੱਕ ਤੁਸੀਂ ਸ਼ਹਿਦ ਸਵੇਰੇ ਤੁਹਾਡਾ ਗੈਸ ਕਸਟੋਲ ਤੇ ਆਪਣਾ ਸਾਰਾ ਕੁਝ ਠੀਕ ਹੋ ਜਾਏ, ਇੱਕ ਹੀ ਰੋਜ਼ ਖਾਣੀ। ਜਦੋਂ 10 ਮੁੱਕ ਜਾਣ ਉਸੇ ਸ਼ਹਿਦ ਨੂੰ ਗਰਮ ਕਰਕੇ ਠੰਡਾ ਕਰਕੇ ਫਿਰ ਤੁਸੀਂ ਪਾ ਦਿਓ, ਹੈ ਨਾ। ਇੱਕ ਮੈਂ ਤੁਹਾਨੂੰ ਦੱਸਣ ਲੱਗੀ ਸਾਂ ਉਹਦਾ ਨੁਸਖਾ ਸੀ, ਉਹ ਗਿਲਟੀਆਂ ਵੱਲ ਦੱਸਿਆ, ਵਾਲ ਜਿਹੜੇ ਕਹਿੰਦੇ ਨੇ ਰੋਜ਼ ਹੀ ਝੜ ਜਾਂਦੇ ਨੇ, ਵਾਲ ਹੀ ਸਾਡੇ ਵਾਲਾਂ ਵਾਲਾ ਮੈਂ ਤੁਹਾਨੂੰ ਦੱਸ ਦਿੱਤਾ ਸਾਰਾ ਨੁਸਖਾ, ਇੱਕ ਹੀ ਨੁਸਖਾ ਰਹਿ ਗਿਆ ਸੀ ਮੈਂ ਤੁਹਾਨੂੰ ਦੱਸ ਦਿਆਂ। ਬਵਾਸੀਰ ਜਿਹੜੀ ਹੈ ਨਾ, ਇੱਕ ਜਿਹੜੇ ਮੈਂ ਤੈਨੂੰ ਪਹਿਲਾਂ ਦੱਸਣ ਲੱਗੀ ਸਾਂ, ਇੱਕ ਨੁਸਖਾ ਇੱਥੇ ਪਿਆ ਸੀ ਹੁਣੇ, ਜਿਹੜਾ ਔਲਾ ਮੁਰੱਬਾ ਹੈ ਨਾ ਇਹਨੂੰ ਠੰਡੇ ਪਾਣੀ ਨਾਲ ਖਾਣ, ਜਿਹਨਾਂ ਨੇ ਮੂੰਹ ਚ ਜਿਭ ਜਿਹੜੀਆਂ ਦੀ ਜਿਭ ਪੱਕੀ ਹੋਈ ਹੈ, ਜਿਹਨਾਂ ਦੀ ਜਿਭ ਪੱਕੀ ਨਾ ਠੰਡਾ ਪਾਣੀ ਲੈਣ ਤੇ ਲੀਚੀ ਦਾ ਜੂਸ ਪੀ ਲੈਣ, ਇਹ ਤਾਂ ਸੌਖਾ ਹੈ ਨਾ। ਬਸ ਫਿਰ ਮੈਂ ਹੁਣ ਥੋੜੇ 2-4 ਹੀ ਦੱਸੇ ਨੇ ਅੱਜ ਨੁਸਖੇ, ਤੇ ਫਿਰ ਅੱਗੋਂ ਕਰਾਂਗੇ ਅਗਲੇ ਮੰਗਲਵਾਰ ਨੂੰ ਸਲਾਹ ਵੀ ਕੀ ਕਰਨਾ ਆਪਾਂ।
ਠੀਕ ਹੈ।
ਇੱਕ ਤੁਸੀਂ ਨਾ ਆਹ ਵੀ ਕਰ ਲਓ, ਆਪਣੇ ਅਦਰਕ ਨੂੰ ਕ੍ਰਸ਼ ਕਰਕੇ ਨਾ ਨਿਚੋੜ ਕੇ ਪਾਣੀ ਕੱਢ ਲਓ ਥੋੜਾ ਜਿਹਾ, 2 ਚਮਚਾ ਜਿੰਨਾ ਕਿ ਉਸ ਵੇਲੇ ਆਪਾਂ ਯੂਜ ਕਰਨਾ ਹੈ। ਉਹਦੇ ਵਿੱਚ ਥੋੜੀ ਜਿਹੀ ਕਾਲੀ ਮਿਰਚ ਪਾ ਕੇ ਨਾ ਸ਼ਹਿਦ ਪਾ ਕੇ ਚੱਟੋ ਰਾਤ ਨੂੰ, ਤੇ ਇਹਦੇ ਨਾਲ ਖੰਘ ਸੁੱਕੀ ਗਿੱਲੀ ਜਿਹੜੀ ਹਟ ਜਾਂਦੀ ਹੈ। ਤੇ ਬਾਕੀ ਮੈਂ ਤੁਹਾਨੂੰ ਉਹ ਦੱਸ ਦਿੱਤੀ, ਇੱਕ ਤੁਹਾਡੇ ਨਾਲ ਕਲੌਂਜੀ ਮੇਥੇ ਤੇ ਅਸ਼ਵਗੰਧਾ, ਇਹ ਮੈਂ ਲੈਂਦੀ ਰਹੀ ਹਾਂ, ਮੇਰੇ ਬੜੇ ਗੋਡੇ ਗਿੱਟੇ ਪੀੜ ਕਰਦੇ ਸੀ। ਮੇਥੇ ਕਲੌਂਜੀ ਤੇ ਅਸ਼ਵਗੰਧਾ ਕੁੱਟ ਕੇ ਨਾ ਅੱਧਾ ਚਮਚਾ ਕੋਸੇ ਦੁੱਧ ਨਾਲ ਮੈਂ ਰਾਤ ਨੂੰ ਲੈਂਦੀ ਰਹੀ ਹਾਂ, ਤੇ ਉਹਦੇ ਨਾਲ ਦਰਦਾਂ ਪੀੜਾਂ ਹੱਡੀਆਂ ਤੇ ਮੈਨੂੰ ਇੰਨਾ ਆਰਾਮ ਆਇਆ, ਤੇ ਫੇਸ ਤੇ ਵੀ ਐਂ ਲੱਗੇ ਜਿਵੇਂ ਪਤਾ ਨੀ ਕੀ ਖਾ ਲਿਆ, ਮੈਂ ਮਹੀਨਾ ਖਾਂਦੀ ਰਹੀ ਹਾਂ ਤੇ ਬਿਲਕੁਲ ਮੈਂ ਠੀਕ ਹੋ ਗਈ, ਉੱਥੇ ਇੰਡੀਆ ਹੀ ਕਰਦੀ ਰਹੀ ਹਾਂ। ਓਕੇ ਬੇਟੇ,
ਥੈਂਕ ਯੂ ਜੀ, ਸਤਿ ਸ੍ਰੀ ਅਕਾਲ ਜੀ, ਸਤਿ ਸ੍ਰੀ ਅਕਾਲ, ਬਹੁਤ ਬਹੁਤ ਧੰਨਵਾਦ ਹੈ ਜੀ। ਜਸਵਿੰਦਰ
ਬੰਦੀ, ਸਤਿ ਸ੍ਰੀ ਅਕਾਲ।
ਸਤਿ ਸ੍ਰੀ ਅਕਾਲ।
ਮੈਂ ਪੁੱਛਣਾ ਸੀ ਕਿ ਕਿਸੇ ਦੇ ਬੇਬੀ ਹੋਇਆ ਮਹੀਨੇ ਕੁ ਦਾ, ਤਾਂ ਉਹ ਲੇਡੀ ਜਦੋਂ ਆਪਾਂ ਪੰਜੀਰੀ ਬਣਾ ਕੇ ਖਾਈ ਦੀ, ਜਦੋਂ ਖਾਂਦੀ ਉਹਨੂੰ ਕਾਬਜ਼ ਬਹੁਤ ਹੋ ਜਾਂਦੀ ਹੈ ਮਾਮ ਨੂੰ।
ਠੀਕ ਹੈ,
ਹਾਂਜੀ, ਉਹਦੇ ਬਾਰੇ ਕੋਈ ਪੁੱਛਣਾ ਹੈ।
ਠੀਕ ਹੈ,
ਓਕੇ, ਥੈਂਕ ਯੂ।
ਥੈਂਕ ਯੂ ਜੀ, ਥੈਂਕ ਯੂ। ਅਗਲੇ ਕਾਲਰ ਨੇ ਜਸਵੀਰ। ਜਸਵੀਰ ਜੀ, ਸਤਿ ਸ੍ਰੀ ਅਕਾਲ।
ਹਾਂਜੀ, ਸਤਿ ਸ੍ਰੀ ਅਕਾਲ ਜੀ।
ਹਾਂਜੀ
ਹਾਂਜੀ, ਮੈਂ ਆਪਣੇ ਨਾ ਫੀਡਬੈਕ ਦੇਣੀ ਸੀਗੀ ਜੀ।
ਹਾਂਜੀ।
ਤੇ ਮੈਨੂੰ ਪੁਰਾਣਾ ਬਹੁਤ ਫਲੂ ਰਹਿੰਦਾ ਹੁੰਦਾ ਸੀਗਾ ਜੀ, ਜਿੱਦਾਂ ਵੀ ਮਗਜ਼ ਘੁੱਟ ਹੋ ਜਾਣਾ, ਛਿੱਕਾਂ ਆਉਣੀਆਂ ਸਵੇਰ ਨੂੰ ਨਾ, ਪਿਛਲੇ ਘੱਟੋ ਘੱਟ 10 ਸਾਲ ਤੋਂ ਸੀਗਾ ਜੀ।
ਅੱਛਾ।
ਤੇ ਮੈਂ ਤਾਂ ਹੋਮਿਓਪੈਥਿਕ ਦੀ ਵੀ ਦਵਾ ਆਪਣੇ ਖਾਧੀ ਕਾਫੀ, ਤੇ ਪਰ ਮੈਨੂੰ ਫਰਕ ਨੀ ਪਿਆ ਸੀਗਾ। ਤੇ ਮੈਨੂੰ ਹੁਣ ਜੀ ਫਰਕ ਜਿਹੜੀ ਚੀਜ਼ ਨਾ ਪਿਆ, ਇਹ ਹੈਗਾ ਜੀ ਇੱਕ ਬਦਾਮ, ਚਿੱਟੇ ਮਗਜ਼,
ਹਾਂਜੀ,
ਕਾਲੀ ਮਿਰਚ, ਖਾਸ ਖਾਸ, ਤੇ ਇਹਦੇ ਵਿੱਚ ਬਰਾਊਨ ਸ਼ੂਗਰ ਪਾ ਲੈਣੀ ਜੀ।
ਹਾਂਜੀ।
ਤੇ ਇਹ ਇਹ ਇੱਕ ਟਾਈਮ ਬਸ ਖਾਣੀ ਆ, ਚਮਚਾ ਖਾ ਲਓ ਦੁੱਧ ਦੇ ਨਾਲ ਰਾਤ ਨੂੰ ਸੌਣ ਲੱਗੇ, ਤੇ ਇਹਦੇ ਨਾਲ ਜੀ 100% ਫਰਕ ਪਿਆ ਮੈਨੂੰ ਪਿਛਲੇ 10 ਸਾਲ ਦਾ ਸੀਗਾ ਜੀ, ਛਿੱਕਾਂ ਜ਼ੁਕਾਮ ਸਾਰਾ ਕੁਛ ਜੀ ਇੱਦਾਂ, ਹਨਾ।
ਠੀਕ ਹੈ,
ਹਾਂਜੀ, ਇਹ ਦੱਸਣਾ ਸੀਗਾ ਜੀ।
ਥੈਂਕ ਯੂ ਜੀ, ਥੈਂਕ ਯੂ, ਬਹੁਤ ਬਹੁਤ ਧੰਨਵਾਦ ਹੈ ਜੀ। ਹਾਂ, ਜਿਹੜੀਆਂ ਚੀਜ਼ਾਂ ਤੁਸੀਂ ਦੱਸੀਆਂ ਇਹਨਾਂ ਦੇ ਨਾਲ ਤੁਹਾਡਾ ਇਮਿਊਨ ਸਿਸਟਮ ਸਟਰੋਂਗ ਹੋ ਗਿਆ। ਜਿਹਨਾਂ ਨੂੰ ਜ਼ਿਆਦਾ ਛੇਤੀ ਛਿੱਕਾਂ ਹੀ ਲੱਗ ਜਾਂਦੀਆਂ ਆ, ਨੱਕ ਚੋਣ ਲੱਗ ਜਾਂਦਾ ਆ, ਬਹੁਤ ਕੁਛ ਹੋ ਜਾਂਦਾ, ਇਮਿਊਨ ਸਿਸਟਮ ਸਾਡੇ ਮਾੜੇ ਹੋ ਗਏ ਆ। ਪਰ ਜਿਹੜੀਆਂ ਤੁਸੀਂ ਚੀਜ਼ਾਂ ਦੱਸੀਆਂ ਨਾ, ਬਹੁਤ ਵਧੀਆ ਆ, ਇਹਨਾਂ ਨਾਲ ਇਮਿਊਨ ਸਿਸਟਮ ਬਹੁਤ ਗੁੱਡ ਰਹਿੰਦਾ। ਰਾਣੀ ਜੀ, ਰਾਣੀ ਜੀ, ਸਤਿ ਸ਼੍ਰੀ ਅਕਾਲ।
ਹਾਂਜੀ, ਸਤਿ ਸ਼੍ਰੀ ਅਕਾਲ ਜੀ।
ਸਤਿ ਸ਼੍ਰੀ ਅਕਾਲ।
ਇੱਕ ਮਿੰਟ ਦਿਓ ਮੈਨੂੰ, ਐਮਰਜੈਂਸੀ ਆ।
ਕੋਈ ਗੱਲ ਨਹੀਂ, ਕੋਈ ਗੱਲ ਨਹੀਂ ਜੀ। ਨਰਿੰਦਰ
ਹੈਲੋ,
ਸਤਿ ਸ੍ਰੀ ਅਕਾਲ।
ਜੀ ਮੈਂ ਪੁੱਛਣਾ ਸੀ ਜੀ, ਕੰਨਾਂ ਚ ਨਾ ਸਾਂ ਸਾਂ ਕਿਸੇ ਨੂੰ ਕਿਹਾ ਸੀ ਬਹੁਤ ਜ਼ਿਆਦਾ ਹੁੰਦੀ ਆ,
ਹਾਂਜੀ
ਉਹਦਾ ਕੋਈ ਕਿਸੇ ਨੂੰ ਕੋਈ ਪਤਾ ਹੋਵੇ ਤਾਂ ਜ਼ਰੂਰ ਦੱਸਣ।
ਅੱਛਾ, ਸ਼ਾਇਦ ਮੈਂ ਕਿਹਾ ਇਲਾਜ ਦੱਸਣ ਲੱਗੇ ਆ ਤੁਸੀਂ। ਪਰਮਜੀਤ ਜੀ ਹੋਲਡ ਤੇ ਬਣੇ ਰਹਿਣਾ, ਆਪਾਂ ਇੱਕ ਬ੍ਰੇਕ ਲੈਣੀ ਆ ਤੇ ਉਸ ਤੋਂ ਪਹਿਲਾਂ ਦੱਸੀਏ ਕਿ ਜਿਹੜੇ ਲੋਕਾਂ ਨੇ ਇਲਾਜ ਪੁੱਛੇ ਆ ਛੋਟੇ ਛੋਟੇ ਹੈਗੇ ਆ ਉਹਦੇ ਬਾਰੇ ਜ਼ਰੂਰ ਦੱਸਿਓ। ਹੁਣ ਇੱਕ ਕਬਜ਼ ਬਾਰੇ ਆਇਆ ਸੀਗਾ, ਹੁਣ ਕਬਜ਼ ਬਾਰੇ ਤਾਂ ਪਤਾ ਆਪਾਂ ਬਹੁਤ ਵਾਰੀ ਦੱਸ ਚੁੱਕੇ ਹਾਂ ਕਿ ਕਬਜ਼ ਬਾਰੇ ਤਾਂ ਸਾਰੀਆਂ ਪੀ ਨਾਲ ਰਲਦੇ ਜਿਹੜੇ ਸ਼ਬਦ ਦੂਜੇ ਫਰੂਟ ਆ ਉਹ ਖਾ ਲਿਆ ਕਰੋ, ਸੌਖਾ ਹੀ ਆ ਕੰਮ, ਇਟਸ ਨਾਟ ਅ ਬਿਮਾਰੀ, ਇਹਨੂੰ ਤੁਸੀਂ ਕੰਟਰੋਲ ਕਰ ਸਕਦੇ ਹਾਂ। ਪਰ ਆਪਾਂ ਹੁਣ ਜਾਂਦੇ ਜਾਂਦੇ ਪਹਿਲਾਂ ਆਸਟ੍ਰੇਲੀਆ ਵਾਲਿਆਂ ਦੀ ਕਾਲ ਲੈ ਲੈਂਦੇ ਹਾਂ। ਅਮਨ ਸਤਿ ਸ਼੍ਰੀ ਅਕਾਲ। ਕੁਛ ਵੀ ਨੀ ਪਚਦਾ, ਠੀਕ ਹੈ ਜੀ, ਠੀਕ ਹੈ। ਕੀ ਵਰਤਣਾ ਚਾਹੀਦਾ ਉਹਦੇ ਬਾਰੇ ਦੱਸਿਆ ਗਿਆ, ਜਿਹੜੇ ਸਾਡੇ ਹੋਲਡ ਤੇ ਹੈਗੇ ਆ ਜ਼ਰੂਰ ਦੱਸਣਗੇ। ਆਪਾਂ ਇੱਕ ਬ੍ਰੇਕ ਲਾ ਲੈਂਦੇ ਹਾਂ ਜੀ, ਬ੍ਰੇਕ ਤੋਂ ਬਾਅਦ ਆਪਾਂ ਵਾਪਸ ਆ ਜਾਂਦੇ ਹਾਂ ਅਤੇ ਆਣ ਕੇ ਫਿਰ ਕਰਦੇ ਹਾਂ ਅਗਲੀਆਂ ਗੱਲਾਂ ਬਾਤਾਂ। ਤੁਸੀਂ ਇਸ ਵੱਲ, ਸਾਡੇ ਕੋਲ ਡਾਕਟਰ ਕੋਈ ਨਹੀਂ ਗਾ ਜੀ, ਅਤੇ ਤੁਸੀਂ ਇੱਥੇ ਪੁੱਛ ਦੱਸ ਸਕਦੇ ਜੇ ਕੁਛ ਤੁਹਾਨੂੰ ਪਤਾ ਆ ਜਾਂ ਤੁਸੀਂ ਕੁਛ ਪੁੱਛਣਾ ਆ ਉਹ ਤੁਸੀਂ ਪੁੱਛ ਦੱਸ ਸਕਦੇ ਹਾਂ। ਜੁੜੇ ਨੇ ਸਾਡੇ ਨੰਬਰ ਇੰਦਰ, ਸਤਿ ਸ਼੍ਰੀ ਅਕਾਲ।
ਹਾਂਜੀ ਸਤਿ ਸ਼੍ਰੀ ਅਕਾਲ ਭੈਣ ਜੀ।
ਸਤਿ ਸ਼੍ਰੀ ਅਕਾਲ
ਭੈਣ ਜੀ, ਮੈਂ ਪੁੱਛਣਾ ਸੀਗਾ ਕਿਡਨੀ ਜਿੱਦਾਂ ਲੋਹ ਹੋਈ ਆ,
ਠੀਕ
ਦੱਸ ਰਹੇ ਤੁਸੀਂ ਅੱਗੇ ਵੀ ਰਹਿੰਦੇ, ਚੇਤਾ ਨਹੀਂ ਰਿਹਾ ਕਿਹੜੀ ਚੀਜ਼ ਆ ਉਹ, ਮਾੜੇ ਕਿਸੇ ਨੂੰ ਦੁਬਾਰਾ ਪਤਾ ਹੋਵੇ ਤਾਂ ਦੱਸੇ ਵੀ ਕਿਹੜੀ ਚੀਜ਼ ਆ ਉਹ ਪਾ ਕੇ ਆਪਾਂ ਪੀਣੀ ਹੁੰਦੀ ਆ।
ਠੀਕ ਆ,
ਹਾਂਜੀ ਕਿਡਨੀ ਲੋਹ ਹੋ ਗਈ ਆ ਬੰਦੇ ਦੀ,
ਠੀਕ ਆ ਪੁੱਛ ਲੈਂਦੇ ਆਪਾਂ।
ਹਾਂਜੀ ਓਕੇ ਜੀ,
ਓਕੇ ਥੈਂਕ ਯੂ। ਜਿਨ੍ਹਾਂ ਦੀਆਂ ਕਾਲਾਂ ਡਰੋਪ ਹੋ ਗਈਆਂ ਦੁਬਾਰਾ ਕਾਲ ਕਰ ਲਓ ਜੀ 4082722000। ਰਾਣੀ ਕਾਲੋਂ ਜੀ।
ਹਾਂਜੀ ਸਤਿ ਸ਼੍ਰੀ ਅਕਾਲ ਬਲਵਿੰਦਰ ਜੀ।
ਸਤਿ ਸ਼੍ਰੀ ਅਕਾਲ
ਜੀ। ਬਲਵਿੰਦਰ ਜੀ ਮੈਂ ਇੱਕ ਕੁਐਸਚਨ ਪਹਿਲਾਂ ਪੁੱਛ ਲਵਾਂ ਕਿਉਂਕਿ ਫਿਰ ਮੈਨੂੰ ਯਾਦ ਨਾ ਭੁੱਲ ਜਾਏ ਕਿ ਰਾਤ ਨੂੰ ਨਾ ਕਈ ਵਾਰੀ ਜਿੱਦਾਂ ਪੈਰਾਂ ਦੇ ਉੱਪਰ ਛੱਤ ਦੇ ਵਿੱਚ ਬਹੁਤ ਅਜੀਬ ਕਿਸਮ ਦੀ ਦਰਦ ਹੁੰਦੀ ਆ, ਕਦੇ ਕਦੇ ਹੁੰਦੀ ਆ ਪਰ ਹਮੇਸ਼ਾ ਨਹੀਂ ਹੁੰਦੀ। ਤੇ ਜਾਂ ਫਿਰ ਇੱਕ ਕਿਸੇ ਨੇ ਪੁੱਛਿਆ ਸੀ ਕਿ ਉਹਨਾਂ ਦੇ ਉਂਗਲਾਂ ਦੇ ਵਿੱਚ ਇੱਦਾਂ ਦਰਦ ਹੁੰਦੀ ਆ। ਹਾਂਜੀ, ਤੇ ਜੇ ਕਿਸੇ ਨੂੰ ਪਤਾ ਹੋਵੇ ਤਾਂ ਜ਼ਰੂਰ ਦੱਸਣ। ਪਹਿਲਾਂ ਮੈਂ ਦੱਸੂਗੀ ਜੇ ਦਿਲ ਦੀ ਧੜਕਣ ਲਈ ਨਾ,
ਹਾਂਜੀ
ਇਹਦੇ ਲਈ ਦੋ ਤਿੰਨ ਚੀਜ਼ਾਂ ਆਪਾਂ ਲੈਣੀਆਂ ਆ, ਕੋਈ ਦਵਾਈ ਨਹੀਂ ਲੈਣੀ। ਨਿੰਬੂ ਦੀ ਸਕੰਜ ਵੀ ਪੀ ਸਕਦੇ ਹਾਂ, ਗਾਜਰ ਦੇ ਜੂਸ ਵਿੱਚ ਨਿੰਬੂ ਨਿਚੋੜ ਕੇ, ਕਿਉਂਕਿ ਆਪਣੇ ਰੇਡੀਓ ਤੇ ਦੱਸਿਆ ਆ ਸਾਰਾ ਕੁਛ, ਮੈਂ ਉਹੀ ਦੱਸੂਗੀ ਮੈਂ। ਹਾਂਜੀ, ਤੇ ਗਾਜਰ ਦੇ ਜੂਸ ਚ ਨਿੰਬੂ ਨਿਚੋੜ ਕੇ ਲੈ ਸਕਦੇ ਹਾਂ, ਤੇ ਔਲੇ ਦਾ ਚੂਰਨ ਲੱਸੀ ਦੇ ਨਾਲ ਲੈ ਸਕਦੇ ਹਾਂ। ਹਾਂਜੀ, ਤੇ ਜਿਹੜਾ ਕੰਨਾਂ ਚ ਸਾਂ ਸਾਂ ਆ, ਇਹ ਕਿਸੇ ਨੇ ਆਪਣੇ ਦੱਸਿਆ ਸੀ ਕਿ ਇੱਕ ਸੁੰਡ ਲੈ ਕੇ ਨਾ ਆਪਣੇ, ਕਿਉਂਕਿ ਆਪਾਂ ਹਮੇਸ਼ਾ ਦੱਸਦੇ ਹੁੰਦੇ ਹਾਂ ਵੀ ਜਿਹੜੀ ਵੀ ਚੀਜ਼ ਤੁਸੀਂ ਲੈਣੀ ਸ਼ੁਰੂ ਕਰਦੇ ਆ ਉਹ ਹਮੇਸ਼ਾ ਚਮਚੇ ਦਾ ਅੱਧਾ ਹਿੱਸਾ ਲੈਣਾ ਸ਼ੁਰੂ ਕਰੋ ਜੇ ਕਿਸੇ ਨੇ ਇੱਕ ਚਮਚਾ ਦੱਸਿਆ ਆ ਤਾਂ, ਕਿਉਂਕਿ ਕਈਆਂ ਨੂੰ ਗਰਮੀ ਹੋ ਜਾਂਦੀ ਆ ਜਾਂ ਕਈਆਂ ਨੂੰ ਸੁੰਡ ਵੀ ਨਹੀਂ ਪਚਦੀ ਤਾਂ ਮੈਂ ਦੱਸਦੀ ਹਾਂ। ਉਹਦੇ ਵਿੱਚ ਗੁੜ ਮਿਕਸ ਕਰਕੇ ਖਾਣਾ ਆ, ਤੇ ਆਪਣੇ ਕੰਨਾਂ ਦੇ ਵਿੱਚ ਦੋ ਦੋ ਬੂੰਦਾਂ ਕਾਲੀ ਤੁਲਸੀ ਦਾ ਰਸ ਪਾਉਣਾ ਹੈ। ਹਾਂਜੀ, ਤੇ ਜੇ ਕਿਸੇ ਦੇ ਗੁਰਦੇ ਵਿੱਚ ਪੱਥਰੀ ਆ ਤੇ ਉਹ ਗੰਨੇ ਦਾ ਤਾਜ਼ਾ ਰਸ ਲਗਾਤਾਰ ਪੀਵੇ, ਲਗਾਤਾਰ ਪੀਣਾ ਆ, ਵਿੱਚ ਨਾਗਾ ਨਹੀਂ ਪਾਉਣਾ। ਹਾਂਜੀ, ਤੇ ਇੱਕ ਬਲਵਿੰਦਰ ਜੀ, ਕਈ ਵਾਰੀ ਜਿੱਦਾਂ ਆਪਾਂ ਹੁਣ ਉਮਰ ਦੇ ਲਿਹਾਜ਼ ਨਾਲ ਆਪਣੇ ਕਹਿ ਦਿੰਦੇ ਕਿ ਹੱਡੀਆਂ ਕਮਜ਼ੋਰ ਹੋ ਗਈਆਂ, ਹਨਾ।
ਹਾਂਜੀ ਹਾਂਜੀ,
ਉਹਦੇ ਲਈ ਬੜਾ ਸੌਖਾ ਇਲਾਜ ਆ ਵੀ ਜੌਆਂ ਦੀ ਇੱਕ ਮੁੱਠ ਲੈਣੀ ਆ, ਜਿੱਦਾਂ ਜਿੰਨੀ ਤੁਹਾਡੇ ਮੁੱਠ ਚ ਆ ਜਾਣ, ਤੇ ਉਹਨਾਂ ਨੂੰ ਰਾਤ ਨੂੰ ਧੋ ਬਣਾ ਕੇ ਪਾਣੀ ਚ ਭੇਜ ਦਿਓ, ਸਵੇਰ ਨੂੰ ਉਹਨਾਂ ਨੂੰ ਗਰਮ ਕਰਕੇ ਉਹ ਪਾਣੀ ਪੀਣਾ ਆ, ਤੇ ਕਿਉਂਕਿ ਉਬਾਲਾ ਨੀ ਆਉਣ ਦੇਣਾ। ਹਾਂਜੀ, ਤੇ ਬਾਕੀ ਕਬਜ਼ ਦੀ ਗੱਲ ਕੀਤੀ ਸੀਗੀ, ਹਨਾ।
ਹਾਂਜੀ,
ਜੇ ਹਨਾ ਤੁਸੀਂ ਐਪਲ ਛਿੱਲ ਕੇ ਰਾਤ ਨੂੰ ਗਰਮ ਦੁੱਧ ਦੇ ਨਾਲ ਲਗਾਤਾਰ ਇੱਕ ਹਫਤਾ ਲੈ ਕੇ ਦੇਖੋ। ਹਾਂਜੀ, ਕੋਈ ਇਹਦੇ ਨਾਲ ਨੂੰ ਦਵਾਈ ਲੈਣ ਦੀ ਲੋੜ ਨੀ, ਏਦਾਂ ਨੀ ਕਰਨਾ ਵੀ ਮੈਂ ਦੋ ਦਿਨ ਖਾਧਾ ਸੀ ਜੀ ਮੈਨੂੰ ਫਰਕ ਨੀ ਪਿਆ, ਨਹੀਂ, ਲਗਾਤਾਰ ਇੱਕ ਹਫਤਾ ਖਾ ਕੇ ਦੇਖੋ ਤੇ ਇਹਦੇ ਨਾਲ ਤੁਹਾਨੂੰ ਹੌਲੀ ਹੌਲੀ ਜਦੋਂ ਫਰਕ ਪਊਗਾ ਫਿਰ ਤੁਹਾਨੂੰ ਪਤਾ ਲੱਗ ਜਾਣਾ ਵੀ ਵਾਕਿਆ ਹੀ ਇਹ ਅਸਰ ਕਰ ਰਿਹਾ ਆ, ਨਾਲੇ ਕੋਈ ਮਾੜੀ ਚੀਜ਼ ਨੀ ਐਪਲ, ਪਰ ਦੁੱਧ ਜਿਹੜਾ ਉਹ ਗਰਮ ਜਾਂ ਕੋਸਾ ਪੀਣਾ ਆ, ਠੰਡਾ ਕਰਕੇ ਨੀ ਪੀਣਾ।
ਅੱਛਾ,
ਤੇ ਜੇ ਤੁਹਾਨੂੰ ਨਹੀਂ ਸ਼ੂਗਰ ਹੈਗੀ ਤੇ ਫਿਰ ਵਿੱਚ ਮਿੱਠਾ ਪਾ ਲਓ ਦੁੱਧ ਦੇ, ਜੇ ਤੁਹਾਨੂੰ ਸ਼ੂਗਰ ਆ ਤੇ ਮਿੱਠਾ ਨਾ ਪਾਓ।
ਹਾਂਜੀ,
ਬਾਕੀ ਨੀਂਦ ਦੀ ਬਹੁਤ ਜਿਆਦਾ ਪ੍ਰੋਬਲਮ ਆਉਂਦੀ ਆ ਸਾਡੀ ਕੇਜ ਜਦੋਂ ਆਪਣੀ ਏਜ ਹੋ ਜਾਂਦੀ ਆ,
ਕਈਆਂ ਦੀ ਵੈਸੇ ਬੋਡੀ ਏਦਾਂ ਦੀ ਹੁੰਦੀ ਕਿ ਉਹਨਾਂ ਨੂੰ ਪ੍ਰੋਬਲਮ ਹੀ ਰਹਿੰਦੀ ਆ।
ਉਹੀ ਤਾਂ ਗੱਲ ਆ ਹਨਾ, ਤੇ ਬਦਾਮ ਲੈਣੇ ਆ ਛੋਟੇ ਛੋਟੇ ਜਿਹੜੇ ਮਿਲਦੇ ਆ ਉਹ 50 ਗ੍ਰਾਮ ਲੈ ਲੈਣੇ ਆ, ਸੇਮ ਚੀਜ਼ਾਂ ਜਿੱਦਾਂ ਲੈਣੀਆਂ ਆ, ਕੱਦੂਕਸ ਆਪਣੇ ਕੱਦੂ ਦੇ ਬੀਜ ਲੈਣੇ ਆ, ਪੰਪਕਿਨ ਸੀਡ 50 ਗ੍ਰਾਮ ਤੇ ਛੁਆਰੀ ਲੈਣੀ ਆ 50 ਗ੍ਰਾਮ ਤੇ ਖਸਖਸ ਜਿਹੜੀ ਆ 25 ਗ੍ਰਾਮ ਲੈਣੀ। ਇਹਨਾਂ ਸਾਰੀਆਂ ਚੀਜ਼ਾਂ ਨੂੰ ਪੀਸ ਲੈਣਾ ਤੇ ਆਪਣਾ ਦੂਜਾ ਘੱਟ ਪੀਸ ਹੁੰਦੇ ਆ ਛੁਆਰੇ ਤਾਂ ਇਹਨਾਂ ਨੂੰ ਓਦਾਂ ਛੋਟਾ ਛੋਟਾ ਕੱਟ ਲਓ ਜਿੱਦਾਂ ਜੋ ਵੀ ਆ, ਇਹਨੂੰ ਦੁੱਧ ਵਿੱਚ ਬੋਇਲ ਕਰ ਲਓ ਜੇ ਨਹੀਂ ਵਿੱਚ ਪੀਸ ਹੁੰਦੇ ਤਾਂ, ਬਾਕੀ ਚੀਜ਼ਾਂ ਪੀਸ ਕੇ 1 ਚਮਚਾ ਰਾਤ ਨੂੰ ਸੌਣ ਲੱਗੇ ਦੁੱਧ ਨਾਲ ਲੈਣਾ ਸ਼ੁਰੂ ਕਰ ਦਿਓ, ਇਹ ਵੀ ਲਗਾਤਾਰ ਲੈਣਾ ਪੈਣਾ ਆ
ਤੇ
ਫਿਰ ਉਹਦੇ ਨਾਲ ਫਰਕ ਪੈਣਾ ਆ। ਏਦਾਂ ਨੀ ਹੈਗਾ ਵੀ ਕਹਿਣਾ ਵੀ ਕੋਈ ਨੀ 1-2 ਦਿਨ ਲੈ ਲਿਆ ਜੇ ਨਹੀਂ ਫਰਕ ਪਿਆ ਤੇ ਕੋਈ ਗੱਲ ਨੀ, ਹਨਾ। ਅੱਛਾ, ਬਾਕੀ ਬਲਵਿੰਦਰ ਜੀ ਜੋੜਾਂ ਚ ਦਰਦਾਂ ਬਹੁਤ ਹੁੰਦੀਆਂ ਆ ਕਈਆਂ ਦੇ, ਹਨਾ
ਜੀ,
ਤੇ ਉਹਦੇ ਲਈ ਆਪਾਂ ਕੀ ਕਰਨਾ ਆ ਕਿ ਗਰਮ ਪਾਣੀ 1 ਗਲਾਸ ਜਿੱਦਾਂ ਗਲਾਸ ਚਾਹੀਦਾ ਆਪਾਂ ਨੂੰ, 1 ਤੁਸੀਂ ਜੀਰਾ ਲੈ ਲੈਣਾ, ਸੌਂਫ ਲੈ ਲੈਣੀ ਆ ਤੇ ਅਜਵਾਇਣ ਲੈ ਲੈਣੀ ਆ, ਤਿੰਨਾਂ ਚੀਜ਼ਾਂ ਨੂੰ ਆਪਾਂ ਰੋਸਟ ਕਰਕੇ ਇਹਨਾਂ ਦਾ ਪਾਊਡਰ ਬਣਾ ਕੇ ਰੱਖ ਲੈਣਾ। ਤੁਸੀਂ ਗਰਮ ਪਾਣੀ ਲੈਣਾ 1 ਗਲਾਸ, ਉਹਨੂੰ ਬੋਇਲ ਕਰਨਾ ਆ ਚੰਗੀ ਤਰ੍ਹਾਂ, ਬੋਇਲ ਕਰਕੇ ਫਿਰ ਥੋੜਾ ਜਦੋਂ ਥੋੜਾ ਕੋਸਾ ਪੀਣ ਵਾਲਾ ਹੋ ਗਿਆ ਉਹਦੇ ਵਿੱਚ ਤੁਸੀਂ 1 ਚਮਚਾ ਪਾ ਕੇ ਇਹਨਾਂ ਚੀਜ਼ਾਂ ਦਾ ਲੈਣਾ ਸ਼ੁਰੂ ਕਰਨਾ ਹੈ। ਹਾਂਜੀ, ਤੇ ਨਾਲ ਆਪਾਂ ਬਲਵਿੰਦਰ ਜੀ ਕੀ ਕਰਨਾ ਕਿ ਆਪਣੀ ਕਲੌਂਜੀ ਤੇ ਮੇਥੇ ਇਹ ਆਪਾਂ, ਹਾਂਜੀ, 1 ਗਲਾਸ ਪਾਣੀ ਦੇ ਵਿੱਚ ਰਾਤ ਨੂੰ ਭਿਓ ਦੇਣੇ ਆ ਤੇ ਇਹਨਾਂ ਨੂੰ ਦਰੜ ਫਰੜ ਕਰ ਲੈਣਾ ਅਸਲ ਦੇ ਵਿੱਚ, ਤੇ ਸਵੇਰ ਨੂੰ ਤੁਸੀਂ ਉਹ ਪਾਣੀ ਨੂੰ ਥੋੜਾ ਜਿਹਾ ਜਿੱਦਾਂ ਬੋਇਲ ਕਰਕੇ ਤੇ ਉਹਦੇ ਵਿੱਚ ਜੇ ਤੁਸੀਂ ਸ਼ਹਿਦ ਪਾਉਣਾ ਚਾਹੁੰਦੇ ਆ ਤੇ 1 ਚਮਚਾ ਸ਼ਹਿਦ ਦਾ ਪਾ ਲਓ, ਤੇ ਜਿਹੜਾ ਗਰੀਸ ਖਤਮ ਕਹਿ ਦਿੰਦੇ ਹੋ ਗਈ ਆ ਜੋੜਾਂ ਚੋਂ ਕੱਟ ਕੱਟ ਦੀ ਆਵਾਜ਼ ਆਉਂਦੀ ਆ, ਇਹ ਲਗਾਤਾਰ ਪੀਣ ਨਾਲ ਇਹਦੀ ਚਾਹ ਜਿਹੀ ਤੇ ਉਹ ਬਿਲਕੁਲ ਠੀਕ ਹੋ ਜੂ, ਇਹ ਦੋਏ ਚੀਜ਼ਾਂ ਯੂਜ਼ ਕਰਨੀਆਂ ਆ।
ਠੀਕ ਆ,
ਹਾਂਜੀ, ਇਹ ਕਰਕੇ ਲਗਾਤਾਰ ਦੇਖਣ ਤੇ ਬਹੁਤ ਫਰਕ ਪਊਗਾ। ਤੇ ਬਾਕੀ ਮੈਂ ਸੁਣਦੀ ਆ ਜੇ ਕੋਈ ਹੋਰ ਚੀਜ਼ ਹੋਈ ਤਾਂ, ਮੈਂ ਉਹੀ ਲੱਭ ਰਹੀ ਸੀ ਆਪਣੀਆਂ ਲਿਖ ਲਿਖ ਜਿਹੜੀਆਂ ਕਾਪੀਆਂ ਭਰੀਆਂ ਆ, ਬਈ ਕਿਸੇ ਨੇ ਹੋਰ ਚੰਗੀ ਚੀਜ਼ ਦੱਸੀ ਹੋਊਗੀ ਤਾਂ ਉਹ ਫਿਰ ਆਪਾਂ ਆਪਣੇ ਸਰੋਤਿਆਂ ਨਾਲ ਜ਼ਰੂਰ ਸਾਂਝੀ ਕਰਾਂਗੇ। ਹਾਂਜੀ, 1 ਕਬਜ਼ ਲਈ ਹੋਰ ਕਿਸੇ ਨੇ ਲਿਖਾਇਆ ਸੀਗਾ, ਉਹ ਕਹਿੰਦੇ ਕਿ ਜੀਰਾ ਲੈ ਲੈਣਾ, ਮੇਥੀ ਲੈ ਲੈਣੀ ਆ, ਅਜਵਾਇਣ ਲੈ ਲੈਣੀ ਆ, ਸੌਂਫ ਲੈ ਲੈਣੀ ਆ, ਮਿੱਠਾ ਸੋਡਾ ਲੈ ਲੈਣਾ ਤੇ ਕਾਲਾ ਨਮਕ ਲੈ ਲੈਣਾ। ਕਹਿੰਦਾ ਇਹ ਸਾਰੀਆਂ ਚੀਜ਼ਾਂ ਤੁਸੀਂ ਮਿਕਸ ਕਰਕੇ ਰੱਖੋ ਬਰਾਬਰ, ਆਪਣੇ ਬਾਕੀ ਸਾਰੀਆਂ ਚੀਜ਼ਾਂ ਬਰਾਬਰ ਬਰਾਬਰ ਲੈਣੀਆਂ, ਪਰ ਸੋਡਾ 1/4 ਹਿੱਸਾ ਲੈਣਾ ਚਮਚੇ ਦਾ, ਤੇ ਕਾਲਾ ਨਮਕ 1/2 ਚਮਚਾ ਲੈਣਾ, ਤੇ ਇਹ ਤੁਸੀਂ ਨੋਰਮਲ ਪਾਣੀ ਦੇ ਨਾਲ ਇਹਦਾ 1/4 ਚਮਚੇ ਦਾ 1/4 ਹਿੱਸਾ ਖਾਣਾ ਖਾਣ ਤੋਂ ਬਾਅਦ ਸਵੇਰੇ ਸ਼ਾਮ ਲੈਣਾ ਸ਼ੁਰੂ ਕਰ ਦੇ। ਇਹਦੇ ਨਾਲ ਕਬਜ਼ ਵੀ ਨਹੀਂ ਹੋਊਗੀ, ਗੈਸ ਵੀ ਠੀਕ ਹੋਊਗੀ, ਉਹ ਜਿਹੜੀ STD ਵਗੈਰਾ ਸਾਰਿਆਂ ਨੂੰ ਹੁੰਦੀ ਆ ਉਹ ਵੀ ਬਿਲਕੁਲ ਇਹਦੇ ਨਾਲ ਠੀਕ ਹੋ ਜੂਗੀ, ਇਹ ਵੀ ਆਪਣੇ ਰੇਡੀਓ ਤੇ ਹੀ ਕਿਸੇ ਨੇ ਦੱਸਿਆ ਸੀ। ਹਾਂਜੀ,
ਠੀਕ ਹੈ ਜੀ,
ਤੇ ਠੀਕ ਹੈ ਬਲਵਿੰਦਰ
ਜੀ, ਸਤਿ ਸ੍ਰੀ ਅਕਾਲ, ਜੇ
ਕਿਸੇ ਨੂੰ ਪਤਾ ਹੋਵੇ ਹਾਂਜੀ ਦਰਦ ਦਾ ਤੇ ਉਹ ਜ਼ਰੂਰ ਦੱਸਣ।
ਠੀਕ ਹੈ, ਥੈਂਕ ਯੂ ਜੀ, ਥੈਂਕ ਯੂ, ਬਹੁਤ ਬਹੁਤ ਧੰਨਵਾਦ ਜੀ। ਜਿਨ੍ਹਾਂ ਨੇ ਲਿਖੀਆਂ ਕਾਪੀਆਂ ਕਾਲੀਆਂ ਕੀਤੀਆਂ ਕੱਢ ਲਓ। ਜਰਨੈਲ ਜੀ, ਸਤਿ ਸ੍ਰੀ ਅਕਾਲ।
ਹਾਂਜੀ, ਸਤਿ ਸ੍ਰੀ ਅਕਾਲ ਜੀ,
ਸਤਿ ਸ੍ਰੀ ਅਕਾਲ।
ਮੈਂ ਸੋਰੀ, ਫਰਾਈਡੇ ਨੂੰ ਮੈਂ ਪੁੱਛ ਬੈਠੀ ਸੀ, ਇੱਦਾਂ ਹੀ ਵੀ ਸਾਡਾ ਬੇਟਾ ਛੋਟਾ ਜਿਹਾ 5 ਸਾਲ ਦਾ, ਉਹਨੂੰ ਪੋਟੀਆਂ ਬਹੁਤ ਡੇਂਜਰਸ ਹੁੰਦੀਆਂ ਨੇ, ਮਤਲਬ ਕਿ ਉਹਦੇ ਪੋਟੀ ਦੇ ਵਿੱਚ ਖੂਨ ਵੀ ਆ ਰਿਹਾ ਤੇ ਉਹਦੀ ਚਰਬੀ ਜੀ ਜਿਵੇਂ ਢਾਦੀ ਹੁੰਦੀ ਐਂ ਹੋ ਰਿਹਾ, ਪਰ ਡਾਕਟਰਾਂ ਨੇ ਕੁਛ ਨੀ ਦੱਸਿਆ, ਅਸੀਂ ਐਮਰਜੈਂਸੀ ਵੀ ਲਿਖੇ ਗਏ 2-3 ਵਾਰ, ਕੁਛ ਨੀ ਦੱਸਦੇ, ਨਾ ਕੋਈ ਦਵਾਈ ਦਿੱਤੀ ਆ ਉਹਨਾਂ ਨੇ, ਅਸੀਂ ਬਹੁਤ ਪਰੇਸ਼ਾਨ ਰੱਖੀ ਇਸ ਤੋਂ।
ਅੱਛਾ, ਉਹਦੇ ਉਹ ਹਟਦੀ ਨੀ, ਲੂਜ਼ ਮੋਸ਼ਨ ਨੀ ਹਟਦੇ?
ਨਾ ਜੀ ਨਾ।
ਠੀਕ,
ਉਹਦੇ ਵਿੱਚ ਬਲੱਡ ਆ ਰਿਹਾ ਤੇ ਉਹ ਚਿਕਨਾਈ ਜੀ ਆ ਰਹੀ ਆ। ਖਾਣ ਪੀਣ ਚ ਵੀ ਪ੍ਰੋਬਲਮ ਆ ਤੇ ਬੁਖਾਰ ਵੀ 102 ਤਕਰੀਬਨ 2-3 ਦਿਨਾਂ ਤੋਂ ਹੁਣ ਹੋਇਆ ਹੋਇਆ ਉਹਨੂੰ ਤੇ ਟੌਂਸਲਾਂ ਗਲਾ ਦੁਖੀ ਦਿਖਾਇਆ ਪਰ ਜੇ ਅਸੀਂ ਚੈੱਕ ਕਰਵਾਉਣ ਗਏ ਤਾਂ ਫਿਰ ਟੌਂਸਲਾਂ ਦੀ ਪ੍ਰੋਬਲਮ ਆਈ
ਮੁੜ ਕੇ ਪੁੱਛ ਲੋ ਇੱਕ ਵਾਰੀ ਸ਼ਾਇਦ ਜੇ ਤੁਹਾਨੂੰ ਪਤਾ ਲੱਗ ਗਿਆ ਹੋਊਗਾ ਕਿ ਕੀ ਪੁੱਛਦੇ ਆ ਤੇ ਜਰੂਰ ਦੱਸਦਾ ਜੀ ਇਹਨਾਂ ਨੂੰ। ਹਰਜਿੰਦਰ ਬਰਾੜ ਜੀ ਸਤਿ ਸ੍ਰੀ ਅਕਾਲ।
ਹੈਲੋ,
ਹਾਂਜੀ ਸਤਿ ਸ੍ਰੀ ਅਕਾਲ
ਬਲਵਿੰਦਰ ਕੌਰ ਜੀ ਤੇ ਸਾਰੇ ਪੰਜਾਬੀ ਸੁਣਨ ਵਾਲੇ ਨੂੰ ਵਾਹਿਗੁਰੂ ਜੀ ਕਾ
ਖਾਲਸਾ ਵਾਹਿਗੁਰੂ ਜੀ ਕੀ ਫਤਿਹ।
ਹਾਂ ਜੀ, ਅਸੀਂ ਆ ਮੇਰੇ ਦੋਸਤ ਹੈ ਜੀ, ਕਿਸੇ ਨੂੰ ਬੜੀ ਪ੍ਰੋਬਲਮ ਆਈ ਹੈ, ਇਹਨੂੰ ਹੈਗਾ ਲਿਵਰ ਦਾ ਵੀ ਹੈ ਤੇ ਵਰਦੋ ਦਾ ਇਹ ਲੈਂਦਾ ਆਲੂ ਬੁਖਾਰੇ ਤੇ ਉਹ ਇਮਰੀਜੀ ਲੈਂਦਾ ਵਾਹਵਾ ਚਰਦੀ ਤੇ ਉਹ ਕੋਈ ਫਾਇਦਾ ਨਹੀਂ ਹੋਇਆ, ਇੰਨਾ ਨਹੀਂ ਜਾ ਰਹੇ ਇੰਡੀਆ ਚ ਗਿਆ ਸੀ, ਉਹਨੇ ਥੋੜੀਆਂ ਪਥਰੀਆਂ ਦੱਸੀਆਂ ਸੀਗੀਆਂ, ਇੱਥੇ ਡਾਕਟਰ ਨੇ ਦੱਸਿਆ ਤੂੰ ਇੰਨਾ ਨਹੀਂ ਪ੍ਰੋਬਲਮ ਹੈ ਜੀ, ਸਾਲ ਹੋ ਗਿਆ ਉਹ ਦੂਰ ਨਹੀਂ ਹੁੰਦੀ।
ਅੱਛਾ,
ਬਹੁਤ ਹੁੰਦਾ ਹੈ ਤੇ ਬੜੀਆਂ ਦਵਾਈਆਂ ਦਵਾਈਆਂ ਡਾਕਟਰ ਦੀਆਂ ਦੂਜੀਆਂ ਲੈਂਦਾ, ਉਹ ਦੱਸੋ ਮਿਹਰਬਾਨੀ ਕਰਕੇ ਕੋਈ ਮਿਹਰਬਾਨੀ ਕਰੇ ਜੀ।
ਠੀਕ ਹੈ, ਠੀਕ,
ਹਾਂਜੀ
ਜ਼ਰੂਰ ਰਿਕੁਐਸਟ ਕਰਦੇ ਆ, ਕੋਈ ਜਣਾ ਜ਼ਰੂਰ ਦੱਸਿਓ। ਲੱਕੀ
ਸਤਿ ਸ੍ਰੀ ਅਕਾਲ ਭੈਣ ਜੀ, ਲੱਕੀ ਬੋਲਦਾ
ਬੇਟੇ, ਸਤਿ ਸ੍ਰੀ ਅਕਾਲ।
ਆਪਣੇ ਭੈਣ ਜੀ ਦੋ ਕੁਐਸਚਨ ਆ, ਇੱਕ ਤੇ ਜਿੱਦਾਂ ਰਾਤ ਨੂੰ ਜਿੱਦਾਂ ਮੂੰਹ ਚੋਂ ਪਾਣੀ ਆਉਂਦਾ ਜੀ ਜਿੱਦਾਂ ਬੱਖੀ ਭਾਣੇ ਸੁੱਤੇ ਤੇ,
ਹਾਂਜੀ ਹਾਂਜੀ,
ਇੱਕ ਕਿਸੇ ਨੂੰ ਜੇ ਇਹਦੇ ਬਾਰੇ ਪਤਾ ਹੋਵੇ ਤੇ ਇੱਕ ਜੀ ਜਦੋਂ ਸਵੇਰ ਨੂੰ ਸੁੱਤੇ ਉੱਠਦੇ ਆ ਤੇ ਹੱਥਾਂ ਦੀਆਂ ਉਂਗਲਾਂ ਸੁੱਜੀਆਂ ਹੁੰਦੀਆਂ ਜੀ, ਜਿਹੜੀ ਗਬਲੀ ਉਂਗਲੀ ਲੰਬੀ ਹੁੰਦੀ ਆ ਇਹ ਜ਼ਿਆਦਾ ਸੁੱਜਦੀ ਆ ਜੀ, ਇਹ ਇਹ ਦੁਖਦੀ ਵੀ ਇਹ ਵੱਧ ਆ,
ਠੀਕ ਆ,
ਦੋਨਾਂ ਹੱਥਾਂ ਦੀ ਇਹ ਵੱਧ ਦੁਖਦੀ ਆ,
ਠੀਕ ਆ,
ਹਾਂਜੀ। ਤੇ ਜੇ ਕਿਸੇ ਨਾਲ ਹੋਇਆ ਹੋਵੇ ਤਾਂ ਕੋਈ ਦੱਸ ਸਕਦਾ ਹੋਵੇ ਤਾਂ?
ਜਰੂਰ ਜੀ, ਜਰੂਰ ਜਰੂਰ,
ਹਾਂਜੀ। ਇਹ ਜਿਹੜਾ ਪਾਣੀ ਵਗਦਾ ਇਹ ਕਈ ਕਹਿੰਦੇ ਬਾਇਆ ਤੋਂ, ਮੈਂ ਸੁਣ ਸੁਣ ਤੇ ਖਾਧੀ ਆ ਕਈ ਵਾਰੀ, ਪਰ ਕਿਸੇ ਨੂੰ ਹੋਰ ਪਤਾ ਹੋਵੇ ਜਿੱਦਾਂ
ਜਰੂਰ ਜਰੂਰ ਪੁੱਛ ਲੈਣਾ ਆਪਾਂ।
ਠੀਕ ਹੈ ਭੈਣ ਜੀ,
ਸਤਿ ਸ੍ਰੀ ਅਕਾਲ ਜੀ। ਮੂੰਹ ਚ ਪਾਣੀ ਆਉਣਾ ਤੇ ਬਿਲਕੁਲ ਉਹ ਜੋ ਤੁਹਾਨੂੰ ਦੱਸਿਆ ਹੀ ਉਹਨਾਂ ਨੇ ਉਹ ਆ, ਤੇ ਬਾਕੀ ਹੁਣ ਜੇ ਤੁਸੀਂ ਡਾਕਟਰ ਦੇ ਜਾਓਗੇ ਉਂਗਲੀਆਂ ਦੱਸੋਗੇ, ਉਹਨੇ ਕਹਿਣਾ ਗਠੀਆ ਆ, ਤੇ ਐਕਸਰਸਾਈਜ਼ ਵਗੈਰਾ ਵੀ ਕਰੋ ਤਾਂ ਹੋਰ ਵੀ ਪੁੱਛ ਲੈਣੇ ਆ। ਕੁਲਵਿੰਦਰ ਸਤਿ ਸ੍ਰੀ ਅਕਾਲ।
ਸਤਿ ਸ੍ਰੀ ਅਕਾਲ ਭੈਣ ਜੀ।
ਹਾਂਜੀ,
ਮੈਂ ਪੁੱਛਣਾ ਸੀਗਾ, ਇੱਕ ਤਾਂ ਖੰਘ ਗਲਾ ਜ਼ੁਕਾਮ ਆ,
ਹਾਂਜੀ
ਇਹ ਤੋਂ, ਹਾਂਜੀ ਕਾਫੀ ਉਹ ਗਲਾ ਗੁਲਾ ਜਿਹਾ ਤਾਂ ਹੁਣ ਤਾਂ ਹਟ ਗਿਆ, ਫੇਰ ਵੀ ਕੋਈ ਦੱਸ ਦੇਵੇ ਹੋਰ ਕਿਸੇ ਨੂੰ ਹੋ ਜਾਂਦਾ, ਜ਼ੁਕਾਮ ਜਿਹਾ ਕਾਫੀ ਹੋਇਆ ਹੋਇਆ।
ਤੇ ਗਲਾ ਕਰਨਾ ਹਟਾਇਆ ਤੁਸੀਂ?
ਉਹ ਗਰਾਰੇ ਕਰਤੀ।
ਅੱਛਾ ਠੀਕ ਆ, ਬਾਕੀ ਵੀ ਸੁਣ ਲਓ ਜੀ ਜਿਹਨਾਂ ਜਿਹਨਾਂ ਦੇ ਹੁੰਦਾ,
ਹਾਂਜੀ ਲੂਣ ਪਾ ਕੇ ਕੋਸੇ ਜੇ ਪਾਣੀ ਦੇ ਵਿੱਚ ਗਰਾਰੇ ਦੋ ਟਾਈਮ ਕਰਨ।
ਠੀਕ ਆ,
ਇੱਕ ਮੈਂ ਪੁੱਛਣਾ ਸੀਗਾ, ਸਾਡੇ ਰਿਸ਼ਤੇਦਾਰੀ ਘਰਾਂ ਮੁੰਡਾ ਤੇ ਉਹਨੂੰ ਸ਼ੂਗਰ ਹੋਈ ਹੋਈ ਆ ਕਾਫੀ, 250 ਤੋਂ ਉੱਤੇ ਹੀ ਆ ਉਹਦੀ, 280 ਆ।
ਠੀਕ ਆ,
ਹਾਂਜੀ ਉਹਦੇ ਬਾਰੇ ਦੱਸਿਓ ਵੀ ਕੀ ਖਾਣਾ ਚਾਹੀਦਾ, ਇਹਦੇ ਵਿੱਚ
ਦਵਾਈ ਲੈਂਦਾ
ਨਹੀਂ ਖਾਣਾ ਚਾਹੀਦਾ? ਨਹੀਂ ਦਵਾਈ ਨਹੀਂ ਲੈਂਦਾ ਹਜੇ।
ਅਗਲੇ ਕਾਲਰ ਨੇ ਮਨਜੀਤ। ਮਨਜੀਤ ਜੀ ਸਤਿ ਸ੍ਰੀ ਅਕਾਲ।
ਹਾਂਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਫਤਿਹ ਜੀ
ਫਤਿਹ ਜੀ। ਆਪਣੇ ਰੇਡੀਓ ਹੌਲੀ ਕਰੋ,
ਹਾਂਜੀ ਭੈਣ ਜੀ,
ਹਾਂਜੀ
ਮੈਂ ਦੱਸਣਾ ਸੀਗਾ, ਜਿਨ੍ਹਾਂ ਦੀ ਜੀਭ ਪੱਕੀ ਹੋਆ ਨਾ, ਕਹਿੰਦੇ ਸੀ ਵੀ ਜੀਭ ਪੱਕੀ ਹੋਊਗਾ ਚੀਰੇ ਜਿਹਾ ਆਏ ਵਾ,
ਹਾਂਜੀ
ਔਰ ਸੌਂਤ ਲੈ ਲੈਣ,
ਠੀਕ ਆ,
ਸੌਂਤ ਭੇ ਕੇ ਤਾਂ ਜਿੱਦਾਂ ਮੂੰਹ ਚ ਪਾਣੀ ਭਰ ਕੇ ਰੱਖਣਾ ਸੌਂਤ ਵਾਲਾ, ਹਨਾ,
ਅੱਛਾ
ਓਹਦੇ ਗਰਾਲੇ ਕਰਨ ਤੇ ਓਹਦੇ ਨਾਲ ਠੀਕ ਹੋ ਜਾਣਾ। ਦੂਜਾ ਇਹਦਾ ਇਲਾਜ ਹੈਗਾ ਆ ਲਸਣ ਦੀਆਂ ਦੋ ਤਿੰਨ ਤੁਰੀਆਂ ਲੈ ਕੇ ਉਹਨਾਂ ਨੂੰ ਕੁੱਟ ਕੇ ਤੇ ਪਾਣੀ ਚ ਉਬਾਲ ਲਓ, ਉਬਾਲ ਕੇ ਤੇ ਉਹ ਵੀ ਇਸੇ ਤਰ੍ਹਾਂ ਮੂੰਹ ਚ ਭਰ ਕੇ ਰੱਖਣਾ। ਤੁਹਾਡੇ ਮੂੰਹ ਦੇ ਵਿਚੋਂ ਜਿੱਦਾਂ ਜਾਲਾ ਜਿਹਾ ਆਪਣਾ ਜਿਹਾ ਨਿਕਲ ਜਾਊਗਾ ਤੇ ਓਹਦੇ ਨਾਲ ਫੇਰ ਤੁਹਾਡੇ ਜਿਹੜੇ ਮੂੰਹ ਦੇ ਛਾਲੇ ਚੀਰੇ ਆ ਉਹ ਬਿਲਕੁਲ ਠੀਕ ਹੋ ਜਾਣੇ ਆ। ਇਹ ਵਰਤੀਆਂ ਚੀਜ਼ਾਂ ਦੇ ਆਪਾਂ ਇਲਾਜ ਕੀਤੇ ਹੋ ਤਾਂ ਕਰਕੇ ਮੈਂ ਦੱਸ ਦਿੰਦੀ ਹਾਂ।
ਠੀਕ ਹੈ ਜੀ।
ਤਾਂ ਦੂਜਾ ਜਿਹੜੀ ਬੀਬੀ ਕਹਿੰਦੀ ਸੀਗੀ ਸੈਰ ਦੇ ਵਿੱਚ ਠਾਕ ਠਾਕ ਹੁੰਦੀ ਆ,
ਹਾਂਜੀ
ਉਹਦੇ ਲਈ ਉਹ ਬੈਠੇ ਰਹਿੰਦੇ ਹੋਣੇ ਆ, ਮੈਨੂੰ ਤਾਂ ਸਿਆਣੇ ਲੱਗਦੇ ਆ। ਜਿਹੜੀ ਚੀਚੀ ਦੇ ਨਾਲ ਦੀ ਉਂਗਲੀ ਦਾ ਪਹਿਲਾ ਫੋਲਿਆ ਨਾ,
ਹਾਂਜੀ
ਬਸ ਉਹਨੂੰ ਦੱਬ ਕੇ ਰੱਖਣ ਤਿੰਨ ਕੁ ਮਿੰਟ, ਬੈਠੇ ਦੱਬੀ ਜਾਣ ਦੋਹਾਂ ਉਂਗਲੀਆਂ ਦੀ,
ਇੰਨਾ ਕੰਮ ਤਾਂ ਕਰ ਲੈਣਗੇ।
ਦਵਾਈ ਜਾਣ ਦਵਾਈ ਜਾਣ, ਸਿਰ ਕਿੰਨਾ ਵੀ ਦੁਖਦਾ ਹੋਵੇ ਤੁਹਾਡੇ ਸਿਰ ਚ ਠਕ ਠਕ ਹੁੰਦੀ ਆ ਨਾ, ਇਹਨਾਂ ਬਹੁਤ ਫਰਕ ਪੈਂਦਾ ਭੈਣ ਜੀ ਇਸ ਐਕਸਰਸਾਈਜ਼ ਦੇ ਨਾਲ ਹਨਾ।
ਠੀਕ ਆ,
ਹਾਂਜੀ ਇਹ ਦੱਸਣਾ ਸੀਗਾ। ਤੇ ਬਾਲ ਜਿਹੜੇ ਝੜਦੇ ਆ, ਬਾਲਾਂ ਲਈ ਤੇਲ ਆਪਾਂ ਬਣਾਉਣਾ ਆ, ਉਹਦੇ ਵਿੱਚ ਪਾਉਣਾ ਇੱਕ ਚਮਚਾ ਮੇਥਿਆਂ ਦਾ, ਇੱਕੋ ਹੀ ਚਮਚਾ ਕਲੌਂਜੀ ਦਾ, ਇੱਕ ਤਿਲਾਂ ਦਾ ਤੇ ਥੋੜਾ ਜਿਹਾ ਨਾਰੀਅਲ ਪਾ ਲੈਣਾ ਆ ਜੇ ਕੁੱਟਿਆ ਆ ਤਾਂ ਉਹ, ਨਹੀਂ ਤਾਂ ਠੂਠੀ ਲੈ ਲਓ ਉਹਨੂੰ ਕੱਦੂਕਸ ਕਰਕੇ ਤਾਂ ਉਹ ਪਾ ਲਓ। ਤੇਲ ਲੈਣਾ ਜਿਹੜਾ ਨਿੱਕੀ ਜਿਹੀ ਸ਼ੀਸ਼ੀ ਇੱਕ ਵਲਿਆਈ ਦੀ 100 ਗ੍ਰਾਮ ਦੀ ਉਹ ਲੈ ਲਓ ਦੇਸੀ ਦੀ, ਉਹ ਪਾਉਣਾ ਆ ਕੱਚ ਦੀ ਬੋਤਲ ਦੇ ਵਿੱਚ, ਜਿੱਦਾਂ ਕੋਈ ਸ਼ੀਸ਼ੀ ਹੋਵੇ, ਕਈ ਵਾਰ ਆਪਣੇ ਕੋਈ ਜੈਮ ਜੂਮ ਵਾਲੀਆਂ ਹੋਰ ਬਥੇਰੀਆਂ ਹੋਈਆਂ ਹੁੰਦੀਆਂ ਨਾ ਕੱਚ ਦੀਆਂ,
ਹਾਂਜੀ
ਉਹਦੇ ਵਿੱਚ ਪਾ ਕੇ ਤੇਲ ਤੇ ਸਾਰੀਆਂ ਚੀਜ਼ਾਂ, ਪਹਿਲਾਂ ਪਾਣੀ ਗਰਮ ਰੱਖਣਾ ਤੇ ਉਹਦੇ ਵਿੱਚ ਛੋਟਾ ਜਿਹਾ ਤੌਲੀਆ ਰੱਖ ਦੇਣਾ ਆ
ਜੀ,
ਉਹਦੇ ਵਿੱਚ ਉਹ ਰੱਖਣਾ ਤੇਲ ਵਾਲਾ ਭਾਂਡਾ, ਢੱਕ ਕੇ ਉਹਦੇ ਉੱਤੇ ਢੱਕਣ ਦੇ ਦੇਣਾ ਆ ਤੇ ਪਾਣੀ ਜਿੱਦਾਂ ਜਿੱਦਾਂ ਰਿੱਝੀ ਜਾਊਗਾ ਉਬਲੀ ਜਾਊਗਾ ਉਹਨੂੰ 20 ਮਿੰਟ ਉਸ ਤੇਲ ਨੂੰ ਪਕਾਉਣਾ ਆ।
ਠੀਕ ਆ,
ਸਿੱਧਾ ਨੀ ਆਪਾਂ ਤੇਲ ਕੜਾਹੀ ਚ ਪਾ ਕੇ ਪਕਾਉਣਾ ਹੈਗਾ, ਇਸ ਤਰ੍ਹਾਂ ਬਣਾਉਣਾ ਜਿੱਦਾਂ ਮੈਂ ਦੱਸਦੀ ਆ। ਉਹ ਵਰਤਿਆ ਭੈਣ ਜੀ ਬਾਲ ਇੰਨੇ ਝੜਦੇ ਸੀਗੇ ਕੰਘਾ ਹੀ ਭਰ ਜਾਂਦਾ ਸੀਗਾ। ਹਾਂਜੀ ਇਹ ਤੇਲ ਬਣਾ ਕੇ ਲਾਇਆ, ਰਾਤ ਨੂੰ ਚੰਗਾ ਹੀ ਲਾ ਕੇ ਝਸ ਕੇ ਸੌ ਜਾਣਾ, ਵੀਕ ਚ 2-3 ਵਾਰੀ ਲਾਇਆ ਤਾਂ ਬਿਲਕੁਲ ਕੋਈ ਨੀ ਹੁਣ ਸਿਰ ਤੋਂ ਬਾਲ ਲੈਂਦਾ, ਬਹੁਤ ਸੋਹਣਾ ਹੋ ਗਿਆ, ਜਿੱਦਾਂ ਨਾਲੇ ਬਾਲ ਤੁਹਾਡੇ ਮੁਲਾਇਮ ਹੁੰਦੇ ਆ ਤੇ ਖੁਸ਼ਕੀ ਨਾਲੇ ਆਪਣੇ ਬਾਲ ਝੜਨ ਲੱਗ ਜਾਂਦੇ ਆ ਨਾ।
ਬਿਲਕੁਲ
ਹਾਂਜੀ ਇਹ ਤੇਲ ਬਣਾ ਕੇ ਲਾਓ ਤਾਂ ਉਹਦੇ ਨਾਲ ਤੁਹਾਨੂੰ ਬਹੁਤ ਫਰਕ ਪੈ ਜਾਣਾ ਆ। ਇਹੀ ਤੇਲ ਜਿਹੜਾ ਆ ਜਿਹੜੀ ਕੰਨਾਂ ਚ ਸਾਂਸਾਂ ਹੁੰਦੀ ਆ ਗਰਮ ਤੇਲ ਕੰਨਾਂ ਚ ਪਾਓ ਤੁਸੀਂ, ਉਹ ਵੀ ਤੁਹਾਡੇ ਕੰਨ ਵੀ ਠੀਕ ਹੋ ਜੂਗੀ ਹੈ ਨਾ।
ਠੀਕ ਹੈ ਜੀ,
ਹਾਂਜੀ ਓਕੇ ਭੈਣ ਜੀ ਇਹੀ ਦੱਸਣੀ ਸੀ 2-3 ਕਲਾ ਜੀ। ਥੈਂਕ ਯੂ ਤੁਹਾਡਾ ਟਾਈਮ
ਜੀ, ਥੈਂਕ ਯੂ ਬਹੁਤ ਧੰਨਵਾਦ ਜੀ। ਅਗਲੇ ਕਾਲ ਲੈਣੇ ਅਕਬਾਲ।
ਹਾਂਜੀ ਸਤਿ ਸ੍ਰੀ ਅਕਾਲ ਭੈਣ ਜੀ।
ਸਤਿ ਸ੍ਰੀ ਅਕਾਲ
ਭੈਣ ਜੀ। ਪਿਛਲੀ ਵਾਰ ਕਿਸੇ ਨੇ ਦੱਸਿਆ ਸੀ ਆਪਣਾ ਜਿਹੜੇ ਉਹ ਖੁਰਕ ਹੁੰਦੀ ਆ ਨਾ ਪਿੰਡੇ ਤੇ ਸਰੀਰ ਤੇ ਜਾਂ ਪਿਲਕਰੇ ਜੇ ਬਣ ਜਾਂਦੇ ਤੇ ਕਾਸਟਿਕ ਸੋਡਾ ਦੱਸਿਆ ਜੀ ਕਿਸੇ ਨੇ।
ਅੱਛਾ
ਉਹਦਾ ਨੰਬਰ ਮਿਲ ਸਕਦਾ?
ਨਹੀਂ ਏਦਾਂ ਨਹੀਂ, ਮੇਰੇ ਕੋ ਤੁਹਾਡਾ ਨੰਬਰ ਵੀ ਹੈ ਨਹੀਂ।
ਅੱਛਾ ਜੀ, ਉਹ ਨਾ ਉਹਨਾਂ ਦੱਸਿਆ ਸੀ ਵੀ ਕਾਸਟਿਕ ਸੋਡਾ ਪਾਣੀ ਚ ਪਾ ਕੇ ਤੇ ਉਹਦੇ ਨਾਲ ਨਹਾਉਣਾ ਆ 5 ਸ਼ਨੀਚਰਵਾਰ ਤੇ 5 ਐਤਵਾਰ, ਉਹ ਪੁੱਛਣਾ ਸੀ ਜੇ ਕਿ
ਠੀਕ। ਮੈਂ ਤੁਹਾਨੂੰ ਦੱਸਦੀ ਆ ਕਿਵੇਂ ਸੁਣਨਾ ਤੁਸੀਂ ਦੁਬਾਰਾ, ਤੁਸੀਂ ਹੁਣ ਧਿਆਨ ਨਾਲ ਸੁਣਿਓ ਕਿ ਉਹ ਜਿਹੜਾ ਪ੍ਰੋਗਰਾਮ ਹੈ ਜੇ ਲਾਸਟ ਵੀਕ ਦੱਸਿਆ ਨਾ, ਤੁਸੀਂ ਪੰਜਾਬੀ ਰੇਡੀਓ ਯੂਐਸਏ ਦੀ ਐਪ ਖੋਲੋ, ਉੱਥੇ ਆ ਪ੍ਰੋਗਰਾਮ ਅਪਲੋਡ ਕੀਤੇ ਹੋਏ ਆ, ਯੂਟਿਊਬਸ ਬਣੀਆਂ ਹੋਈਆਂ ਨਾਲ ਦੀ ਨਾਲ ਉੱਥੇ ਅਪਲੋਡ ਕੀਤੇ ਪਏ ਆ ਸਿਹਤ ਸੰਭਾਲ ਦੇ ਅੰਡਰ, ਉਹਨਾਂ ਦੇ ਵਿੱਚ ਤੁਹਾਨੂੰ ਪਤਾ ਲੱਗ ਜਾਊਗਾ ਉਹ ਕੀ ਦੱਸਣਾ ਚਾਹੁੰਦੇ ਆ। ਅਗਲੇ ਕਾਲਰ ਨੇ ਸਾਡੇ ਪਰਮ ਹਰਜਿੰਦਰ।
ਹੈਲੋ
ਸਤਿ ਸ੍ਰੀ ਅਕਾਲ।
ਮੇਰੀ ਉਮਰ ਆ 70 ਸਾਲ ਦੀ ਤੇ ਕੋਈ ਵੀ ਚੀਜ਼ ਖਾਣਾ ਖਾਵਾਂ ਤੇ ਮੂੰਹ ਵਿੱਚ ਪਾਣੀ 10 ਮਿੰਟ ਮੈਨੂੰ ਕਰੋਲਿਆ ਕਰਨਾ ਪੈਂਦਾ, ਨੇਸਲਾ ਜਿਹਾ ਪਾਣੀ ਆ ਜਾਂਦਾ। ਜੇ ਮੈਂ ਰੋਟੀ ਖਾਵਾਂ ਤੇ ਮੈਂ ਬਹੁਤ ਟਾਈਮ ਹੋ ਗਿਆ ਖਾਂਦੀ ਨੀ, ਸਾਰੇ ਵੀ ਆਟੇ ਲਿਆ ਕੇ ਰੱਖੇ ਟਰਾਈ ਕਰਦੇ ਜਿਹਨੇ ਕਿਹੜਾ ਖਾਵਾਂ ਰੇਸ਼ਾ ਡਿੱਗਦਾ ਗਲੇ ਤੋਂ ਜੇ ਰੋਟੀ ਖਾਵਾਂ।
ਅੱਛਾ
ਲੂਪਸ ਆ ਮੈਨੂੰ, ਲੂਪਸ ਆ ਗੋਲੀਆਂ ਮੈਨੂੰ 3 ਲੱਗੀਆਂ ਤੇ ਜਿਹੜੀਆਂ ਉਹ ਮੈਨੂੰ ਪੱਕੀਆਂ ਖਾਣੀਆਂ ਪੈਂਦੀਆਂ, ਮੈਂ ਛੱਡ ਨੀ ਸਕਦੀ। ਤੇ ਬਲੱਡ ਪ੍ਰੈਸ਼ਰ ਕੰਟਰੋਲ ਦੀ ਗੋਲੀ ਜੀ ਮੈਂ ਲਾਈ, ਉਹ ਤੁਹਾਡੇ ਰੈਡੀਓ ਤੋਂ ਸੁਣ ਸੁਣ ਕੇ ਵੀ ਜਿਵੇਂ ਆਪਦਾ ਆਪਣੇ ਜੋਤ ਰੱਖੀ ਦਾ ਖਾਣੇ ਪੀਣੇ ਦਾ, ਜਿਵੇਂ ਚੌਲ ਖੱਟੀ ਮਿੱਠੀ ਠੰਡੀ ਚੀਜ਼ ਆ ਸਵੇਰ ਸਵੇਰ ਆਪਣੇ ਬਹੁਤ ਸੋਚ ਸਮਝ ਕੇ ਖਾਣਾ ਖਾਂਦੇ ਹਰੇ।
ਠੀਕ ਆ,
ਤੇ ਇਹਦੇ ਬਾਰੇ ਦੱਸੋ ਵੀ ਕੋਈ ਚੀਜ਼ ਹੁਣ ਕੋਈ ਖਾਣਾ ਖਾਈਏ ਹੋ ਚੱਲੇ 2 ਮਿੰਟ ਕੋਈ ਦਿਲ ਖਾਓ 10 ਮਿੰਟ ਕਰੋਲੀਆਂ ਕਰਨੀਆਂ ਪੈਂਦੀਆਂ ਤੇ ਗੈਸ ਬਹੁਤ ਆਉਂਦੀ ਆ। ਪਾਣੀ ਪੀਣਾ ਤਾਂ ਗੈਸ ਬਣਦੀ ਹੈ।
ਠੀਕ ਹੈ,
ਓਕੇ ਜੀ, ਥੈਂਕ ਯੂ,
ਥੈਂਕ ਯੂ ਜੀ, ਥੈਂਕ ਯੂ। ਹਾਂ, ਇਹਨਾਂ ਨੂੰ ਕਿਸੇ ਫੂਡ ਤੋਂ ਪ੍ਰੋਬਲਮ ਹੋ ਸਕਦੀ ਹੈ। ਪਰਮਜੀਤ,
ਹਾਂਜੀ, ਸਤਿ ਸ਼੍ਰੀ ਅਕਾਲ।
ਸਤਿ ਸ਼੍ਰੀ ਅਕਾਲ।
ਮੈਂ ਨਾ ਸੁਣ ਨਹੀਂ ਸਕੀ ਕੀ ਕੀ ਸੀਗਾ ਪ੍ਰੋਗਰਾਮ ਹੋਇਆ, ਪਰ ਫਿਰ ਵੀ ਜੋ ਕੁਛ ਸੁਣਿਆ ਮੈਂ ਉਹਦੇ ਬਾਰੇ,
ਹਾਂ ਉਹ ਦੱਸ ਦਿਓ।
ਇਹ ਹੁਣ ਕਹਿ ਕੇ ਗਏ ਨੇ ਨਾ ਵੀ ਉਮਰ ਵੀ ਇਹਨਾਂ ਦੀ ਇੰਨੀ ਹੈਗੀ ਹੈ ਤੇ ਇਹਨਾਂ ਨੂੰ ਪਚਦਾ ਵੀ ਨੀ ਕੁਛ, ਹੈ ਨਾ, ਪਾਣੀ ਰੇਸ਼ਾ ਹੀ ਬਣ ਜਾਂਦਾ ਹੈ ਨਾ, ਜਿੱਦਾਂ ਕਹਿੰਦੇ ਨੇ ਮੂੰਹ ਦੇ ਵਿੱਚ ਜਾਲੇ ਜੇ ਆ ਜਾਂਦੇ। ਇੱਕ ਤਾਂ ਇਹਨਾਂ ਨੂੰ ਕਿਸੇ ਚੀਜ਼ ਤੋਂ ਐਲਰਜੀ ਹੈਗੀ ਹੈ ਨਾ, ਉਹ ਹੁਣ ਇਹਨਾਂ ਨੂੰ ਪਤਾ ਲੱਗਣਾ ਵੀ ਕਿਸ ਤਰ੍ਹਾਂ ਕੀ ਹੈਗਾ। ਪਰ ਇਹ ਜੇ ਹੁਣ ਸਰਦੀਆਂ ਦੇ ਵਿੱਚ ਸਵੇਰੇ ਖਾਲੀ ਪੇਟ ਜਵੈਣ ਭੁੰਨ ਕੇ, ਜਵੈਣ ਤੇ ਮੇਥੇ ਤੇ ਕਾਲੀ ਜੀਰੀ, ਜੇ ਇਹ ਇਸ ਉਮਰ ਦੇ ਵਿੱਚ ਸਵੇਰੇ ਥੋੜਾ ਜਿਹਾ ਚੌਥਾ ਹਿੱਸਾ ਤੋਂ ਸ਼ੁਰੂ ਕਰਨ, ਲੈਣਾ ਸ਼ੁਰੂ ਕਰ ਦੇਣ, ਮੈਨੂੰ ਲੱਗਦਾ ਇਹਨਾਂ ਦੀ ਕਾਫੀ ਪ੍ਰੋਬਲਮ ਹੱਲ ਹੋ ਜਾਣੀ ਆ ਤੇ ਇਹ ਠੀਕ ਹੋ ਜਾਣੇ ਨੇ। ਪਰ ਇਹ ਨੀ ਵੀ ਇਹ ਕਹਿਣ ਮੈਂ ਦੋ ਦਿਨ ਲੈ ਲਿਆ ਤੇ ਮੈਂ ਛੱਡ ਜਾਵਾਂ,
ਥੋੜਾ ਥੋੜਾ ਲੈ ਲੈਣ, ਰੋਜ਼ ਲੈ ਲੈਣ।
ਹਾਂਜੀ, ਰੋਜ਼ ਲੈਣ, ਸਵੇਰੇ ਲੈ ਲੈਣ। ਤੇ ਜਿਹੜੇ ਇੱਕ ਕਹਿ ਕੇ ਕਹਿੰਦੇ ਮੇਰੇ ਮੂੰਹ ਚੋਂ ਪਾਣੀ ਡਿੱਗਦਾ ਹੈ ਨਾ ਰਾਤ ਨੂੰ, ਕਹਿੰਦੇ ਲੰਮੇ ਪਏ ਵੀ ਆ ਜਾਂਦਾ ਤੇ ਉਹਨਾਂ ਦੀਆਂ ਉਂਗਲਾਂ ਵੀ ਸੁੱਜਦੀਆਂ, ਇਸ ਤਰ੍ਹਾਂ ਹੀ ਬੋਲ ਕੇ ਗਏ ਨੇ, ਮੈਂ ਸੁਣਦੀ
ਪਈ। ਹਾਂਜੀ ਹਾਂਜੀ,
ਨਾਲ ਕਿਸੇ ਨੂੰ ਅਟੈਂਡ ਕਰਦੇ ਕਰਦੇ ਉਹ ਵੀ ਇਹ ਚੀਜ਼ ਲੈ ਸਕਦੇ ਨੇ, ਉਹਨਾਂ ਲਈ ਵੀ ਇਹ ਠੀਕ ਹੈ। ਡਾਕਟਰਾਂ ਨੇ ਜਿੱਦਾਂ ਗੱਠਿਆ ਕਹਿਣਾ, ਕਹਿੰਦੇ ਸੀ ਮੇਰੀ ਉਂਗਲ ਸੁੱਜ ਜਾਂਦੀ ਹੈ, ਵੱਡੀ ਉਂਗਲ ਜ਼ਿਆਦਾ ਸੁੱਜਦੀ ਆ, ਆਲਮੋਸਟ ਗੱਠਾਂ ਤੋਂ ਸੁੱਜਦੀ ਹੋਏਗੀ। ਇਹ ਚੀਜ਼ ਲਗਾਤਾਰ ਲੈਣ ਤੇ ਉਹਨਾਂ ਨੂੰ ਫਰਕ ਪੈਣਾ, ਤੇ ਉਹ ਨਾਲੇ ਜਿਹੜੇ ਸੁੱਜਣ ਵਾਲੇ ਜਿੰਨੀਆਂ ਵੀ ਕਿਸੇ ਦੇ ਗਿੱਟੇ ਸੁੱਜਦੇ ਨੇ, ਉਂਗਲਾਂ ਸੁੱਜਦੀਆਂ ਆ, ਸੋਜਾ ਜਿਹਾ ਮਹਿਸੂਸ ਹੁੰਦਾ, ਕਈ ਵਾਰੀ ਮੂੰਹ ਵੀ ਸੁੱਜਿਆ ਸੁੱਜਿਆ ਲੱਗਦਾ ਆ, ਉਹ ਜੂਸ ਪੀਣ, ਗਾਜਰ ਦਾ, ਵਿਟਾਮਿਨ ਦੀ ਵੀ ਕਮੀ ਹੋ ਜਾਂਦੀ ਹੈ, ਔਰ ਗਾਜਰ ਔਰ ਟਮਾਟਰ ਦਾ ਜੂਸ ਲੈ ਸਕਦੇ ਨੇ ਤਾਂ ਕਿ ਵੀਕਨੈਸ ਦੂਰ ਹੋਵੇ। ਔਰ ਦੂਸਰਾ ਜਿਹੜਾ ਆਪਾਂ ਕਹਿੰਦੇ ਹੁੰਦੇ ਹਾਂ ਵੀ ਜੇ ਨੀਂਦ ਨਹੀਂ ਆਉਂਦੀ ਤਾਂ ਰਾਤ ਨੂੰ ਸੌਣ ਤੋਂ ਪਹਿਲਾਂ ਚਾਰ ਮਗਜ਼ ਤੇ ਖਸਖਸ ਵਗੈਰਾ ਨੂੰ ਇੱਕ ਵਾਰੀ ਦੁੱਧ 'ਚ ਤਲ ਕੇ, ਯਾਨੀ ਘਿਓ ਵਿੱਚ ਤਲ ਕੇ, ਇੱਕ ਚਮਚਾ ਘਿਓ 'ਚ ਤਲ ਕੇ ਦੁੱਧ ਪਾ ਕੇ ਉਹ ਪੀਣ। ਸ਼ੂਗਰ ਨਹੀਂ ਹੈਗੀ ਤਾਂ ਥੋੜ੍ਹਾ ਗੁੜ ਵੀ ਪਾ ਸਕਦੇ ਹਾਂ, ਉਹਦੇ ਲਈ ਠੀਕ ਹੈਗਾ। ਬਲਵਿੰਦਰ ਕੌਰ ਜੀ, ਮੈਂ ਇੱਕ ਸੁਣ ਰਹੀ ਸੀ ਕਿ ਕਿਸੇ ਨੂੰ ਟੱਟੀਆਂ ਲੱਗੀਆਂ ਹੋਈਆਂ ਨੇ, ਜਿਹਨੂੰ ਆਪਾਂ ਪੇਚਸ ਕਹਿੰਦੇ ਹਾਂ, ਰੇਸ਼ਾ ਆਉਂਦਾ ਹੈਗਾ, ਹਨਾ,
ਹਾਂਜੀ,
ਬੱਚਾ ਹੈ ਕਿ ਕੌਣ ਵੱਡਾ ਹੈਗਾ?
ਮੈਨੂੰ ਏਜ ਨਹੀਂ ਯਾਦ। ਹਾਂ, ਏਜ ਨਹੀਂ ਯਾਦ, ਤੁਸੀਂ ਕੋਈ ਨਹੀਂ ਇਲਾਜ ਦੱਸੋ।
ਹਾਂ, ਇਸ ਤਰ੍ਹਾਂ ਹੈਗਾ ਕਿ ਜੇ ਡਾਕਟਰ ਨੇ ਕਹਿ ਦਿੱਤਾ ਵੀ ਪੇਟ ਚ ਕੁਛ ਨੀ ਹੈਗਾ ਤੇ ਟੱਟੀਆਂ ਆ ਜਾਂਦੇ, ਹਟਦੀਆਂ ਨੀ,
ਉਹ ਵੱਡੇ ਆ, ਵੱਡੇ ਆ।
ਹਾਂ, ਜੇ ਵੱਡੇ ਵੀ ਹੈ ਤਾਂ ਵੀ ਭੋਨਵੇਂ ਚੌਲ ਖਾਣ, ਭੋਨਵੇਂ ਚੌਲ ਜਿੱਦਾਂ ਆਪਾਂ ਪਲਾਵ ਬਣਾਉਂਦੇ ਹਾਂ ਨਾ, ਇਸ ਤਰ੍ਹਾਂ ਬਣਾਉਣੇ ਨੇ। ਪਰ ਬਾਕੀ ਹੋਰ ਚੀਜ਼ਾਂ ਨੀ ਪਾਣੀਆਂ, ਜੀਰੇ ਦਾ ਤੜਕਾ ਦੇਣਾ ਆ, ਲਾਈਟ ਮਿਰਚ ਮੁਰਚ ਘੱਟ ਪਾਣੀ ਹੈ, ਉਹਨਾਂ ਨੂੰ ਇਹਨਾਂ ਨੂੰ ਦਹੀਂ ਨਾਲ ਖਾਣਾ,
ਠੀਕ ਆ,
ਦੋ ਤਿੰਨ ਉਹ ਛੱਡਣ ਖਾਣੇ, ਦਹੀਂ ਨਾਲ ਖਾਣਾ। ਔਰ ਜਦੋਂ ਭੁੰਨਵੇਂ, ਮਤਲਬ ਕੀ ਹੁੰਦਾ ਕਿ ਘਿਓ ਹੋਵੇ ਚੰਗਾ ਵਿੱਚ, ਹੈਨਾ, ਉਹ ਇਹ ਖਾਣ ਦਹੀਂ ਦੇ ਨਾਲ, ਤਿੰਨ ਵੇਲੇ ਖਾਣ, ਇੱਕ ਇੱਕ ਕੌਲੀ ਕਰਕੇ। ਔਰ ਜਿਹੜਾ ਇਹਨਾਂ ਦੇ ਲੈਟਰਨ ਵਾਲੀ ਥਾਂ ਹੈਗੀ ਹੈ, ਉਹ ਕਿਉਂ ਬਾਰ ਬਾਰ ਟੱਟੀਆਂ ਆਉਣ ਦੇ ਨਾਲ ਅੰਦਰੋਂ ਗੁੱਦਾ ਜਿਹੜਾ ਹੈ ਨਾ ਬਾਹਰ ਆ ਗਿਆ ਹੋਣਾ, ਉਹਨੂੰ ਸੋਜਨ ਵੀ ਹੋ ਗਈ ਹੋਣੀ ਆ। ਉਹ ਕਿਸੇ ਆਪਣੇ ਵੀਰ ਮਿੱਤਰ ਨੂੰ ਕਹਿ ਕੇ ਉਹ ਆਪਣੀ ਅੱਡੀ ਦੇ ਨਾਲ ਉਹਨਾਂ ਦੀ ਜਿਹੜਾ ਟੱਟੀ ਵਾਲੀ ਥਾਂ ਹੈਗੀ ਉਹ ਅੰਦਰ ਦੱਬਣ। ਜੇ ਬੱਚੇ ਨੂੰ ਵੀ ਹੋ ਜਾਂਦਾ, ਉਹਨੂੰ ਵੀ ਪੁੱਠਾ ਕਰਕੇ ਨਾ ਇਸੇ ਤਰ੍ਹਾਂ ਅੰਦਰ ਦਬਾਉਂਦੇ ਹੁੰਦੇ ਨੇ ਤਾਂ ਕਿ ਉਹ ਬਾਹਰ ਨਿਕਲ ਕੇ ਜ਼ਿਆਦਾ ਪਰੇਸ਼ਾਨੀ ਨਾ ਕਰੇ ਨਾ। ਬਾਰ ਬਾਰ ਟੱਟੀਆਂ ਆਉਣ ਦੇ ਨਾਲ ਚਾਹੇ ਬੱਚਾ ਹੋਵੇ ਚਾਹੇ ਵੱਡਾ ਹੋਵੇ, ਇਹ ਪਰੇਸ਼ਾਨੀ ਆ ਜਾਂਦੀ ਆ। ਉਹ ਇਹਨੂੰ ਅੰਦਰ ਕਰਨ, ਕਿਉਂਕਿ ਉਹ ਬਾਹਰ ਆਉਣ ਦੇ ਨਾਲ ਅੰਦਰ ਕੰਟਰੋਲ ਨੀ ਰਹਿੰਦਾ, ਕੰਟਰੋਲ ਖਤਮ ਹੋ ਜਾਂਦਾ, ਉਹ ਆਪਣੇ ਆਪ ਆਉਣਾ ਸ਼ੁਰੂ ਹੋ ਜਾਂਦਾ। ਔਰ ਜਿਹੜੇ ਅੰਦਰ ਇਹਨਾਂ ਦੇ ਜ਼ਖਮ ਬਣਦੇ ਹੋਏ ਨੇ, ਜਦੋਂ ਇਹ ਭੋਨਵੇਂ ਚੌਲ ਬਣਾਉਣ ਤੇ ਕੜੀ ਪੱਤਾ ਇਸਤੇਮਾਲ ਕਰ ਲੈਣ, ਕੜੀ ਪੱਤਾ ਦੇ ਨਾਲ ਅੰਦਰ ਜ਼ਖਮ ਜਿਹੜੇ ਬਣੇ ਨੇ ਉਹਦੇ ਨਾਲ ਠੀਕ ਹੋ ਜਾਣਗੇ।
ਠੀਕ
ਹੈ, ਕਾਫੀ ਕੁਛ ਭੈਣ ਜੀ ਦੱਸ ਹੀ ਗਏ ਨੇ। ਔਰ ਇੱਕ ਆਹ ਦੱਸਿਆ ਸੀ, ਜੀਭ ਜਿਹੜੀ ਹੈਗੀ ਹੈ ਪੱਕਦੀ ਹੈ ਇੱਕ ਸਾਈਡ ਤੋਂ ਪੱਕਦੀ ਹੈ, ਉਹਨਾਂ ਨੂੰ ਵੀ ਕਿਸੇ ਚੀਜ਼ ਨਾਲ ਐਲਰਜੀ ਹੈਗੀ ਹੈ ਕਿ ਜਦੋਂ ਉਹ ਚੀਜ਼ ਉਹ ਖਾਂਦੇ ਨੇ ਉਸ ਸਾਈਡ ਤੇ ਖਾਂਦੇ ਹੋਣਗੇ, ਉਹਦੇ ਨਾਲ ਹੋ ਜਾਂਦਾ ਹੋਣਾ। ਉਹ ਲੱਭ ਲੈਣ ਕੀ ਚੀਜ਼ ਹੈਗੀ ਹੈ ਉਹਨਾਂ ਦੇ ਖਾਣੇ ਵਿੱਚ,
ਠੀਕ ਹੈ,
ਹੈਨਾ, ਤੇ ਜਾਂ ਉਹ ਕੀ ਕਰਿਆ ਕਰਨ ਆਪਣੇ ਖਾਣੇ ਦੇ ਵਿੱਚ, ਦਿਨ ਦੇ ਵਿੱਚ ਲਗਾਤਾਰ ਅਲਸੀ ਦੇ ਦਾਣੇ ਭੁੰਨ ਕੇ ਉਹਦਾ ਪਾਊਡਰ ਬਣਾ ਕੇ ਦੁੱਧ ਨਾਲ ਲੈ ਕੇ ਦੇਖ ਲੈਣ,
ਠੀਕ,
ਉਹਦੇ ਨਾਲ ਵੀ ਉਹਨਾਂ ਨੂੰ ਫਰਕ ਪੈ ਜਾਏਗਾ। ਤੇ ਪੇਟ ਦਰਦ ਵਾਲਿਆਂ ਨੂੰ ਵੀ ਆਪਾਂ ਦੱਸਿਆ ਸੀਗਾ ਕਿ ਅਜਵਾਇਣ ਵਗੈਰਾ ਸਿਰਫ ਤਲੀ ਦੇ ਉੱਤੇ ਰੱਖ ਕੇ ਤੇ ਕੋਸੇ ਪਾਣੀ ਦੇ ਨਾਲ ਸੰਜਾ ਲੂਣ ਪਾ ਕੇ, ਕਾਲਾ ਲੂਣ ਪਾ ਕੇ ਲੈ ਲਿਆ ਕਰਨ, ਉਹਨਾਂ ਨੂੰ ਫਰਕ ਪਏਗਾ। ਪਰ ਇਹ ਨਾ ਕਰਨ ਵੀ ਮੈਂ ਇੱਕ ਦਿਨ ਲੈ ਲਿਆ ਤੇ ਨਹੀਂ ਮੈਨੂੰ ਫਰਕ ਨੀ ਪਿਆ, ਪਰ ਇਹਦੇ ਚ ਇੱਕਦਮ ਹੀ ਫਰਕ ਪੈ ਜਾਂਦਾ ਹੁੰਦਾ ਅਜਵਾਇਣ ਨਾਲ। ਉਸੇ ਵੇਲੇ ਰਿਜ਼ਲਟ ਇਹਦਾ ਆ ਜਾਂਦਾ ਹੁੰਦਾ। ਇੱਕ ਨਾ ਬਲਵਿੰਦਰ ਕੌਰ ਜੀ, ਪਿਛਲੀ ਵਾਰੀ ਇੱਕ ਬੀਬੀ ਜੀ ਨੇ ਕਿਹਾ ਸੀ ਕਿ ਉਹਨਾਂ ਦੇ ਨੱਕ ਦੇ ਉੱਤੇ ਬੜਾ ਵਜ਼ਨ ਪੈਂਦਾ ਹੈ,
ਹਾਂਜੀ,
ਤੇ ਉਹਨਾਂ ਨੂੰ ਬੜੀ ਤਕਲੀਫ ਹੁੰਦੀ ਹੈ ਤੇ ਉਹ ਲੱਗਦਾ ਕਿ ਜਿੱਦਾਂ ਭਾਰ ਪਿਆ ਹੋਇਆ। ਉਹਨਾਂ ਨੂੰ ਇਹ ਸਲਾਹ ਹੈਗੀ ਹੈ ਕਿ ਮੇਰੀ ਬੇਟੀ ਨੂੰ 4 ਸਾਲ ਪਹਿਲਾਂ ਏਦਾਂ ਹੋਇਆ ਸੀਗਾ ਤੇ ਉਹਨਾਂ ਨੂੰ ਫੇਰ ਚੈੱਕ ਕਰਾਇਆ ਸੀ, ਐਕਸਰੇ ਕਰਾਇਆ ਸੀ ਨੱਕ ਦਾ, ਉਹਦੇ ਅੰਦਰ ਛੋਟੀਆਂ ਛੋਟੀਆਂ ਰਸੌਲੀਆਂ ਦੱਸੀਆਂ ਸੀ ਉਹਨਾਂ ਨੇ, ਇੱਥੇ ਇੱਥੇ ਕਰਾਇਆ ਸੀ ਚੈੱਕ। ਇਹੀ ਪ੍ਰੋਬਲਮ ਸੀ ਉਹਨਾਂ ਤੋਂ, ਸੁੱਜ ਵੀ ਜਾਂਦਾ ਸੀ ਅੱਖਾਂ ਦੇ ਅੱਗੇ ਅੱਗੇ ਨਾ, ਨੱਕ ਇੱਥੇ ਕਾ ਕੇ ਅੱਖਾਂ ਦੇ ਵਿਚਕਾਰ ਲਾਈ ਦੀ ਆ, ਸੁੱਜ ਵੀ ਜਾਂਦਾ ਸੀ ਤੇ ਉਹਨੂੰ ਲੱਗਦਾ ਸੀ ਨਿੱਕੀ ਦੱਬਿਆ ਹੋਇਆ ਮੇਰੇ ਸਿਰ ਦੇ ਉੱਤੇ ਨਾ। ਫਿਰ ਇੱਥੋਂ ਆਇਆ ਸੀ ਐਕਸਰੇ ਵਿੱਚ, ਪਰ ਫਿਰ ਇੰਡੀਆ ਜਾ ਕੇ ਉਹਨਾਂ ਨੇ ਕਢਵਾਈਆਂ ਸੀਗੀਆਂ, ਉਹ 3 ਛੋਟੀਆਂ ਗੋਲੀਆਂ ਕੱਢੀਆਂ ਸੀ ਉਹਨਾਂ ਨੇ ਤੇ ਉਹ ਬਿਲਕੁਲ ਠੀਕ ਆ। ਰੱਬ ਨਾ ਕਰੇ ਇਹਨਾਂ ਨੂੰ ਇਹ ਤਕਲੀਫ ਹੋਵੇ, ਪਹਿਲਾਂ ਇਹ ਆਪਣਾ ਡੇਲੀ ਜਿਹੜਾ ਹੈਗਾ ਆ ਆਪਣੇ ਜਿਹੜੇ ਨੱਕ ਦੇ, ਪਹਿਲਾਂ ਵੀ ਇੱਕ ਵਾਰੀ ਮੈਂ ਦੱਸੀ ਸੀ ਵੀ ਐਕਸਰਸਾਈਜ਼ ਹੀ ਆ, ਕੱਲ ਨੂੰ ਤੇਲ ਅੰਦਰ ਲਗਾਉਣ ਦੋਨਾਂ ਸਾਈਡਾਂ ਦੇ ਉੱਤੇ, ਤੇ ਮੈਂ ਤਾਂ ਸਰੋਂ ਦਾ ਤੇਲ ਇਸਤੇਮਾਲ ਕਰਦੀ ਹਾਂ ਤੇ ਕਈ ਦੇਸੀ ਘਿਓ ਪਾਉਂਦੇ ਨੇ ਨੱਕ ਦੇ ਵਿੱਚ, ਇਹ ਉਹ ਦਬਾਣ ਉਹਨੂੰ ਨਾ ਜਦੋਂ ਇਸ਼ਨਾਨ ਕਰਦੇ ਨੇ ਨੱਕ ਨੂੰ ਸਾਫ਼ ਕਰ ਚੰਗੀ ਤਰ੍ਹਾਂ, ਤੇ ਉਹਨੂੰ ਜਿਹੜੀ ਸੱਜੇ ਪਾਸੇ ਨੂੰ ਤੇ ਖੱਬੇ ਯਾਨੀ ਅੱਖ ਵਾਲੇ ਪਾਸੇ ਨੂੰ ਹਲਕਾ ਹਲਕਾ ਉਹਨੂੰ ਪ੍ਰੈਸ ਕਰਨ, ਸ਼ਾਇਦ ਇਹਨਾਂ ਨੂੰ ਰਿਲੀਫ ਮਿਲੇ, ਔਰ ਇਹ ਲਗਾਤਾਰ ਕਰਨ ਜਦੋਂ ਇਸ਼ਨਾਨ ਕਰਨ ਕਰ ਲੈਣ। ਬਹੁਤ ਥੈਂਕ ਯੂ ਜੀ, ਤੁਹਾਡਾ ਪ੍ਰੋਗਰਾਮ ਬਹੁਤ ਚੱਲੇ, ਸਤਿ ਸ੍ਰੀ ਅਕਾਲ।
ਥੈਂਕ ਯੂ ਪਰਮਜੀਤ ਜੀ, ਬਹੁਤ ਬਹੁਤ ਧੰਨਵਾਦ ਜੀ। ਸਾਡੇ ਅਗਲੇ ਕਾਲਰ ਨੇ ਹਰਪ੍ਰੀਤ, ਹਰਪ੍ਰੀਤ ਸਤਿ ਸ੍ਰੀ ਅਕਾਲ। ਗੁਰਦੀਪ ਕੌਰ ਜੀ,
ਜੀ ਬੇਟਾ ਮੈਂ ਦਟਿਆ ਵਾਲੇ ਨੁਕਸਾ ਦੇ ਘੋਰ ਦੱਸਦੀ ਆ
ਜੀ।
ਇੱਕ ਤਾਂ ਇਮਲੀ ਭਿਓ ਦੇਣ ਰਾਤ ਨੂੰ, ਸਵੇਰੇ ਪੁਣ ਕੇ ਉਹਦਾ ਪਾਣੀ ਲੈ ਕੇ ਨਾ ਦਹੀਂ ਚ ਪਾ ਕੇ ਇਸ ਵਾਰ ਛਿਲਕਾ ਪਾ ਕੇ ਉਹ ਖਾਣ ਨਿਰਣੇ ਕਾਲ ਜੀ।
ਠੀਕ ਹੈ।
ਇੱਕ ਸ਼ੱਕਰ ਪਾ ਕੇ ਗਲਿਆ ਬੜਾ ਰਸਿਆ ਕੇਲਾ ਹੋਵੇ, ਉਹ ਦਹੀਂ ਚ ਮਿੱਧ ਕੇ ਤੇ ਵਿੱਚ ਸ਼ੱਕਰ ਪਾ ਕੇ ਖਾਣ।
ਠੀਕ ਹੈ।
ਇੱਕ ਸੁੰਡ ਹਿੰਗ ਜਵੈਣ ਜੀਰਾ ਭੁੰਨ ਕੇ ਪਾਉਣਾ ਤੇ ਕਾਲਾ ਨਮਕ, ਸੁੰਡ ਹਿੰਗ ਜਵੈਣ ਤੇ ਜੀਰਾ ਭੁੰਨ ਕੇ ਪਾਓ ਤੇ ਕਾਲਾ ਨਮਕ ਇਹਨੂੰ ਪੀਸ ਕੇ ਨਾ ਠੰਡੇ ਪਾਣੀ ਨਾਲ ਤੁਸੀਂ 2 ਟਾਈਮ ਲੈਣ ਤੇ ਬਿਲਕੁਲ ਉਹਨਾਂ ਨੂੰ ਆਰਾਮ ਆਏਗਾ। ਮੈਂ ਇਹ ਵਰਤਿਆ ਸੀ, ਕਈਆਂ ਨੂੰ ਦੱਸਿਆ ਆਰਾਮ ਆ ਜਾਂਦਾ ਇਹਦੇ ਨਾਲ ਬਹੁਤ ਛੇਤੀ, ਕਿੰਨੀਆਂ ਵੀ ਪੋਟੀਆਂ ਟੱਟੀਆਂ ਲੱਗੀਆਂ ਇਹਦੇ ਨਾਲ ਆਰਾਮ ਆ ਗਿਆ। ਬਸ ਉਹ 2 ਚੀਜ਼ਾਂ ਉਹ ਦੇਣ, ਇੱਕ ਆ ਦੇਣ ਜਿਹੜੇ ਉਹਨਾਂ ਦੇ ਮੂੰਹ ਚ ਪਾਣੀ ਵਗਦਾ ਹੈ। ਇੱਕ ਤਾਂ ਤ੍ਰਿਪਲਾ ਰਾਤ ਨੂੰ ਭਿਓ ਕੇ ਰੱਖ ਦੇਣ 2 ਚਮਚ, ਸਵੇਰੇ ਉਹਨੂੰ ਪੁਣ ਕੇ ਨਾ ਮਿੱਧ ਕੇ ਚੰਗੀ ਤਰ੍ਹਾਂ ਤੇ ਮਾੜਾ ਜਿਹਾ ਕਾਲੇ ਜਿਹਾ ਨਮਕ ਵੀ ਪਾ ਸਕਦੇ ਨੇ ਤੇ ਉਹ ਪੀਣ ਘੁੱਟ ਘੁੱਟ ਕਰਕੇ ਨਾ, ਉਹਦੇ ਨਾਲ ਮੂੰਹ ਨਾ ਜਿਹੜਾ ਪੀਣ ਵਾਈ ਜੀ ਹੋਵੇਗੀ ਮਰ ਜਾਏਗੀ। ਕਾਲੀ ਮਿਰਚ ਲੌਂਗ ਤੇ ਠਿਕਰੀ ਨੇ ਸਾਦਰ ਇਹਨੂੰ ਕੁੱਟ ਕੇ ਨਾ ਮੂੰਹ ਦੇ ਵਿੱਚ ਮਲੋ, ਚੂਲੀਆਂ ਕਰੋ, ਬਾਹਰ ਤੇ ਉਹਨਾਂ ਨੇ ਪਾਣੀ ਨਹੀਂ ਆਏਗਾ। ਤੇ ਮੈਂ ਤੁਹਾਨੂੰ ਜਿਹੜੇ ਕਹਿੰਦੇ ਪੈਸੇ ਰੋਟੀ ਖਾਂਦੇ ਆ ਬਾਹਰ ਨੂੰ ਆ ਜਾਂਦੀ ਹੈ, ਤੁਹਾਨੂੰ ਆਹ ਪੈਸੇ ਉਲਟੀ ਤਰ੍ਹਾਂ ਆਉਂਦੀ ਮੈਨੂੰ
ਜੀ।
ਤੇ ਮੋਟੀ ਇਲਾਚੀ, ਮੋਟੀ ਇਲਾਚੀ ਪਾ ਲਓ ਤੇ ਦਾਲਚੀਨੀ ਪਾ ਲਓ, ਹਿੰਗ ਪਾ ਲਓ, ਸੌਂਫ ਪਾ ਲਓ, ਜਵੈਣ ਪਾ ਲਓ, ਉਹਨੂੰ ਪੀਸ ਕੇ ਨਾ ਰੋਟੀ ਖਾਣ ਤੋਂ 15 ਕੁ ਮਿੰਟ ਪਹਿਲਾਂ 2 ਕੁ ਚੁਟਕੀਆਂ ਮੂੰਹ ਚ ਪਾ ਕੇ ਪਾਣੀ ਪੀ ਲੈਣ ਕਰਨ, ਉਹਨਾਂ ਨੂੰ ਭੁੱਖ ਵੀ ਲੱਗੇਗੀ, ਡਕਾਰ ਵੀ ਨੀ ਆ ਜਾਣਗੇ, ਰੋਟੀ ਹਜਮ ਹੋਏਗੀ ਤੇ ਫਿਰ ਬਾਹਰ ਨੂੰ ਨਹੀਂ ਆਏਗੀ। ਸੌਖਾ ਜਿਹਾ ਇਲਾਜ ਬੇਟੇ। ਓਕੇ, ਸਤਿ ਸ੍ਰੀ ਅਕਾਲ।
ਸਤਿ ਸ੍ਰੀ ਅਕਾਲ ਜੀ, ਥੈਂਕ ਯੂ ਜੀ, ਥੈਂਕ ਯੂ, ਬਹੁਤ ਬਹੁਤ ਧੰਨਵਾਦ। ਮਹਿੰਦਰ ਸਿੰਘ ਜੀ, ਮਹਿੰਦਰ ਸਿੰਘ ਜੀ,
ਸਤਿ ਸ੍ਰੀ ਅਕਾਲ। ਓਹਦੇ ਲਈ ਮੈਨੂੰ, ਮੈਂ ਗੱਬ ਪੈਂਟ ਖਾਂਦਾ ਗੋਲੀਆਂ 2 ਸਵੇਰ ਨੂੰ ਖਾ ਲੈਂਦਾ ਤੇ ਉਹ ਡਾਕਟਰਾਂ ਨੇ ਛੱਡਿਆ, ਕਈਆਂ ਨੂੰ ਇੰਡੀਆ ਵੀ ਮੈਂ ਜਾਣਾ ਆ, ਕੋਈ ਫਰਕ ਨੀ ਮੈਨੂੰ ਪਿਆ ਕਿਸੇ ਦਵਾਈ ਨਾਲ, ਜੇ ਕੋਈ ਤਾਂ ਪਲੀਜ਼ ਦੱਸਿਓ।
ਠੀਕ ਹੈ ਜੀ, ਠੀਕ ਹੈ ਜੀ, ਸੁਣਦੇ ਰਹੋ ਤੁਸੀਂ, ਸ਼ਾਇਦ ਕੋਈ ਦੱਸ ਦਊਗਾ ਵੀ ਪੈਰ ਦੁਖਦੇ ਬਹੁਤ। ਹਰਪ੍ਰੀਤ, ਹਰਪ੍ਰੀਤ ਕੌਰ ਜੀ, ਸਤਿ ਸ੍ਰੀ ਅਕਾਲ। ਚਲੋ ਜੀ, ਦੁਬਾਰਾ ਆਉਂਦੇ ਤੁਹਾਡੇ ਵੱਲ ਅਸੀਂ, ਆਪਾਂ ਇੱਕ ਬ੍ਰੇਕ ਲੈਣੀ ਹੈ, ਬ੍ਰੇਕ ਤੋਂ ਬਾਅਦ ਵਾਪਸ ਆਉਂਦੇ ਹਾਂ। 4082725200 ਜਿਹੜੇ ਹੋਲਡ ਤੇ ਆ, ਪਲੀਜ਼ ਹੋਲਡ ਤੇ ਬਣੇ ਰਹਿਣਾ ਇੱਕ ਬ੍ਰੇਕ ਤੋਂ ਬਾਅਦ।
ਤੁਸੀਂ ਸੁਣ ਰਹੇ ਹੋ ਪੰਜਾਬੀ ਰੇਡੀਓ USA KOBO ਯੂਬਾ ਸਿਟੀ 1450 AM, KIID ਸੈਕਰਾਮੈਂਟੋ 1470 AM, KWRU ਫ੍ਰੈਸਨੋ 1300 AM, KLHC ਬੇਕਰਸਫੀਲਡ 1350 AM, KCVR ਸਟਾਕਟਨ ਮੋਡੈਸਟੋ 1570 AM।
ਸੇਲ ਸੇਲ ਸੇਲ
ਸੇਲ ਚੀਨਾ ਜੁਐਲਰਸ ਦੇ ਵੱਲੋਂ 13ਵੀਂ ਥੈਂਕਸ ਗਿਵਿੰਗ ਤੇ ਬਲੈਕ ਫਰਾਈਡੇ ਧਮਾਕਾ ਸੇਲ 24 ਤੇ 25 ਨਵੰਬਰ ਨੂੰ ਸਵੇਰੇ 9 ਵਜੇ ਤੋਂ ਸ਼ਾਮ 6 ਵਜੇ ਤੱਕ 22 ਕੈਰਟ ਸੋਨੇ ਦੀ ਜੁਐਲਰੀ ਸੇਲ ਪ੍ਰਾਈਸ ਤੇ ਨਾਲੇ ਇੰਡੀਆ ਤੋਂ ਘੱਟ ਰੇਟ ਦੀ ਗਾਰੰਟੀ ਵੀ ਤੇ ਡਾਇਮੰਡ ਜੁਐਲਰੀ ਤੇ 50 ਤੋਂ 70% ਆਫ ਹੋਵੇਗਾ ਲੱਕੀ ਡਰਾ ਵੀ ਕੱਢੇ ਜਾਣਗੇ ਦੋਵੇਂ ਦਿਨ ਪਹਿਲੇ 50-50 ਕਸਟਮਰਾਂ ਨੂੰ ਮਿਲੇਗਾ ਡਾਇਮੰਡ ਰਿੰਗਸ ਜਿੱਤਣ ਦਾ ਮੌਕਾ ਕੋਈ 10 ਜਿੱਤਣਗੇ ਡਾਇਮੰਡ ਰਿੰਗ 10 ਗੋਲਡ ਚੇਨਸ 20 ਜਿੱਤਣਗੇ ਗੋਲਡ ਰਿੰਗਸ ਤੇ ਬਾਕੀ 60 ਨੂੰ ਮਿਲਣਗੇ ਸਪੈਸ਼ਲ ਗਿਫਟ
ਮੈਂ ਕਿਹਾ ਜੀ ਆ ਕੀ ਕਹਿ ਰਹੇ ਹੋ
ਓਹੀ ਜੋ ਚੀਨਾ ਜੁਐਲਰਸ ਵਾਲੇ ਇੰਦਰਜੀਤ ਚੀਨਾ ਕਹਿ ਰਹੇ ਨੇ ਪੁਰਾਣੇ ਸੋਨੇ ਦੇ ਗਹਿਣੇ ਲਿਆਓ ਤੇ ਬਿਨਾਂ ਕੋਈ ਕਾਟ ਕੱਟੇ ਨਵੇਂ ਗਹਿਣੇ ਬਦਲ ਕੇ ਲੈ ਜਾਓ ਗੋਲਡ ਕੋਇਨ ਗੋਲਡ ਬਿਸਕੁਟ ਹੋਲਸੇਲ ਰੇਟ ਤੇ ਖਰੀਦੋ
ਇਸ ਵਾਰ ਹੈ ਇੱਕ ਹੋਰ ਧਮਾਕਾ 24 ਦਸੰਬਰ ਤੱਕ ਡਾਇਮੰਡ ਦੀ ਜੁਐਲਰੀ ਜਾਂ $3500 ਤੱਕ ਦੀ ਸੋਨੇ ਦੀ ਜੁਐਲਰੀ ਖਰੀਦਣ ਤੇ ਤੁਸੀਂ ਜਿੱਤ ਸਕਦੇ ਹੋ ਬ੍ਰਾਂਡ ਨਿਊ ਮਰਸੀਡੀਜ਼ ਕਾਰ ਅਤੇ 5 ਡਾਇਮੰਡ ਰਿੰਗਸ
ਮੈਂ ਕਿਹਾ ਜੀ ਇਹੋ ਜਿਹੀ ਸੇਲ ਤਾਂ ਸਾਲ ਦੇ ਵਿੱਚ ਇੱਕੋ ਵਾਰੀ ਹੀ ਲੱਗਦੀ ਹੈ ਤੇ ਉਹ ਵੀ ਚੀਨਾ ਜੁਐਲਰਸ ਵਾਲੇ ਲਗਾਉਂਦੇ ਨੇ ਤੇ ਨਾਲੇ ਲਾਈਨ ਦੇ ਵਿੱਚ ਖੜਿਆਂ ਦੀ ਚਾਹ ਪਾਣੀ ਦੇ ਨਾਲ ਸੇਵਾ ਵੀ ਕਰਦੇ ਨੇ
ਚੀਨਾ ਜੁਐਲਰਸ 7454 ਸਟਾਕਟਨ ਬੁਲੇਵਰਡ ਸਵੀਟ ਏ ਸੈਕਰਾਮੈਂਟੋ 95823
ਕਾਲ 916-956-3094 916-956-3094
Los Angeles based immigration attorney Hari Hirekar jo ki India vich batour judge kam karde rahe han hun America vich pichle 12 saalan ton immigration de attorney vajon sevaavan de rahe han bonds asylum marriage based green card family based green card wawa cases de vich mahir han hindi punjabi english de vich gal karde han call attorney Hari Hirekar 213-257-6767 213-257 start
ਆਪਣੇ ਬਿਜ਼ਨਸ ਤੇ ਕਾਰੋਬਾਰ ਨੂੰ ਹੋਰ ਵਧਾਓ ਪੰਜਾਬੀ ਰੇਡੀਓ USA ਤੇ ਆਪਣੀ ਐਡ ਚਲਾਓ ਡਿਜੀਟਲ ਪ੍ਰੋਮੋਸ਼ਨ ਮੈਟ੍ਰੀਮੋਨੀਅਲ ਤੇ ਹਰ ਤਰ੍ਹਾਂ ਦੀ ਐਡ ਲਗਵਾਓ ਨਵੇਂ ਕਸਟਮਰਸ ਲਈ ਖਾਸ ਪ੍ਰੋਮੋਸ਼ਨਲ ਆਫਰ ਸੰਪਰਕ ਕਰੋ 408-272-5200 ਅੱਜ ਹੀ ਕਾਲ ਕਰੋ 408-272-5200
ਪੰਜਾਬੀ ਰੇਡੀਓ USA
ਉਹ ਸੱਚ ਤੈਨੂੰ ਪਤਾ ਇੰਪੀਰੀਅਲ ਟਰੱਕ ਐਂਡ ਟ੍ਰੇਲਰ ਵਾਲੇ ਮਨਜੀਤ ਸਿੰਘ ਹੁਣੀ ਹੁਣ DPF ਫਿਲਟਰ ਵੀ ਕਲੀਨ ਕਰ ਦਿੰਦੇ ਨੇ
ਉਹ ਆਹੋ DPF ਫਿਲਟਰ ਕਲੀਨ ਕਰਨ ਦੇ ਨਾਲ ਨਾਲ ਇਹ ਨਵੇਂ ਇੰਜਨ ਦਾ ਵਿਸ਼ੇਸ਼ ਕੰਪਿਊਟਰ ਡਾਇਗਨੋਸਟਿਕ ਵੀ ਕਰਦੇ ਆ ਤੇ ਇਹਨਾਂ ਦੇ ਕੋਲ ਟਰੱਕ ਤੇ ਟ੍ਰੇਲਰ ਦੇ 80% ਸਪੇਅਰ ਪਾਰਟ ਆਨ ਦਾ ਸਪੋਟ ਅਵੇਲੇਬਲ ਹੁੰਦੇ ਆ ਤੇ ਜੇ ਟਰੱਕ ਤੇ ਟ੍ਰੇਲਰ ਵਾਸ਼ ਕਰਾਉਣਾ ਹੋਵੇ ਤਾਂ ਫਿਰ ਬਈ ਇੰਪੀਰੀਅਲ ਟਰੱਕ ਐਂਡ ਟ੍ਰੇਲਰ ਰਿਪੇਅਰ ਮੰਟੀਕੇ ਵਾਲਿਆਂ ਤੋਂ ਵਧੀਆ ਕੋਈ ਜਗ੍ਹਾ ਨਹੀਂ
ਜੀ ਹਾਂ ਇੰਪੀਰੀਅਲ ਟਰੱਕ ਐਂਡ ਟ੍ਰੇਲਰ ਰਿਪੇਅਰ ਤੇ ਮਨਜੀਤ ਸਿੰਘ ਮੰਟੀਕੇ ਵਾਲੇ ਟਰੱਕ ਦਾ ਹਰ ਤਰ੍ਹਾਂ ਦਾ ਕੰਮ ਸਰਟੀਫਾਈਡ ਮਕੈਨਿਕਸ ਦੁਆਰਾ ਕਰਵਾਉਂਦੇ ਨੇ ਇੱਕੋ ਛੱਤ ਥੱਲੇ ਇੰਜਨ ਰੀਬਿਲਡ ਟਿਊਨ ਅਪ ਡਾਇਗਨੋਸਿਸ ਟਰੱਕ ਵਾਸ਼ ਸਪੇਅਰ ਪਾਰਟਸ ਟਰੱਕ ਵਿੱਚ ਬ੍ਰਾਂਡ ਨਿਊ APU ਵੀ ਇੰਸਟਾਲ ਕਰਦੇ ਨੇ ਨਵੇਂ ਜਾਂ ਯੂਜ਼ ਟਰੱਕ ਟਾਇਰਾਂ ਤੇ ਹੈ ਭਾਰੀ ਸੇਲ ਸੋ ਅੱਗੇ ਤੋਂ ਯਾਦ ਰੱਖੋ ਇੰਪੀਰੀਅਲ ਟਰੱਕ ਐਂਡ ਟ੍ਰੇਲਰ ਰਿਪੇਅਰ I-599 ਤੇ 120 ਦੇ ਬਿਲਕੁਲ ਨੇੜੇ 2142 ਵੈਸਟ ਯੋਸੇਮਿਟੀ ਐਵੇਨਿਊ ਮੈਂਟਿਕਾ ਕਾਲ 209-239-8111 209-239-8111
ਜੇ ਤੁਸੀਂ ਵੀ ਕੰਮ ਦੀ ਭਾਲ ਵਿੱਚ ਹੋ ਤਾਂ ਸੈਂਟਰਲ ਵੈਲੀ ਵਾਲਿਆਂ ਨੂੰ ਵੇਅਰ ਹਾਊਸ 'ਚ ਆਫਿਸ ਵਰਕਰ ਕੰਮ ਕਰਨ ਵਾਲਿਆਂ ਤੇ ਡਰਾਈਵਰਾਂ ਦੀ ਲੋੜ ਹੈ ਕਲਾਸ ਸੀ ਡਰਾਈਵਰ ਲਾਇਸੈਂਸ ਦੀ ਜ਼ਰੂਰਤ ਹੈ ਕੈਲੀਫੋਰਨੀਆ ਵਿੱਚ ਬਾਕਸ ਟਰੱਕ ਚਲਾਉਣ ਲਈ ਡਰਾਈਵਰਾਂ ਦੀ ਵੀ ਜ਼ਰੂਰਤ ਹੈ ਹੋਰ ਜਾਣਕਾਰੀ ਲਈ ਕਾਲ ਕਰ ਸਕਦੇ ਹੋ 510-335-2766 510-335-2766 ਅੱਜ ਹੀ ਕਾਲ ਕਰੋ 510-335-2766
ਆਪਣੇ ਬਿਜ਼ਨਸ ਤੇ ਕੰਮਕਾਰ ਨੂੰ ਹੋਰ ਵਧਾਓ ਪੰਜਾਬੀ ਰੇਡੀਓ USA ਤੇ ਆਪਣੀ ਐਡ ਚਲਾਓ
ਨਵੇਂ ਕਸਟਮਰਸ ਲਈ ਖਾਸ ਪ੍ਰਮੋਸ਼ਨਲ ਆਫਰ ਜੋ ਦਿੰਦੇ ਨੇ ਤੁਹਾਨੂੰ $30 ਦਾ ਜ਼ਿਆਦਾ ਮੁੱਲ ਵਧੇਰੇ ਜਾਣਕਾਰੀ ਲਈ ਕਾਲ ਕਰੋ 408-272-5200 408-272-5200
ਤੁਸੀਂ ਸੁਣ ਰਹੇ ਹੋ ਪੰਜਾਬੀ ਰੇਡੀਓ USA ਪੰਜਾਬੀਆਂ ਦੀ ਆਪਣੀ ਆਵਾਜ਼
ਮਾਈ IRP ਸਰਵਿਸਿਜ਼ ਸੈਕਰਾਮੈਂਟੋ ਜਿੱਥੇ ਕਿ ਬਹੁਤ ਸਾਰੀਆਂ ਸੇਵਾਵਾਂ ਇੱਕੋ ਹੀ ਛੱਤ ਹੇਠਾਂ IRP ਰਜਿਸਟ੍ਰੇਸ਼ਨ ਸੇਮ ਡੇ IRP ਪਲੇਟਸ ਟਰੱਕ ਟ੍ਰੇਲਰ ਰਜਿਸਟ੍ਰੇਸ਼ਨ ਲਾਇਸੈਂਸ ਪਲੇਟਸ ਇਹਨਾਂ ਦੇ ਕੋਲ ਹੁੰਦੀਆਂ ਹਨ ਆਊਟ ਆਫ ਸਟੇਟ ਟਰੱਕ ਟ੍ਰੇਲਰ ਟੈਕਸ ਐਗਜ਼ੈਂਪਸ਼ਨ 2290 ਹੈਵੀ ਵਹੀਕਲ ਟੈਕਸ ਕੁਆਰਟਰਲੀ ਇਫਟਾ ਫਾਈਲਿੰਗ ਟੈਕਸ ਪ੍ਰੈਪਰੇਸ਼ਨ ਦਾ ਕੰਮ ਕਰਵਾ ਸਕਦੇ ਹੋ DMV ਤੋਂ ਬੌਂਡਿਡ ਤੇ ਮਨਜ਼ੂਰ ਸ਼ੁਦਾ ਹਨ DMV ਦਾ ਕਿਸੇ ਵੀ ਤਰੀਕੇ ਦੇ ਕੰਮ ਦੇ ਲਈ ਕਾਰਸ ਬੋਟਸ RVs ਮੋਟਰਸਾਈਕਲ ਦੀ ਰਜਿਸਟ੍ਰੇਸ਼ਨ ਕਰਦੇ ਹਨ। ਰਜਿਸਟ੍ਰੇਸ਼ਨ ਰੀਨਿਊਵਲ, ਟਾਈਟਲ ਟ੍ਰਾਂਸਫਰਸ, ਇਹ ਸਾਰੇ ਕੰਮ ਦੇ ਵਿੱਚ ਤੁਹਾਡੀ ਮਦਦ ਕਰਦੇ ਹਨ। ਕਾਰਪੋਰੇਸ਼ਨ ਖੋਲਣ ਵਿੱਚ ਮਦਦ ਕਰਦੇ ਹਨ। ਜਲਦ ਹੀ 400 ਟਰੱਕ ਦੀ ਪਾਰਕਿੰਗ ਆ ਰਹੀ ਹੈ। ਐਡਵਾਂਸ ਬੁਕਿੰਗ ਓਪਨ। ਮਾਈ IRP ਸਰਵਿਸਿਜ਼, ਸੈਕਰਾਮੈਂਟੋ, 65 ਕੁਇੰਟਾ ਕੋਰਟ, ਸਵੀਟ ਬੀ, ਸੈਕਰਾਮੈਂਟੋ। ਕਾਲ 916-520-0904, 916-520-0904, ਜਾਂ ਲੌਗਇਨ ਕਰੋ myirpservices.com ਤੇ। ਤੁਸੀਂ ਸੁਣ ਰਹੇ ਹੋ ਪੰਜਾਬੀ ਰੇਡੀਓ USA KWRU ਫ੍ਰੈਸਡੋ 1300 AM, KLHC ਬੇਕਰਸਫੀਲਡ 1350 AM, KOBO ਯੂਬਰ ਸਿਟੀ 1450 AM, KIIT ਸੈਕਰਾਮੈਂਟੋ 1470 AM, KCVR ਲੋਡਾਈ ਸਟਾਕਟਨ 1570 AM।
ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਹੀ ਸਰੋਤਿਆਂ ਨੂੰ ਬਲਵਿੰਦਰ ਕੌਰ ਵੱਲੋਂ ਪਿਆਰ ਭਰੀ ਸਤਿ ਸ੍ਰੀ ਅਕਾਲ। ਸਰੋਤੇ ਪ੍ਰੋਗਰਾਮ ਸਿਹਤ ਸੰਭਾਲ, ਸਿਹਤ ਸੰਭਾਲ ਪ੍ਰੋਗਰਾਮ ਦੇ ਵਿੱਚ ਡਾਕਟਰ ਤੇ ਸਾਡੇ ਕੋਈ ਨਹੀਂ ਹੁੰਦਾ, ਪਰ ਸਾਡੇ ਸਰੋਤੇ ਡਾਕਟਰ ਹੁੰਦੇ ਆ, ਸਰੋਤੇ ਮਰੀਜ਼ ਹੁੰਦੇ ਆ। ਤੁਸੀਂ ਕੋਈ ਇਲਾਜ ਪੁੱਛਦੇ ਹੋ ਤੇ ਸਾਡੇ ਸਰੋਤੇ ਹੀ, ਸਾਡੇ ਲਿਸਨਰ ਹੀ ਦੱਸ ਜਾਂਦੇ ਆ ਉਸਦਾ ਕੋਈ ਨਾ ਕੋਈ ਇਲਾਜ। ਫੀਡਬੈਕ ਪਲੀਜ਼ ਜ਼ਰੂਰ ਦਿਆ ਕਰੋ। ਫੀਡਬੈਕ ਦੇ ਨਾਲ ਜਿਹੜਾ ਆ ਉਹ ਬਾਕੀਆਂ ਦਾ ਵੀ ਭਲਾ ਹੁੰਦਾ। ਜਿਹੜੀ ਚੀਜ਼ ਤੋਂ ਤੁਹਾਨੂੰ ਆਰਾਮ ਆਇਆ ਸੀ ਤੇ ਜ਼ਰੂਰ ਦੱਸਿਆ ਕਰੋ। ਮੈਂ ਦੇਖਦੀ ਹਾਂ ਵੀ ਕਈ ਬਹੁਤ ਸਾਰੀਆਂ ਚੀਜ਼ਾਂ ਦੱਸੀਆਂ ਜਾਂਦੀਆਂ, ਜਾਂ ਤੁਸੀਂ ਲਿਖੀਆਂ ਨਹੀਂ ਹੁੰਦੀਆਂ ਤੇ ਜਾਂ ਫਿਰ ਤੁਸੀਂ ਕਹਿੰਦੇ ਆ ਸਾਨੂੰ ਕੀ ਆ, ਅਗਲੇ ਨੂੰ ਆਪੇ ਆਰਾਮ ਆ ਜਾਊਗਾ, ਇਹ ਨਹੀਂ ਹੁੰਦੀ। ਕਿਸੇ ਨੂੰ ਦੱਸਿਆ ਜ਼ਰੂਰ ਕਰੋ ਕਿ ਕਿਹੜੀ ਚੀਜ਼ ਤੁਸੀਂ ਲਈ ਸੀ, ਕਿਹੜੀ ਚੀਜ਼ ਤੋਂ ਤੁਹਾਨੂੰ ਆਰਾਮ ਆਇਆ ਸੀ। ਇਹ ਹੋਮ ਰੈਮਡੀ ਆ, ਹੋਮ ਰੈਮਡੀ ਦੀ ਆਪਾਂ ਇੱਥੇ ਗੱਲ ਕਰਦੇ ਹਾਂ ਕਿ ਜਿਹੜੀਆਂ ਘਰਾਂ ਦੇ ਵਿੱਚ ਪਈਆਂ ਹੋਈਆਂ ਚੀਜ਼ਾਂ, ਸਾਡੇ ਕਲੋਜ਼ਟਾਂ 'ਚ ਪਈਆਂ, ਸਾਡੇ ਕਿਚਨ ਦੇ ਵਿੱਚ ਪਈਆਂ ਚੀਜ਼ਾਂ, ਜਾਂ ਸਾਨੂੰ ਸਟੋਰ ਤੋਂ ਈਜ਼ੀਲੀ ਮਿਲ ਜਾਂਦੀਆਂ, ਪੰਸਾਰੀ ਦੀ ਦੁਕਾਨ ਤੋਂ ਮਿਲ ਜਾਂਦੀਆਂ ਆ, ਉਹ ਆਪਾਂ ਲੈ ਕੇ ਉਹਨਾਂ ਦੇ ਨਾਲ ਆਪਣਾ ਇਲਾਜ ਕਰ ਸਕਦੇ ਹਾਂ। ਸਾਡੇ ਕੋਲ ਇਸ ਤਰ੍ਹਾਂ ਦਾ ਡਾਕਟਰ ਨਹੀਂ ਜਿਹੜਾ ਤੁਹਾਨੂੰ ਕੋਈ ਦਵਾਈ ਨੂੰ ਲਿਖ ਕੇ ਦੇਵੇ, ਤੁਹਾਨੂੰ ਦਵਾਈ ਲਿਖਾਉਣੀ ਪਵੇ। ਘਰ ਵਿੱਚ ਪਈਆਂ ਹੋਈਆਂ ਚੀਜ਼ਾਂ ਦੇ ਨਾਲ ਕਿਵੇਂ ਆਰਾਮ ਲਿਆਉਣਾ ਉਹਦੀ ਗੱਲਬਾਤ ਕਰਦੇ ਹਾਂ। 408-272-5200 ਸਟੂਡੀਓ ਦਾ ਫੋਨ ਨੰਬਰ ਆ। ਸਾਡੇ ਕਾਲਰ ਨੇ ਜੀ ਨਰਿੰਦਰ।
ਹਾਂਜੀ, ਸਤਿ ਸ਼੍ਰੀ ਅਕਾਲ।
ਸਤਿ ਸ਼੍ਰੀ ਅਕਾਲ।
ਮੇਰੇ ਨਾ ਅੱਗੇ ਕੱਲਾ ਗਲਾ ਸੁੱਕਦਾ ਸੀ, ਹੁਣ ਮੇਰਾ ਮੂੰਹ ਬੜਾ ਸੁੱਕਦਾ, ਨਾਲ ਹੀ ਸਾਰਾ ਮੂੰਹ ਸੁੱਕਦਾ। ਹਾਂਜੀ, ਮੂੰਹ ਨਾਲ ਹੀ ਗਲਾ, ਨਾਲ ਹੀ ਮੂੰਹ ਸਾਰਾ ਸੁੱਕਦਾ, ਹੁਣ ਰਾਤ ਨੂੰ ਜ਼ਿਆਦਾ ਸੁੱਕਦਾ।
ਅੱਛਾ,
ਹਾਂਜੀ। ਮੇਰੇ ਨਾਲ ਫਰੀਵਾ ਬਹੁਤ ਹੁੰਦਾ, ਕੋਈ ਵੀ ਚੀਜ਼ ਖਾ ਲਾਣਾ ਤੇ ਮੇਰਾ ਪੇਟ ਬਹੁਤ ਫਰੀਵਾ ਜਿਹਾ ਹੁੰਦਾ ਜ਼ਿਆਦਾ।
ਠੀਕ ਆ ਜੀ।
ਹਾਂਜੀ ਹਾਂਜੀ, ਨੁਸਖੇ ਤੇ ਲਿਖਦੇ ਰਹੀ ਦਾ ਤੇ ਕੋਈ ਨਾ ਕੋਈ ਸੁਣੀ ਦੀ ਸਾਰੀ ਤੁਹਾਡੀ ਜਾਣਕਾਰੀ।
ਅਗਲੇ ਕਾਲਰ ਨੇ ਸਾਡੇ ਮਹਿੰਦਰ ਕੌਰ ਜੀ।
ਭੈਣ ਜੀ ਸਤਿ ਸ੍ਰੀ ਅਕਾਲ।
ਸਤਿ ਸ੍ਰੀ ਅਕਾਲ
ਭੈਣ ਜੀ। ਮੇਰੇ ਨਾ ਪਾਸੇ ਭਰਨੇ, ਮੈਂ ਡਿਊਟੀ ਸੀ, ਮੇਰੇ ਲੱਤ ਕੰਨੀ ਤੇ ਪੁੜੇ ਤੇ ਸੱਟ ਲੱਗੀ ਸੁੱਕੀ, ਉਹਦਾ ਕੋਈ ਇਲਾਜ ਹੈਗਾ ਤਾਂ ਦੱਸੋ।
ਤੁਹਾਡੇ ਚਿਹਰ ਹੋਇਆ ਲੱਗੀ ਨੂੰ ਸੱਟ? ਹਾਂ
ਹਾਂ, ਪੁੜੇ ਤੇ ਇੱਕ ਪਾਸੇ, ਉਹ ਸਾਰੀ ਹੀ ਦੁਖਦੀ, ਟੂਹੀ ਵੀ ਨਾਲ ਝਣਕੀ ਗਈ ਤੇ ਪੁੜੇ ਤੇ
ਜਿਆਦਾ ਡਿੱਗ ਗਿਆ।
ਹਾਂ ਹਾਂ, ਪਾਸੇ ਭਰਨੇ ਡਿੱਗੀ, ਉੱਥੇ ਹੁਣ ਨਾ ਝਣਕਾ ਪਿਆ ਤਾਂ ਦੁਖਦੀ ਆ ਲੱਤ ਵੀ, ਤਾਂ ਤੋਂ ਪੁੜਾ।
ਠੀਕ ਹੈ ਜੀ।
ਪੇਟ ਚ ਦਰਦ ਓਹਦੇ ਬਾਰੇ ਦੱਸਦਾ ਜੀ, ਤੇ ਉਹ ਤੋਂ ਪਹਿਲਾਂ ਮੈਂ ਦੱਸਦਾ ਜਿਹੜਾ ਭਾਈ ਸਾਹਿਬ ਹੋਣੀ ਫੋਨ ਪੁੱਛਦੇ ਸੀਗੇ ਨਾ ਕਾਸਟਿਕ ਸੋਡਾ ਸੋਡੇ ਬਾਰੇ ਜੀ,
ਹਾਂਜੀ,
ਉਹ ਭੁੱਲ ਕੇ ਵੀ ਕਾਸਟਿਕ ਸੋਡਾ ਨਾ ਕੋਈ ਲੈ ਲਵੇ।
ਅੱਛਾ,
ਕਾਸਟਿਕ ਸੋਡਾ ਜਿਹੜਾ ਹੁੰਦਾ ਉਹ ਜਿਸ ਤਰ੍ਹਾਂ ਸਾਈਕਲ ਧੋਂਦੇ ਹੁੰਦੇ ਸੀਗੇ ਇੰਡੀਆ ਦੇ ਵਿੱਚ, ਮੈਲੇ ਇੰਜਣ ਧੋਂਦੇ ਸੀਗੇ, ਉਹ ਕਾਸਟਿਕ ਸੋਡਾ ਇਸ ਕੰਮ ਲਈ ਵਰਤਿਆ ਜਾਂਦਾ ਹੁੰਦਾ ਜੀ।
ਉਹਨੇ ਬੋਡੀ ਧੋਣ ਲਈ ਕਿਹਾ ਸੀ, ਉਹਲੇ ਪੁੱਛਦੇ ਸੀ।
ਨਹੀਂ ਉਹ ਕਹਿੰਦੇ ਸੀਗੇ ਭਈ ਸਕਿਨ ਦੇ ਉੱਤੇ ਰੈਸ਼ ਹੋਵੇ ਤਾਂ ਬਰਤਨ ਨੂੰ ਕਹਿੰਦੇ ਸੀਗੇ ਜੀ, ਪਰ ਉਹ ਕਾਸਟਿਕ ਸੋਡਾ ਨੀ, ਉਹ ਭਾਈ ਨੂੰ ਕਹਿਣ ਦੇ ਵਿੱਚ ਥੋੜਾ ਜਿਹਾ ਭੁਲੇਖਾ ਲੱਗ ਗਿਆ ਸੀਗਾ, ਉਹਨੂੰ ਪਹਿਲਾਂ ਕਿਹਾ ਸੀਗਾ ਕੱਪੜੇ ਧੋਣੇ ਵਾਲਾ ਸੋਡਾ, ਫਿਰ ਉਹਨੂੰ ਕਹਿਤਾ ਕਾਸਟਿਕ ਸੋਡਾ, ਉਹ ਉਹਦੇ ਦੱਸਣ ਚ ਭੁਲੇਖਾ ਲੱਗਿਆ, ਕਾਸਟਿਕ ਸੋਡਾ ਨੂੰ ਕੋਈ ਭੁੱਲ ਕੇ ਵੀ ਲੈ ਲਵੇ, ਬਾਕੀ ਜਗਵੀਰ ਸਿੰਘ ਹੁਣ ਦੱਸ ਦੇਣਗੇ ਭਾਈ ਕਿਆ ਮੇਰੀ ਗੱਲ ਸੱਚੀ ਆ ਜਾਂ ਝੂਠ ਹੈ। ਉਹ
ਕਾਸਟਿਕ ਸੋਡਾ ਇੱਥੇ ਮਿਲ ਜਾਂਦਾ ਹੋਊਗਾ?
ਕਾਸਟਿਕ ਸੋਡਾ ਬਹੁਤ ਡੇਂਜਰਸ ਚੀਜ਼ ਆ ਜੀ, ਤੇਜ਼ਾਬ ਨਾਲ ਜ਼ਿਆਦਾ ਜਾਲ ਦੂ ਸਰੀਰ ਨੂੰ ਜੀ ਉਹ ਤਾਂ।
ਓ ਅੱਛਾ ਅੱਛਾ ਠੀਕ ਹੈ, ਥੈਂਕ ਯੂ ਤੁਹਾਡਾ,
ਮੈਂ ਅਲਰਟ ਕਰ ਰਿਹਾ ਬੰਦੇ ਨੂੰ, ਇਹ ਨਾ ਲਵੇ, ਬਾਕੀ ਜਗਵੀਰ ਸਿੰਘ ਹੁਣ ਦੱਸ ਦੇਣਗੇ ਕਿ ਕਿਆ ਮੇਰੀ ਗੱਲ ਸੱਚੀ ਹੈ ਜਾਂ ਝੂਠੀ ਹੈ। ਹੋ ਸਕਦਾ ਕਿ ਕੱਪੜੇ ਧੋਣੇ ਵਾਲਾ ਸੋਡਾ ਕਿਹਾ ਹੋਵੇ, ਉਹ ਗੱਲ ਵੱਖਰੀ ਆ, ਪਰ ਉਹ ਤੋਂ ਕਾਸਟਿਕ ਸੋਡਾ ਬਾਅਦ ਚ ਕਹਿ ਹੋ ਗਿਆ ਸੀਗਾ ਗਲਤੀ ਨਾਲ, ਹੋ ਸਕਦਾ।
ਅੱਛਾ 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 ਠੀਕ ਹੈ।
ਦੂਜੇ ਜੀ ਮੈਂ ਦੱਸਦਾ, ਲੜਕੀ ਜਿਹੜੀ ਕਹਿੰਦੀ ਸੀਗੀ ਵੀ ਮੇਰੇ ਪੇਟ ਦਰਦ ਰਹਿੰਦਾ ਬਹੁਤ ਜ਼ਿਆਦਾ ਜੀ, ਉਹਦੇ ਵਾਸਤੇ ਇੱਕ ਇਲਾਜ ਦੱਸਦਾ ਜੀ, ਉਹ ਫਿਰ ਬਾਅਦ ਚ ਫੀਡਬੈਕ ਇੱਕ ਹਫ਼ਤੇ ਬਾਅਦ ਦੇਵੇ ਸਾਨੂੰ ਜ਼ਰੂਰ।
ਹਾਂ ਦੱਸ ਜ਼ਰੂਰ ਦਿਆ ਕਰਨਾ ਨਾ, ਫਿਰ ਅਗਲਾ ਹੋਰ ਵੀ ਕੋਈ ਵਰਤਦਾ ਇਹਨਾਂ ਚੀਜ਼ਾਂ ਨੂੰ।
ਹਾਂਜੀ ਹਾਂਜੀ, ਉਹ ਇਸ ਤਰ੍ਹਾਂ ਹੈ ਜੀ, ਉਹਨੂੰ ਕਹਿੰਦੇ ਹੁੰਦੇ ਅੱਠ ਪੈਰੀ ਜਵੈਣ
ਜੀ।
ਅੱਠ ਪੈਰੀ ਜਵੈਣ ਦਾ ਮਤਲਬ ਅੱਠ ਪੈਰ ਦਿਨ ਦੇ ਹੁੰਦੇ, ਦਿਨ ਰਾਤ ਦੇ ਚੌਵੀ ਘੰਟੇ ਨੂੰ ਅੱਠ ਪੈਰ ਕਹਿੰਦੇ ਆ ਜੀ।
ਠੀਕ ਆ।
ਤੇ ਉਹ ਸਵੇਰ ਦੇ ਵੇਲੇ ਕਿਤੇ ਜ਼ਿਆਦਾ ਕੱਚਾ ਭਾਂਡਾ ਜਿੱਦਾਂ ਹੁੰਦਾ ਉਹਦੇ ਵਿੱਚ, ਜਾਂ ਕੱਚਾ ਭਾਂਡਾ ਨਾ ਮਿਲੇ ਤਾਂ ਚੀਨੀ ਦੀ ਕੋਈ ਖੁੱਲ੍ਹੇ ਮੂੰਹ ਵਾਲਾ ਭਾਂਡਾ ਲੈ ਕੇ ਉਹਦੇ ਵਿੱਚ ਇੱਕ ਮੁੱਠ ਜਵੈਣ ਦੀ ਸਾਫ਼ ਪਾ ਦੇਵੇ, ਤੇ ਉਹਦੇ ਵਿੱਚ ਪਾ ਦੇਣਾ ਗਲਾਸ ਪਾਣੀ ਦਾ ਪਾ ਦੇਵੇ ਜੀ ਫਿਰ ਇੱਕ।
ਠੀਕ ਆ।
ਤਾਂ ਉਹ ਪਾਣੀ ਦਾ ਗਲਾਸ ਪਾ ਕੇ ਉਸ ਭਾਂਡੇ ਦੇ ਵਿੱਚ ਜਵੈਣ ਤੇ ਪਾਣੀ ਪਾ ਦੇਣਾ, ਵਿੱਚ ਪਾ ਦੇਣੀਆਂ ਪੰਜ ਸੱਤ ਕੁ ਖੁਸ਼ਕੀ ਤੋਂ ਆਪਣੇ ਬਦਾਮਾਂ ਦੀਆਂ ਗਿਰੀਆਂ ਜੀ।
ਠੀਕ ਆ।
ਦੋ ਕੁ ਪਾ ਦੇਣੀਆਂ ਵਿੱਚ, ਉਹਦੇ ਚਾਰ ਕੁ ਕਾਲੀਆਂ ਮਿਰਚਾਂ ਪਾ ਦੇਣ, ਨਹੀਂ ਤਾਂ ਕਾਲੀ ਮਿਰਚ ਤੇ ਕਾਲੇ ਲੂਣ ਦਾ ਮਸਾਲਾ ਵੱਖਰਾ ਬਣਾ ਲੈਣ, ਜਿਸ ਵੇਲੇ ਸਮਾਨ ਤਿਆਰ ਹੋਊਗਾ ਫਿਰ ਬਾਅਦ ਦੇ ਵਿੱਚ ਚੁਟਕੀ ਪਾ ਲਿਆ ਕਰੇ ਜੀ, ਵਿੱਚ ਨਾ ਵੀ ਪਾਵੇ ਤਾਂ ਵੀ, ਤੇ ਵਿੱਚ ਸਿਰਫ ਛੋਟੀ ਇਲਾਇਚੀ ਬਦਾਮ ਤੇ ਆਪਣੇ ਦੋ ਕੁ ਛੋਟੀ ਇਲਾਇਚੀਆਂ, ਪੰਜ ਸੱਤ ਬਦਾਮ ਤੇ ਇੱਕ ਮੁੱਠ ਜਵੈਣ ਦੀ ਪਾ ਕੇ ਇਹਨੂੰ ਭਾਂਡੇ ਨੂੰ ਰੱਖ ਦੇਣਾ ਜੀ, ਉੱਪਰ ਛਾਣਨੀ ਦੇ ਦੇਣੀ ਜੀ ਗਲਾਸ ਪਾਣੀ ਦਾ ਪਾ ਕੇ ਜੀ।
ਅੱਛਾ।
ਧੁੱਪੇ ਪਿਆ ਰਹੇ ਜੀ, ਬਿਲਕੁਲ ਧੁੱਪ ਲੱਗਣੀ ਚਾਹੀਦੀ ਆ, ਰਾਤ ਨੂੰ ਉਹਦੇ ਵਿੱਚ ਤੇਲ ਪੈ ਜਾਵੇ ਜੀ, ਸਵੇਰ ਨੂੰ ਚੌਵੀ ਘੰਟੇ ਹੋ ਜਾਣੇ ਆ ਜੀ, ਜਿਸ ਵੇਲੇ ਨਿਰਨਕਾਲ ਜੇ ਉਹ ਨਹੀਂ ਪੀਣਾ ਜੀ, ਉਹਨੂੰ ਕੀ ਕਰਨਾ ਫਿਰ ਬਦਾਮ ਛਿੱਲ ਲੈਣੇ ਜੀ ਕੱਢ ਕੇ ਵਿੱਚੋਂ, ਜਿਹੜਾ ਪਾਣੀ ਹੋਣਾ ਉਹ ਪੁਣ ਕੇ ਬਾਹਰ ਕੱਢ ਦੇਣਾ, ਸੁੱਟ ਦੇਣਾ, ਪਾਣੀ ਨਹੀਂ ਉਹ ਵਰਤਣਾ ਜੀ ਜਵੈਣ ਦਾ।
ਠੀਕ ਆ।
ਹਾਂਜੀ, ਇਹ ਪਹਿਲੀ ਗੱਲ, ਉਹ ਜਵੈਣ ਨੂੰ ਫਿਰ ਕੂੰਡੇ ਸੋਟੇ ਜਾਂ ਮਿਕਸੀ ਦੇ ਵਿੱਚ ਰਗੜ ਲੈਣਾ ਜੀ।
ਠੀਕ ਆ।
ਤੇ ਉਹਦੇ ਵਿੱਚ ਫਿਰ ਬਦਾਮਾਂ ਦੀ ਗਿਰੀਆਂ ਪਾ ਦੇਣੀਆਂ, ਜਿਸ ਵੇਲੇ ਉਹ ਕੁੱਟ ਹੋ ਗਈ ਤੇ ਉਹਦੇ ਵਿੱਚੋਂ ਫਿਰ ਛੋਟੀ ਇਲਾਇਚੀ ਵੀ ਵਿੱਚੇ ਕੁੱਟ ਦੇਣੀ ਆ ਜੀ, ਉਹਦੇ ਵਿੱਚ ਦੁੱਧ ਜਿਹਾ ਨਿਕਲੂਗਾ ਜੀ, ਥੋੜਾ ਥੋੜਾ ਪਾਣੀ ਪਾਈ ਜਾਣਾ ਤੇ ਉਹ ਦੁੱਧ ਜਿਹਾ ਨਿਕਲਣਾ ਸ਼ੁਰੂ ਹੋ ਜਾਣਾ ਜੀ, ਜਿਸ ਵੇਲੇ ਐਨ ਪੀ ਹੋ ਜਾਊਗੀ ਉਹ ਤੇ ਉਹਦੇ ਚ ਦੁੱਧ ਨਿਕਲ ਜਾਣਾ ਜੀ, ਉਹਦੇ ਚ ਅੱਧਾ ਕੁ ਕੱਪ ਜਾਂ ਕੱਪ ਪਾਣੀ ਦਾ ਪਾ ਲੈਣ, ਘੋਲ ਕੇ ਉਹਨੂੰ ਮਤਲਬ ਨਾ ਜੀ ਉਹਦੇ ਵਿੱਚੋਂ ਫਿਰ ਕੱਪੜੇ ਨਾਲ ਪੁਣ ਲੈਣ ਜੀ ਉਸ ਪਾਣੀ ਨੂੰ।
ਠੀਕ ਆ।
ਸਿਰਫ ਦੁੱਧ ਦਵਾਈ ਵਰਗਾ ਦੁੱਧ ਕੌੜਾ ਕੌੜਾ ਆਣਾ ਜੀ, ਉਹਦੇ ਵਿੱਚ ਉਹ ਮਸਾਲਾ ਜਿਹੜਾ ਹੋਣਾ ਕਾਲੇ ਲੂਣ ਵਾਲਾ ਮਿਰਚ ਮਸਾਲਾ ਜੀਰੇ ਵਾਲਾ, ਉਹ ਪਾ ਕੇ ਨਿਰਨੇ ਕਾਲ ਜੇ ਪੀਣ ਜੀ ਕਮ ਸੇ ਕਮ ਪੰਜ ਛੇ ਦਿਨ।
ਠੀਕ ਆ।
ਫਿਰ ਉਹਨੇ ਪੰਜ ਛੇ ਦਿਨ ਚ ਠੀਕ ਹੋ ਜਾਣਾ, ਫਿਰ ਇੱਕ ਇੱਕ ਦਿਨ ਦਾ ਨਾਗਾ ਕਰਕੇ ਛੱਡਣਾ ਸ਼ੁਰੂ ਕਰ ਦੇਣ ਜੀ, ਇੱਕ ਦਿਨ ਪੀ ਲਿਆ ਦੂਜੇ ਦਿਨ ਨਾਗਾ ਕਰ ਲਿਆ, ਏਦਾਂ ਕਰ ਲੈਣ ਜੀ, ਉਹ ਹਫ਼ਤੇ ਦਸ ਦਿਨ ਬਾਅਦ ਦੇਖਿਓ ਤੁਹਾਨੂੰ ਫੀਡਬੈਕ ਦਊਗਾ ਕਿ ਬਿਲਕੁਲ ਠੀਕ ਆ ਜੀ।
ਹਾਂ, ਦੇਣ ਜ਼ਰੂਰ ਆਪਾਂ ਰਿਕੁਐਸਟ ਵੀ ਕਰਦੇ ਹਾਂ ਤਾਂ ਕਿ ਹੋਰ ਵੀ ਕਿਸੇ ਦੇ ਕੰਮ ਆ ਸਕਣ ਚੀਜ਼ਾਂ।
ਪਹਿਲਾਂ ਲਗਾਤਾਰ ਚਾਰ ਪੰਜ ਦਿਨ ਪੀਣ, ਫਿਰ ਇੱਕ ਇੱਕ ਦਿਨ ਛੱਡ ਕੇ ਪੀ ਲੈਣ ਜੀ।
ਠੀਕ ਆ ਜੀ।
ਓਕੇ ਜੀ, ਥੈਂਕ ਯੂ ਜੀ, ਬਹੁਤ ਸ਼ੁਕਰੀਆ,
ਥੈਂਕ ਯੂ, ਬਹੁਤ ਵਧੀਆ ਇਲਾਜ ਦੱਸਿਆ ਇਹਨਾਂ ਨੇ, ਤੇ ਇਹ ਤੁਸੀਂ ਕਰਕੇ ਜ਼ਰੂਰ ਦੇਖ ਲਿਓ ਜੀ, ਕਰਕੇ ਵਰਤ ਕੇ ਦੱਸਿਓ ਜ਼ਰੂਰ, ਬਹੁਤ ਸਾਰੇ ਲੋਕਾਂ ਨੂੰ ਪ੍ਰੋਬਲਮ ਹੁੰਦੀ ਆ। ਹਰਪ੍ਰੀਤ।
ਹੈਲੋ,
ਸਤਿ ਸ਼੍ਰੀ ਅਕਾਲ।
ਸਤਿ ਸ਼੍ਰੀ ਅਕਾਲ ਜੀ।
ਹਾਂਜੀ,
ਮੈਂ ਤੁਹਾਨੂੰ ਪੁੱਛਣਾ ਸੀਗਾ, ਮੰਮੀ ਨੇ ਪ੍ਰੋਗਰਾਮ ਸੁਣਦੇ ਆ ਰੈਗੂਲਰ ਤੁਹਾਡਾ, ਤੇ ਉਹ ਕਹਿੰਦੇ ਸੀਗੇ ਕਿ ਪਿਛਲੇ ਪ੍ਰੋਗਰਾਮਾਂ ਦੇ ਵਿੱਚ ਕੋਈ ਗੋਡਿਆਂ ਦੀ ਕੋਈ ਗੋਲੀ ਕੋਈ ਬੈਨ ਹੋਈ ਸੀਗੀ, ਉਹਦਾ ਨਾਮ ਜੇ ਕੋਈ ਰਿਪੀਟ ਕਰ ਦੇਵੇ ਤਾਂ ਫਿਰ ਸਾਨੂੰ ਪਤਾ ਲੱਗ ਜੂਗਾ।
ਉਹ ਮਜ਼ੀਕਿਆਂ ਦੇ ਸਟੋਰ ਚ ਉਦਾਂ ਹੀ ਮਿਲਦੀਆਂ ਸੀਗੀਆਂ, ਜੇ ਤਾਂ ਤੁਸੀਂ ਉੱਥੋਂ ਲਈ ਆ ਕੋਈ।
ਹਾਂਜੀ, ਮੰਮੀ ਨੂੰ ਉਹਨਾਂ ਦੀ ਕਿਸੇ ਫਰੈਂਡ ਨੇ ਦਿੱਤੀ ਆ ਗੋਲੀ।
ਨਾਂ ਹੈਗਾ ਉੱਤੇ ਲਿਖਿਆ
ਉਹਦੇ ਤੇ? ਕੋਈ ਜਿਹੜੀ ਮੰਮੀ ਨੇ ਆਪਣੀ ਨੋਟਬੁੱਕ ਦੇ ਵਿੱਚ ਨੋਟ ਕੀਤਾ ਉਹਦੇ ਵਿੱਚ ਕੋਈ ਆਰਟੀਕਲ ਕਿੰਗ ਕੁੰਗ ਕਰਕੇ ਲਿਖਿਆ ਸੀ।
ਓਹੀ ਆ, ਓਹੀ ਆ, ਓਹੀ ਆ, ਓਹੀ ਆ।
ਤੇ ਪਰ ਜਿਹੜੀ ਇਹ ਮੰਮੀ ਨੂੰ ਜਿਹੜੀ ਗੋਲੀ ਦਿੱਤੀ ਹੈ ਇਹਦੇ ਵਿੱਚ ਔਰਤੇਗਾ ਕਰਕੇ ਮਤਲਬ ਸਪੈਨਿਸ਼ ਚ ਲਿਖਿਆ ਹੋਇਆ ਤੇ ਇੱਕ ਵਰਡ ਆਰਟੀਕੁਲਰ ਲਿਖਿਆ ਆ, ਉਹ ਤਾਂ ਕਰਕੇ ਉਸ
ਨਹੀਂ ਲਿਓ ਤੁਸੀਂ, ਨਾ ਹੀ ਲਿਓ, ਉਹੀ ਆ ਉਹ ਜਿਹੜਾ ਤੁਸੀਂ ਪਹਿਲਾਂ ਨਾਂ ਦੱਸਿਆ।
ਚਲੋ ਠੀਕ ਹੈ ਜੀ, ਧੰਨਵਾਦ,
ਥੈਂਕ ਯੂ ਜੀ, ਥੈਂਕ ਯੂ। ਹਾਂ ਜਿਹੜੀਆਂ ਚੀਜ਼ਾਂ ਬੈਨ ਹੋ ਜਾਂਦੀਆਂ, ਵੈਸੇ ਵੀ ਆਪਾਂ ਕਈ ਵਾਰੀ ਕੋਈ ਦਵਾਈਆਂ ਲਿਆ ਕੇ ਆਉਂਦੇ ਹਾਂ ਨਾ ਕਾਊਂਟਰ ਤੋਂ ਚੱਕ ਕੇ ਲਿਆਉਂਦੇ ਹਾਂ, ਆ ਕਈ ਉੱਦਾਂ ਹੀ ਆਪਾਂ ਪੰਜਾਬ ਜਾਂਦੇ ਹਾਂ ਤਾਂ ਲੈ ਜਾਂਦੇ ਹਾਂ, ਕੋਈ ਟਾਈਲਨੋਲ ਲੈ ਗਿਆ, ਕੋਈ ਐਡਵਲ ਲੈ ਗਿਆ, ਕਈ ਵਾਰੀ ਉਹਨੇ ਸਸਤੀਆਂ ਵੀ ਲਾਈਆਂ ਹੁੰਦੀਆਂ ਵੀ ਦੂਜੀ 50% ਆਫ, ਉਹਨਾਂ ਦੇ ਉੱਤੇ ਡੇਟ ਜ਼ਰੂਰ ਦੇਖ ਲਿਆ ਕਰੋ, ਵੈਸੇ ਵੀ ਡੇਟ ਜਿਹੜੀਆਂ ਚੱਲਦੀਆਂ ਦਵਾਈਆਂ ਜਿਹੜੀਆਂ, ਹੁਣ ਆਪਾਂ ਕਈ ਵਾਰੀ ਚਾਈਨੀਜ਼ ਸਟੋਰ ਮੈਕਸੀਕਨ ਸਟੋਰ ਤੋਂ ਲੈ ਲੈਂਦੇ ਹਾਂ, ਕਈ ਵਾਰੀ ਤਾਂ ਉਹਨਾਂ ਨੇ ਸ਼ਾਇਦ ਲਿਖਿਆ ਵੀ ਹੁੰਦਾ ਹੋਊਗਾ ਵੀ ਆਪਾਂ ਚੈੱਕ ਕੀਤੀਆਂ ਹੋਈਆਂ, ਬਾਅਦ ਦੇ ਵਿੱਚ ਫਿਰ ਇਸ ਤਰ੍ਹਾਂ ਦਾ ਕਈ ਵਾਰੀ ਉਹ ਫੰਡਾ ਜਿਹਾ ਨਿਕਲਿਆ ਹੁੰਦਾ ਕਿ ਉਹਨਾਂ ਨੂੰ ਰੀਕਾਲ ਕਰ ਲਿਆ ਗਿਆ। ਰੀਕਾਲ ਦਾ ਹੁੰਦਾ ਕਿ ਉਹਨਾਂ ਨੂੰ ਖਾਣਾ ਨਹੀਂ, ਉਹਨਾਂ ਗੋਲੀਆਂ ਨੂੰ ਉਹਨਾਂ ਦਵਾਈਆਂ ਨੂੰ ਵਾਪਸ ਬੁਲਾ ਲਿਆ ਗਿਆ ਆ। ਸੋ ਇਹਦਾ ਮਤਲਬ ਇਹੀ ਹੁੰਦਾ, ਉਹ ਤੁਸੀਂ ਲੈਣੀਆਂ ਨਹੀਂ ਗੀਆਂ। ਜਿਹੜੇ ਵੀ ਹੈਗੇ ਜਿਹਨਾਂ ਨੇ ਕਿਸੇ ਤੋਂ ਲਈਆਂ ਸੀ ਮੈਕਸੀਕਨ ਸਟੋਰਾਂ ਤੋਂ ਲਈਆਂ ਸੀਗੀਆਂ, ਉਹ ਤੁਸੀਂ ਹੁਣ ਇਹਨਾਂ ਚੀਜ਼ਾਂ ਨੂੰ ਨਾ ਲਿਓ ਕਿਉਂਕਿ ਉਹ ਬੈਨ ਹੋ ਚੁੱਕੀਆਂ ਆ। ਅਤੇ ਆਪਣੇ ਆਸਟ੍ਰੇਲੀਆ ਤੋਂ ਕਾਲ ਆਈ ਸੀਗੀ ਕਿ ਪ੍ਰੈਗਨੈਂਸੀ ਦੇ ਵਿੱਚ ਉਲਟੀ ਆਉਂਦੀ ਆ, ਉਹ ਦੱਸਿਆ ਨਹੀਂ ਕਿਸੇ ਨੇ, ਕਾਫੀ ਟਾਈਮ ਪਹਿਲਾਂ ਦੱਸਿਆ ਸੀਗਾ ਕਿ ਪੂਦਨੇ ਦਾ ਰਸ ਜਿਹੜਾ ਆ ਇੱਕ ਚਮਚਾ ਲੈ ਲੈਣਾ, ਉਹਦਾ ਰਸ ਜਿਹਾ ਕੱਢ ਲੈਣਾ ਹੈ, ਅਤੇ ਅਦਰਕ ਦਾ ਰਸ, ਅਦਰਕ ਦਾ ਰਸ ਜ਼ਰੂਰੀ ਆ, ਹੈਵ ਟੂ ਆ, ਉਹਨੂੰ ਕੱਢਣਾ ਆ, ਤੁਲਸੀ ਦਾ ਰਸ ਕੱਢ ਲੈਣਾ, ਨਾ ਵੀ ਹੋਵੇ ਚੀਜ਼ ਮਿਲ ਜਾਂਦੀ ਆ ਤੁਲਸੀ, ਅਤੇ ਉਹਦੇ ਵਿੱਚ ਇੱਕ ਚਮਚਾ ਤੁਸੀਂ ਹਨੀ ਦਾ ਪਾ ਲੈਣਾ, ਸ਼ਹਿਦ ਦਾ, ਅਤੇ ਉਹਦੇ ਵਿੱਚ ਤੁਸੀਂ ਕਾਲਾ ਲੂਣ ਅਤੇ ਅਜਵੈਣ ਕੁੱਟ ਕੇ ਪਾ ਲਓ। ਇਹਨਾਂ ਚੀਜ਼ਾਂ ਨੂੰ ਲੈਣ ਨੂੰ ਕਿਹਾ ਸੀਗਾ ਕਿ ਇੱਕ ਚਮਚਾ ਤੁਸੀਂ ਰੋਜ਼ ਲੈਣਾ ਆ, ਅਤੇ ਉਹਦੇ ਨਾਲ ਆਰਾਮ ਆ ਸਕਦਾ ਆ। ਤੁਸੀਂ 10-12 ਦਿਨ ਇਹ ਲੈਣਾ ਆ, ਕਿਉਂਕਿ ਜਿਹਨਾਂ ਨੂੰ ਇਹ ਪ੍ਰੋਬਲਮ ਹੁੰਦੀ ਆ ਫਿਰ ਉਹ ਬਹੁਤ ਔਖੇ ਹੁੰਦੇ ਆ। ਕਿਡਨੀਆਂ ਘਟੀਆਂ, ਇਹ ਵੀ ਪੁੱਛਿਆ ਸੀਗਾ। ਹਰਵਿੰਦਰ ਕੌਰ ਜੀ, ਸਤਿ ਸ਼੍ਰੀ ਅਕਾਲ।
ਹਾਂਜੀ, ਸਤਿ ਸ਼੍ਰੀ ਅਕਾਲ ਭੈਣ ਜੀ।
ਸਤਿ ਸ਼੍ਰੀ ਅਕਾਲ।
ਹਾਂਜੀ, ਆਪਣੇ ਨਾ ਰਿਸ਼ਤੇਦਾਰੀ ਚੋਂ ਗੁੜੀ ਆ ਗਈ 32-33 ਸਾਲ ਦੀ, ਉਹਨਾਂ ਨੂੰ ਗਠੀਆ ਬਹੁਤ ਅੱਗੇ ਦੱਸਿਆ ਸੀ ਗਠੀਏ ਦਾ ਇਲਾਜ, ਤੇ ਉਦੋਂ ਆਪਾਂ ਲਿਖਿਆ ਨੀ ਗਿਆ ਹੈਗਾ, ਜੇ ਕੋਈ ਦੁਬਾਰਾ ਉਹ ਦੱਸ ਦੇਣ ਭੈਣ ਜੀ ਤਾਂ।
ਹਾਂਜੀ ਹਾਂਜੀ, ਉਹਨਾਂ ਨੂੰ ਤੇ ਆਰਾਮ ਆਇਆ ਸੀ ਉਸ ਚੀਜ਼ ਤੋਂ, ਤੇ ਆਪਾਂ ਫੇਰ ਰਿਕੁਐਸਟ ਕਰ ਦਿੰਨੇ ਭਾਈ ਦੱਸ ਜ਼ਰੂਰ।
ਹਾਂਜੀ, ਬਹੁਤ ਬੇਨਮਾਰੀ ਹੋਊਗੀ।
ਠੀਕ ਹੈ ਜੀ,
ਸਤਿ ਸ਼੍ਰੀ ਅਕਾਲ।
ਸਤਿ ਸ਼੍ਰੀ ਅਕਾਲ। ਦੱਸ ਦਿਓ ਜੀ, 2-3 ਚੀਜ਼ਾਂ ਸੀਗੀਆਂ ਜੇ ਕਿਸੇ ਨੂੰ ਯਾਦ ਆ, ਤੇ ਕਿ ਉਹ ਗਠੀਏ ਤੋਂ ਲਈਆਂ ਸੀਗੀਆਂ, ਨਾਲੇ ਉਹ ਗਰਮ ਚੀਜ਼ਾਂ ਸੀਗੀਆਂ, ਤੇ ਸਿਆਲ ਦੇ ਵਿੱਚ ਜੇ ਉਹ ਤੁਸੀਂ ਬਣਾ ਕੇ ਖਾ ਲਓਗੇ ਤੇ ਤੁਹਾਨੂੰ ਉਹ ਚੀਜ਼ਾਂ ਪਚ ਸਕਦੀਆਂ। ਤੇ ਇੱਕ ਕਿਸੇ ਦੀਆਂ ਘਟ ਗਈਆਂ ਸੀਗੀਆਂ ਕਿਡਨੀਆਂ, ਲੋਹ ਹੋ ਗਈਆਂ ਸੀਗੀਆਂ, ਉਹਦੇ ਵਿੱਚ ਜੀ ਦੱਸਿਆ ਸੀਗਾ ਭਖੜਾ, ਜੌਂਖਰ ਤੇ ਕਲਮੀ ਛੋਰਾ ਬਰਾਬਰ ਮਾਤਰਾ ਦੇ ਵਿੱਚ ਲੈ ਕੇ ਕੁੱਟ ਕੇ ਤੇ ਕੱਚੀ ਲੱਸੀ ਨਾਲ ਲੈਣਾ, ਇਹ ਚੀਜ਼ਾਂ ਗਰਮ ਹੁੰਦੀਆਂ ਆ। ਵੈਸੇ ਤੁਸੀਂ ਪੁੱਛਣਾ ਚਾਹੁੰਦੇ ਸੀ ਮੇਰੇ ਖਿਆਲ ਦੇ ਵਿੱਚ ਵੀ ਜਿਹੜਾ ਕੌਡਾਂ ਵਾਲਾ ਆ ਕਿ 1 ਲੀਟਰ ਤੁਸੀਂ ਜੂਸ ਕੱਢਣਾ ਆ ਨਿੰਬੂਆਂ ਦਾ, ਪੀਲੇ ਨਿੰਬੂਆਂ ਦਾ ਜੂਸ ਕੱਢ ਲਓ 1 ਲੀਟਰ, ਪੁਣ ਲਓ ਉਹਨੂੰ, ਨਹੀਂ ਪੁਣਨਾ ਬਾਅਦ ਵਿੱਚ ਵੀ ਪੁਣ ਸਕਦੇ ਹਾਂ, ਉਹਦੇ ਵਿੱਚ ਫਿਰ 8 ਕੌਡਾਂ ਪਾਉਣੀਆਂ ਸੀਗੀਆਂ। ਉਹਨਾਂ ਨੂੰ ਧੁੱਪੇ ਰੱਖਣ ਦੀ ਲੋੜ ਨਹੀਂ ਪੈਣੀ, ਕਿਉਂਕਿ ਤੁਸੀਂ ਆਪਣੇ ਕਿਚਨ ਟੇਬਲ ਦੇ ਉੱਤੇ ਰੱਖ ਲਓ, ਉਹ 2-3 ਦਿਨਾਂ ਦੇ ਵਿੱਚ ਵਿੱਚੇ ਉਹ ਮਿਕਸ ਹੋ ਜਾਂਦੀਆਂ ਆ, ਅਤੇ ਅੱਧਾ ਕੁ ਢੱਕਣਾ ਆ ਉਹਨੂੰ, ਢੱਕ ਲਾਇਓ। ਕਈ ਵਾਰੀ ਕਈਆਂ ਨੇ ਤਾਂ ਦੱਸਿਆ ਜਿਨ੍ਹਾਂ ਨੇ ਗਰਮੀਆਂ ਦੇ ਵਿੱਚ ਬਣਾਇਆ ਕਿ ਉਹਨਾਂ ਦਾ ਜਿਹੜਾ ਢੱਕਣ ਸੀਗਾ ਇੰਨੀ ਗੈਸ ਬਣ ਗਈ, ਉਹਦੇ ਨਾਲ ਢੱਕਣ ਉੱਡ ਗਿਆ। ਸੋ ਉਹ ਕੋਈ ਗੱਲ ਨਹੀਂ, ਤੁਸੀਂ ਉੱਥੇ ਰੱਖ ਸਕਦੇ ਹਾਂ, ਅਤੇ ਉਹ ਤੁਸੀਂ ਜਦੋਂ ਉਹ ਉਹਦੇ ਵਿੱਚ ਮੈਲਟ ਹੋ ਗਈਆਂ ਨਾ, ਫਿਰ ਉਹਨਾਂ ਨੂੰ ਪੁਣ ਕੇ ਕੱਚ ਦੀਆਂ ਸ਼ੀਸ਼ੀਆਂ 'ਚ ਪਾ ਕੇ ਤਾਂ ਤੁਸੀਂ ਆਪਣੀ ਫਰਿੱਜ ਦੇ ਵਿੱਚ ਰੱਖ ਲਓ। ਬਹੁਤ ਜ਼ਿਆਦਾ ਪੈਗ ਨਹੀਂ ਬਣਾਉਣੇ ਉਹਦੇ, ਸਿਰਫ ਅਤੇ ਸਿਰਫ ਉਹਦਾ 1 ਚਮਚਾ ਸਵੇਰ ਨੂੰ ਭਾਵੇਂ ਕੋਸੇ ਪਾਣੀ ਦੇ ਨਾਲ ਲੈ ਲਓ। ਅਤੇ ਕਈ ਲੋਕ ਆ ਜਿਹੜੇ ਉਹ ਬੋਡੀ ਆਪੋ ਆਪਣੀ ਆ, ਹਰ ਇੱਕ ਦੇ ਅੰਦਰ ਉਹ ਚੀਜ਼ ਨਹੀਂ ਲੰਘਦੀ, ਅਤੇ ਥੋੜ੍ਹੇ ਕੋਸੇ ਪਾਣੀ ਨਾਲ ਲੈ ਲਓ, ਉੱਤੋਂ ਕੁਛ ਮਾੜਾ ਮੋਟਾ ਮੂੰਹ ਦੇ ਵਿੱਚ ਪਾਉਣਾ ਆ ਤੁਸੀਂ ਪਾ ਸਕਦੇ ਹੋ, ਤਾਂ ਪਰ 1.5 ਘੰਟਾ ਬਾਅਦ ਵਿੱਚ ਕੁਛ ਖਾਣਾ ਨਹੀਂ ਗਾ, ਉਹ ਬਾਅਦ ਵਿੱਚ ਖਾਣਾ। ਉਹਦੇ ਨਾਲ ਕਈ ਹੋਰ ਬਿਮਾਰੀਆਂ ਨੂੰ ਵੀ ਆਰਾਮ ਆਇਆ, ਪਰ ਤੁਸੀਂ ਆਪਣੀ ਬੋਡੀ ਦੇਖ ਕੇ ਚੀਜ਼ਾਂ ਲੈਣੀਆਂ ਇਹ, ਕਿ ਤੁਹਾਨੂੰ ਕੋਈ ਲੱਗਦਾ ਤਾਂ ਨਹੀਂ ਪਹਿਲੇ ਦਿਨ ਹੀ ਕੋਈ ਤੁਹਾਨੂੰ ਕੋਈ ਇਹਦਾ ਕੋਈ ਸਾਈਡ ਇਫੈਕਟ ਹੈ ਜਾਂ ਕੁਛ ਵੀ ਆ, ਫਿਰ ਨਹੀਂ ਲੈਣਾ। ਇਹ ਜਿਹੜੀਆਂ ਚੀਜ਼ਾਂ ਦੇਸੀ ਚੀਜ਼ਾਂ ਦੀ ਆਪਾਂ ਗੱਲ ਕਰਦੇ ਹਾਂ ਨਾ, ਸਾਈਡ ਇਫੈਕਟ ਨਹੀਂ ਉਹਨਾਂ ਦੇ, ਬਾਏ ਗਰਮੀ ਜ਼ਰੂਰ ਹੁੰਦੀ ਆ, ਪਰ ਜਿਹੜੀ ਚੀਜ਼ ਲੈਣੀ ਆ ਉਹ ਥੋੜ੍ਹੀ ਲੈਣੀ ਆ, ਬਹੁਤ ਜ਼ਿਆਦਾ ਨਹੀਂ ਲੈਣੀ। ਜਿੱਦਾਂ ਮੈਂ ਆਹ ਦੱਸਿਆ ਜਿਹੜਾ ਕੌਡਾਂ ਵਾਲਾ ਆ, ਇਹ ਸਿਰਫ ਅਤੇ ਸਿਰਫ 1 ਚਮਚਾ ਹੀ ਲੈਣਾ, ਸਿੱਧਾ ਨਹੀਂ ਪੀਂਦਾ, ਕਈਆਂ ਤੋਂ ਪਾਣੀ 'ਚ ਪਾ ਲਿਆ, ਪਾਣੀ 'ਚ ਪਾ ਕੇ ਤੁਸੀਂ ਉਹ ਲੈ ਲਓ। ਬੇਸ਼ੱਕ ਜਦੋਂ ਤੁਸੀਂ ਤੜਕੇ ਉੱਠਦੇ ਹਾਂ ਉਹ ਲੈ ਕੇ ਫਿਰ ਤੁਸੀਂ ਦੁਬਾਰਾ ਸੌਂ ਸਕਦੇ ਹਾਂ। ਬਹੁਤ ਜ਼ਿਆਦਾ ਚੀਜ਼ ਪਾਣੀ ਵੀ ਬਹੁਤਾ ਜ਼ਿਆਦਾ ਪੀ ਲਓ ਨਾ, ਉਹ ਵੀ ਨੁਕਸਾਨ ਕਰ ਲੈਂਦਾ ਆ। ਅਗਲੇ ਕਾਲਰ ਨੇ ਸਾਡੇ ਗੁਰਨਾਮ ਜੀ, ਸਤਿ ਸ਼੍ਰੀ ਅਕਾਲ।
ਹਾਂਜੀ, ਸਤਿ ਸ਼੍ਰੀ ਅਕਾਲ ਜੀ।
ਸਤਿ ਸ਼੍ਰੀ ਅਕਾਲ।
ਹਾਂਜੀ ਮੈਂ ਕਿਹਾ ਲਾਸਟ ਡੇ ਨਾ ਆਪਣੇ ਬੇਸਣ ਵਾਲਾ ਕੋਈ ਇਲਾਜ ਦੱਸ ਦਿਓ, ਬੇਸਣ ਵਾਲੀ ਜਿਹੜੀ ਬਰਫੀ ਬਣਾਉਣਾ ਹੈ ਨਾ।
ਅੱਛਾ ਠੀਕ ਹੈ,
ਹਾਂਜੀ ਉਹ ਦੱਸ ਦਿਓ ਜ਼ਰੂਰ। ਥੈਂਕ ਯੂ ਜੀ।
ਠੀਕ ਹੈ, ਥੈਂਕ ਯੂ ਜੀ, ਥੈਂਕ ਯੂ। ਬੇਸਣ ਜਿਹੜਾ ਫਟਕੜੀ ਵਾਲਾ ਆ, ਤਾਂ ਇੱਕ ਅੱਧਾ ਮਿੰਟ ਮੈਂ ਵੇਟ ਕਰੂੰਗੀ, ਜੇ ਕਿਸੇ ਨੇ ਦੱਸਣਾ ਤਾਂ ਤੁਸੀਂ ਦੱਸ ਦਿਓ, ਜਿਨ੍ਹਾਂ ਨੇ ਜਿਹੜੇ ਬਹੁਤ ਬਣਾਉਂਦੇ ਆ। ਪਰ ਉਹਦਾ ਫਰਕ ਬਹੁਤ ਹੈਗਾ ਲੋਕਾਂ ਨੂੰ, ਜਿਹੜੇ ਖਾਂਦੇ ਆ ਬਣਾ ਕੇ, ਉਹ ਬੜੇ ਆਰਾਮ ਦੇ ਨਾਲ ਚੀਜ਼ ਬਣਾਉਣ ਵਾਲੀ ਹੈ। ਜਿਨ੍ਹਾਂ ਦੇ ਕੋਲ ਟਾਈਮ ਹੁੰਦਾ ਆ, ਤੱਤ ਭਲੱਤਾ ਜਾ ਨਾ ਕਰਿਓ ਕਿ ਲੂ ਲਾ ਹੋ ਜਾਏ ਕੁਛ ਵੀ, ਉਹ ਤੁਸੀਂ ਜ਼ਰੂਰ ਬਣਾ ਕੇ ਰੱਖੋ। ਜਿਹਨੇ ਨਹੀਂ ਬਣਾਇਆ ਉਹ ਵੀ ਤੁਸੀਂ ਬਣਾ ਕੇ ਰੱਖ ਸਕਦੇ ਆ, ਅਤੇ ਉਹ ਰੋਜ਼ ਤੁਸੀਂ ਚਾਹ ਦੇ ਨਾਲ ਲੈ ਸਕਦੇ ਆ। ਮਿੱਠਾ ਆਪਣੀ ਮਰਜ਼ੀ ਦੇ ਨਾਲ ਵੀ ਪਾ ਸਕਦੇ ਆ, ਕਿਉਂਕਿ ਕਈਆਂ ਨੂੰ ਮਿੱਠੇ ਤੋਂ ਬਹੁਤ ਹੈਗੀ ਆ। ਮਿੱਠੇ ਦੀ ਜਗ੍ਹਾ 'ਤੇ ਤੁਸੀਂ ਜਾਂ ਮਿਸ਼ਰੀ ਪਾ ਲਓ, ਸ਼ੱਕਰ ਪਾ ਲਓ, ਜੋ ਵੀ ਮਰਜ਼ੀ ਆ ਉਹ ਪਾਉਣਾ ਆ। ਬਸ ਉਹਦਾ ਕਹਿੰਦੇ ਹੁੰਦੇ ਆ ਕਿ ਅੱਧਾ ਕਿਲੋ ਘਿਓ ਲੈਣਾ ਆ। ਬਹੁਤੀ ਵਾਰੀ ਇਹ ਇੱਕ ਬੇਰਵਾ ਪਾਇਆ ਜਾਂਦਾ ਕਿ ਗਾਂ ਦੇ ਮੱਖਣ ਤੋਂ, ਗਾਂ ਦੇ ਦੁੱਧ ਤੋਂ ਜਿਹੜਾ ਮੱਖਣ ਬਣਿਆ ਉਹਦਾ, ਇੱਥੇ ਗਾਈਆਂ ਦਾ ਦੁੱਧ ਹੀ ਹੁੰਦਾ ਵੈਸੇ, ਕਿਉਂਕਿ ਜੇ ਹੁਣ ਆਪਾਂ ਇਹਨਾਂ ਕੰਟਰੀਆਂ ਦੇ ਵਿੱਚ ਰਹਿੰਦੇ ਹਾਂ ਨਾ, ਆਪਾਂ ਬਟਰ ਇੱਥੋਂ ਹੀ ਲੈਣਾ। ਬਟਰ ਤੁਸੀਂ ਕਾੜ ਲਿਆ ਅਤੇ ਅੱਧਾ ਕੁ ਕਿਲੋ ਲੈਣਾ ਆ, ਅੰਦਾਜ਼ੇ ਹੁੰਦੇ ਆ, ਮੇਰਾ ਖਿਆਲ ਨਹੀਂ ਕੋਈ ਬਹੁਤਾ ਮਿਣਦਾ ਹੋਊਗਾ। ਅਤੇ ਅੱਧਾ ਕੁ ਕਿਲੋ ਬਟਰ ਲੈ ਕੇ, ਆਪਣੇ ਬਟਰ ਨਹੀਂ ਲੈਣਾ ਜੀ, ਘਿਓ ਲੈਣਾ ਦੇਸੀ, ਉਹਨੂੰ ਤੁਸੀਂ ਟਾਈਟ ਮੂੰਹ ਵਾਲੇ ਪਤੀਲੇ 'ਚ ਪਾ ਲੈਣਾ। ਟਾਈਟ ਮੂੰਹ ਵਾਲਾ ਤਾਂ ਹੁਣ ਕੁੱਕਰ ਹੀ ਆ, ਉਹਦੇ ਵਿੱਚ ਉਹਨੂੰ ਮੀਡੀਅਮ ਅੱਗ ਦੇ ਉੱਤੇ ਰੱਖਣਾ। ਉਹਦੇ ਉੱਪਰ ਹੁਣ ਜਿਹੜੀਆਂ ਛਾਨਣੀਆਂ ਜਿਹੀਆਂ ਮਿਲ ਜਾਂਦੀਆਂ, ਜਿੱਦਾਂ ਚਾਹ ਪੋਣੀ ਹੁੰਦੀ ਹੈ ਨਾ, ਉਹ ਤੋਂ ਵੱਡੀਆਂ ਮਿਲ ਜਾਂਦੀਆਂ, ਉਹ ਰੱਖ ਦਿਉ। ਉਹਦੇ ਵਿੱਚ 100 ਗ੍ਰਾਮ ਆਪੂ ਤੁਸੀਂ ਫਟਕੜੀ ਚਿੱਟੀ ਪਾਉਣੀ ਆ, ਰੱਖਣੀ ਆ ਉਹਦੇ ਵਿੱਚ, ਅਤੇ ਉੱਤੋਂ ਬੇਸ਼ੱਕ ਫੋਇਲ ਪੇਪਰ ਲਾ ਦਿਉ, ਵਿੱਚ ਥੋੜ੍ਹੀ ਜਿਹੀ ਮੋਰੀ ਕੱਢ ਦਿਉ ਤਾਂ ਕਿ ਭਾਫ਼ ਵੀ ਨਿਕਲਦੀ ਰਹੇ, ਅਤੇ ਉਹ ਫਿਰ ਮੇਰੇ ਖਿਆਲ ਦੇ ਵਿੱਚ ਅੱਧੇ ਕੁ ਘੰਟੇ ਦੇ ਵਿੱਚ ਹੀ ਕਹਿੰਦੇ ਉਹ ਮੈਲਟ ਹੋ ਜਾਂਦੀ ਆ ਵਿੱਚ। ਜਦੋਂ ਮੈਲਟ ਹੋ ਜਾਂਦੀ ਆ ਵਿੱਚ, ਅਤੇ ਕਈਆਂ ਦੇ ਤਾਂ ਉਹ ਜਿੱਦਾਂ ਖਿੱਲਾਂ ਹੁੰਦੀਆਂ ਆ, ਖਿੱਲਾਂ ਜਿਹੀਆਂ ਵੀ ਬਣ ਜਾਂਦੀਆਂ, ਅਤੇ ਕਈਆਂ ਦੇ ਉਹ ਰੋਟੀ ਜਿਹੀ ਅੰਗ ਪੇਪੜੀ ਜਿਹੀ ਵੀ ਬਣ ਜਾਂਦੀ ਆ, ਜਿਹੜੀ ਉੱਤੇ ਜੰਮ ਜਾਂਦੀ ਆ, ਅਤੇ ਉਹਨੂੰ ਫਿਰ ਠੰਡਾ ਕਰ ਲਓ। ਉਹ ਜਿਹੜੀ ਜੰਮ ਗਈ ਆ ਜਾਂ ਖਿੱਲਾਂ ਜਿਹੀਆਂ ਬਣੀਆਂ ਆ, ਉਸ ਫਟਕੜੀ ਨੂੰ ਲਾ ਕੇ ਤੁਸੀਂ ਸਾਈਡ 'ਤੇ ਰੱਖ ਲਓ, ਉਹ ਨਹੀਂ ਪਾਉਣੀ ਵਿੱਚ, ਘਿਓ ਰੱਖਣਾ, ਘਿਓ ਪੁਣ ਕੇ ਰੱਖ ਲਓ ਤੁਸੀਂ। ਅਤੇ ਉਸ ਤੋਂ ਬਾਅਦ ਅੱਧਾ ਕੁ ਕਿਲੋ ਘਿਓ ਹੋਰ ਲੈ ਕੇ, ਤੁਸੀਂ ਜਿਹੜਾ ਬੇਸਣ ਆ ਨਾ, ਕਈ 1.5 ਕਿਲੋ ਕਹਿੰਦੇ ਆ, ਕੋਈ ਕਿਲੋ ਕਹਿੰਦੇ ਆ, ਉਹ ਆਪਣੇ ਅੰਦਾਜ਼ੇ ਦੇ ਨਾਲ ਉਹਦੇ ਵਿੱਚ ਭੁੰਨ ਲੈਣਾ ਹੈ। ਭੁੰਨ ਕੇ ਅਤੇ ਫਿਰ ਤੁਸੀਂ ਜਦੋਂ ਭੁੱਜ ਗਿਆ, ਉਹਦੇ ਵਿੱਚ ਤੁਹਾਨੂੰ ਖੁਸ਼ਬੂ ਆ ਗਈ ਆ ਕਿ ਭੁੱਜ ਗਿਆ, ਅਤੇ ਫਿਰ ਤੁਸੀਂ ਉਹ ਜਿਹੜਾ ਘਿਓ ਭੁੰਨ ਕੇ ਰੱਖਿਆ ਹੋਇਆ ਆ, ਉਹ ਫਿਰ ਵਿੱਚ ਤੁਸੀਂ ਉਹਦੇ ਪਾ ਦੇਣਾ, ਜਿਹੜਾ ਫਟਕੜੀ ਵਾਲਾ ਘਿਓ ਆ, ਉਹੀ ਅਸਲ ਦੇ ਵਿੱਚ ਦਵਾਈ ਆ। ਬਾਕੀ ਖਾਣ ਦੇ ਤਰੀਕੇ ਆ ਚੀਜ਼ਾਂ ਨੂੰ, ਪਰ ਉਹੀ ਦਵਾਈ ਆ। ਬਾਕੀ ਜਿਹੜੀ ਤੁਸੀਂ ਉਹ ਬੇਸਣ ਦੇ ਵਿੱਚ ਰਲਾ ਲੈਣਾ, ਮਿੱਠਾ ਰਲਾ ਲਿਆ, ਅਤੇ ਬਹੁਤੇ ਲੋਕ ਪੰਜੀਰੀ ਜਿਹੀ ਰੱਖ ਲੈਂਦੇ ਆ, ਉਹ 1-2 ਚਮਚੇ ਖਾ ਲੈਂਦੇ ਆ, ਕਈ ਉਹਨੂੰ ਜਮਾ ਲੈਂਦੇ ਆ, ਉਹਦੀਆਂ ਟੁਕੜੀਆਂ ਜਮਾ ਲੈਂਦੇ ਆ, ਤਾਂ ਉਹਨਾਂ ਨੂੰ ਖਾ ਲੈਂਦੇ ਆ ਲੈ ਕੇ ਚਾਹ ਚੂਹ ਦੇ ਨਾਲ, ਜਿਸ ਤਰ੍ਹਾਂ ਵੀ ਕਿਸੇ ਨੇ ਖਾਣੀ ਹੁੰਦੀ ਆ, ਅਤੇ ਉਹ ਤੁਸੀਂ ਰੱਖ ਸਕਦੇ ਆ, ਉਹ ਤੁਹਾਨੂੰ ਫਰਿੱਜ 'ਚ ਵੀ ਰੱਖਣ ਦੀ ਲੋੜ ਨਹੀਂ ਹੈਗੀ। ਇਹ ਇੱਕ ਦਵਾਈ ਆ, ਇਹਦੇ ਤੋਂ ਬਹੁਤ ਸਾਰੇ ਲੋਕਾਂ ਨੂੰ ਬਹੁਤ ਸਾਰੀਆਂ ਬਿਮਾਰੀਆਂ ਤੋਂ ਆਰਾਮ ਆਇਆ, ਬਹੁਤ ਜ਼ਿਆਦਾ ਬਿਮਾਰੀਆਂ ਦੀ ਜਿਹੜੀ ਆ ਉਹ ਫੀਡਬੈਕ ਆਈ ਆ, ਅਤੇ ਨੁਕਸਾਨ ਕੋਈ ਨਹੀਂ ਹੈਗਾ ਜੀ ਇਸਦਾ। ਜੇ ਕੋਈ ਕਹੇ ਵੀ ਹਾਂ ਮੈਨੂੰ ਤਾਂ ਕੋਈ ਬਿਮਾਰੀ ਨਹੀਂ ਹੈਗਾ, ਅਤੇ ਉਹਦਾ ਨੁਕਸਾਨ ਨਹੀਂ ਕੋਈ ਵੀ, ਕੋਈ ਸਾਈਡ ਇਫੈਕਟ ਨਹੀਂ ਹੈਗੇ ਉਹਦੇ, ਉਹ ਤੁਸੀਂ ਫਿਰ ਆਪਣੇ ਹਿਸਾਬ ਦੇ ਨਾਲ ਮਿੱਠਾ ਪਾ ਕੇ ਤਾਂ ਉਸ ਚੀਜ਼ ਨੂੰ ਖਾ ਸਕਦੇ। ਪਰ ਉਹਦੇ ਵਿੱਚ ਤੁਸੀਂ ਕੁਛ ਹੋਰ ਨਹੀਂ ਰਲਾਉਣਾ, ਕਈ ਵਾਰ ਹੁੰਦੇ ਨਾ ਮਗਜ਼ ਰਲਾ ਲਓ, ਬਦਾਮ ਰਲਾ ਲਓ, ਵਧੀਆ ਬਣ ਜੂਗਾ, ਨਹੀਂ, ਹੋਰ ਕੁਛ ਨਹੀਂ ਰਲਾਉਣਾ, ਸਿਰਫ ਅਤੇ ਸਿਰਫ ਉਹਨੂੰ ਤੁਸੀਂ ਇਸੇ ਤਰ੍ਹਾਂ ਪੰਜੀਰੀ ਬਣਾ ਕੇ ਰੱਖਣੀ ਆ, ਅਤੇ ਉਹ ਖਾਓ ਤਾਂ ਫੀਡਬੈਕ ਪਲੀਜ਼ ਜ਼ਰੂਰ ਦਿਆ ਕਰੋ। ਜਿਹੜੇ ਲੋਕ ਖਾਂਦੇ ਆ ਰੋਜ਼ ਖਾਂਦੇ ਆ ਉਹ, ਅਤੇ ਫੀਡਬੈਕ ਜ਼ਰੂਰ ਦੇ ਦਿਆ ਕਰੋ। ਕਈ ਵਾਰ ਮੈਨੂੰ ਹੀ ਦੱਸ ਦਿੰਦੇ ਆ, ਪਰ ਨਹੀਂ ਜੇ ਪ੍ਰੋਗਰਾਮ ਦੇ ਵਿੱਚ ਉਹਦੀ ਫੀਡਬੈਕ ਦੇ ਦਿਉ ਤਾਂ ਬਹੁਤ ਵਧੀਆ ਲੱਗੂਗਾ, ਅਤੇ ਫੀਡਬੈਕ ਬਹੁਤ ਜ਼ਰੂਰੀ ਆ। ਅਤੇ ਹੁਣ ਪ੍ਰੋਗਰਾਮ ਦੀ ਸਮਾਪਤੀ ਆ, ਇਹ ਪ੍ਰੋਗਰਾਮ ਅਗਲੇ ਐਤਵਾਰ ਰਿਪੀਟ ਸੁਣ ਰਹੇ ਹੋਵੋਗੇ, ਅਤੇ ਜਗਵੀਰ ਸਿੰਘ ਜੀ ਵੀਰਵਾਰ ਹੁੰਦੇ ਨੇ, ਅਤੇ ਤੁਸੀਂ ਉਹ ਪ੍ਰੋਗਰਾਮ ਵੀ ਸੁਣਨਾ। ਅਤੇ ਹੁਣ ਮੈਂ ਤੁਹਾਡੇ ਤੋਂ ਲੈਂਦੀ ਇਜਾਜ਼ਤ, ਆਪ ਸਭ ਨੂੰ ਹੀ ਪਿਆਰ ਭਰੀ ਸਤਿ ਸ੍ਰੀ ਅਕਾਲ।